ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਨ ਰੇਡੀਓ 24 ਘੰਟੇ
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ, ਰੁਮਕ ਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ, ਤੁਹਾਡੇ ਵੱਡ ਮੁੱਲੇ ਵਿਚਾਰਾਂ ਦੀਆਂ ਲਹਿਰਾਂ, ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰੀ ਆਵਾਜ਼, ਵੱਖਰੀ ਗਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਜੀ। ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਸਾਡੇ ਦਰਮਿਆਨ ਹਾਜ਼ਰ ਆ। ਜਿੱਥੋਂ ਕਿਤੋਂ ਵੀ ਤੁਸੀਂ ਸੁਣ ਰਹੇ ਹੋ, ਜਿਸ ਵੀ ਮੁਲਕ ਤੋਂ ਸਾਨੂੰ ਸੁਣ ਰਹੇ ਹੋ, ਜਿਸ ਵੀ ਥਾਂ ਤੋਂ ਤੁਸੀਂ ਸਾਨੂੰ ਸੁਣ ਰਹੇ ਹੋ, ਚਾਹੇ ਕੰਮ ਤੇ ਹੋ ਚਾਹੇ ਘਰ ਹੋਵੋ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਦੋਸਤੋ, ਅੱਜ 26 ਦਸੰਬਰ ਦਾ ਦਿਨ ਆ ਚੁੱਕਾ ਤੇ ਪਬਲਿਕ ਹੋਲੀਡੇ ਵੀ ਹੈਗੀ ਆ ਆਸਟ੍ਰੇਲੀਆ ਦੇ ਵਿੱਚ ਖਾਸ ਤੌਰ ਤੇ। 2017 ਦੇ ਵਿੱਚ ਵੀ 5 ਦਿਨ ਲਗਭਗ ਦੇ ਕਰੀਬ ਰਹਿ ਗਏ ਆ, 12 ਪੋਹ। ਅੱਜ ਜੇ ਦੇਸੀ ਮਹੀਨੇ ਦੀ ਗੱਲ ਆਪਾਂ ਕਰੀਏ ਤਾਂ ਹੋ ਗਿਆ ਆ ਨਾਨਕ ਸ਼ਾਹੀ ਸੰਮਤ 549, ਤੇ ਜੇ ਆਪਾਂ ਬਿਕਰਮੀ ਸੰਮਤ ਦੀ ਗੱਲ ਕਰੀਏ ਤਾਂ 2074 ਦਾ ਦਿਨ ਤੇ ਮੰਗਲਵਾਰ ਅੱਜ ਹੋ ਚੁੱਕਾ। ਤੇ ਦੋਸਤੋ, ਆਸ ਇਹੀ ਕਰਦਾ ਕਿ ਤੁਹਾਡਾ ਜਿਹੜਾ ਦਿਨ ਆ ਬਹੁਤ ਵਧੀਆ ਬਤੀਤ ਹੋਵੇ ਅੱਜ ਦਾ, ਤੇ ਨਾਲ ਅੱਜ ਬੌਕਸਿੰਗ ਡੇ ਵੀ ਹੈਗਾ ਆ, ਤੇ ਬੌਕਸਿੰਗ ਡੇ ਦੇ ਉੱਤੇ ਜਿਵੇਂ ਕਿ ਜਾਣ ਪਛਾਣ ਇਹਦੀ ਇਸੇ ਮਾਮਲੇ ਦੇ ਵਿੱਚ ਹੈਗੀ ਆ ਕਿ ਤੁਸੀਂ ਸ਼ੋਪਿੰਗ ਕਰਨੀ ਹੁੰਦੀ ਹੈ। ਬਹੁਤ ਸਾਰੇ ਦੋਸਤ ਲਾਈਨਾਂ ਦੇ ਵਿੱਚ ਲੱਗ ਵੀ ਗਏ ਹੋਣੇ ਆ, ਕਿਉਂਕਿ ਅੱਧੀ ਰਾਤ ਤੋਂ ਹੀ ਇਸ ਗੱਲ ਦਾ ਵੀ ਇੱਕ ਟ੍ਰੈਂਡ ਆ ਚੱਲਦਾ ਹੋਇਆ ਕਿ ਅੱਧੀ ਰਾਤ ਤੋਂ ਹੀ ਬੜੇ ਐਕਸਾਈਟਡ ਹੁੰਦੇ ਆ ਲੋਕ, ਕਿ ਕਿਉਂਕਿ ਅੱਜ ਕਾਫੀ ਡੀਲ ਵੀ ਹੁੰਦੀਆਂ ਸ਼ੋਪਿੰਗ ਦੇ ਉੱਤੇ, ਬਹੁਤ ਵਧੀਆ ਕਈ ਵਾਰੀ ਡੀਲ ਜਿਹੜੀਆਂ ਮਿਲ ਜਾਂਦੀਆਂ, ਕਾਫੀ ਸਸਤਾ ਜਿਹੜਾ ਸਮਾਨ ਆ ਮਿਲ ਜਾਂਦਾ ਆ, ਖਾਸ ਤੌਰ ਤੇ ਇਲੈਕਟ੍ਰੋਨਿਕ ਸਮਾਨਾਂ ਦੇ ਉੱਤੇ। ਤੇ ਤੁਸੀਂ ਵੀ ਇਸ ਮਾਮਲੇ ਦੇ ਉੱਤੇ ਥੋੜੀ ਜਿਹੀ ਨਜ਼ਰ ਰੱਖੋ, ਜੇ ਕੁਛ ਸਸਤਾ ਮਿਲ ਜਾਂਦਾ ਆ ਤੇ ਅੱਜ ਤੇ ਦੱਸਿਓ ਵੀ ਸਾਡੇ ਨਾਲ ਸਾਂਝ ਜ਼ਰੂਰ ਬਣਾਇਓ, ਵੀ ਇਸ ਗੱਲ ਦਾ ਫਾਇਦਾ ਵੀ ਹੈਗਾ, ਕਿਉਂਕਿ ਇਹਦੇ ਵਿੱਚ ਵੀ ਮਿਕਸ ਅਪ ਜਿਹੇ ਵਿਚਾਰ ਹੈਗੇ ਆ। ਕੁਛ ਦੋਸਤ ਇਹ ਕਹਿੰਦੇ ਆ ਵੀ ਉਹੋ ਜਿਹਾ ਹੀ ਰੇਟ ਹੁੰਦਾ ਆ, ਕੋਈ ਏਡਾ ਵੱਡਾ ਫਰਕ ਨਹੀਂ ਹੁੰਦਾ, ਪਰ ਕੁਛ ਦੋਸਤ ਜਿਹਨਾਂ ਨੂੰ ਡੀਲ ਵਧੀਆ ਮਿਲੀ ਹੁੰਦੀ ਆ ਉਹਨਾਂ ਨੇ ਕਿਹਾ ਵੀ ਬਹੁਤ ਵਧੀਆ ਇਸ ਮਾਮਲੇ ਦੇ ਵਿੱਚ ਹੁੰਦਾ, ਪਰ ਥੋੜਾ ਜਿਹਾ ਘੁੰਮਣਾ ਜ਼ਰੂਰ ਪੈਂਦਾ ਇਸ ਮਾਮਲੇ ਦੇ ਵਿੱਚ। ਤੁਸੀਂ ਤਾਂ ਆਪਣੇ ਐਕਸਪੀਰੀਅੰਸ ਜਿਹੜੇ ਆ ਸਾਡੇ ਨਾਲ ਸਾਂਝੇ ਕਰ ਸਕਦੇ ਆ, ਤੇ ਕਿਉਂਕਿ ਅਜੇ 7 ਵਜੇ ਆ ਬ੍ਰਿਸਬੇਨ ਦੇ ਵਿੱਚ, 7:03, ਜਦਕਿ ਸਿਡਨੀ ਦੇ ਮੈਲਬੋਰਨ ਦੇ ਵਿੱਚ 1 ਘੰਟਾ ਅੱਗੇ 8:03 ਦਾ ਟਾਈਮ ਹੋਇਆ, ਬਹੁਤ ਥੋੜਾ ਟਾਈਮ ਹੋਇਆ। ਜੇ ਦੋਸਤ ਇਹ ਕਹਿੰਦੇ ਆ ਵੀ ਬਹੁਤ ਫਾਇਦਾ ਹੈਗਾ ਤੇ ਅਜੇ ਵੀ ਟਾਈਮ ਹੈਗਾ ਤੇ ਸ਼ੋਪਿੰਗ ਕਰਨ ਦੇ ਵਿੱਚ, ਕਿਉਂਕਿ ਜਿੱਦਾਂ ਜਿੱਦਾਂ ਸਮਾਨ ਜਿਹੜਾ ਆ ਬੜਾ ਖਤਮ ਹੁੰਦਾ ਆ, ਕਿਉਂਕਿ ਬੜੇ ਮੈਂ ਵੀ ਐਕਸਪੀਰੀਅੰਸ ਕੀਤੇ ਆ ਕਿ ਸਮਾਨ ਬਹੁਤ ਜਲਦੀ ਖਤਮ ਹੋ ਜਾਂਦਾ ਆ, ਲੋਕਾਂ ਨੂੰ ਇੱਕ ਅੱਜ ਭੱਜ ਦੌੜ ਪਈ ਹੁੰਦੀ ਆ ਕਿ ਆਪਾਂ ਜਾ ਕੇ ਸ਼ੋਪਿੰਗ ਚੀਜ਼ਾਂ ਚੱਕ ਲੈਣੀਆਂ ਛੇਤੀ ਛੇਤੀ, ਬੜੀਆਂ ਹੈਕਟਿਕ ਚੀਜ਼ਾਂ ਹੁੰਦੀਆਂ। ਕੁਛ ਦੋਸਤ ਲਾਈਕ ਵੀ ਕਰਦੇ ਆ, ਕਈਆਂ ਨੂੰ ਇਹ ਚਾਅ ਹੁੰਦਾ ਕਿ ਅਸੀਂ ਸ਼ੋਪਿੰਗ ਕਰਨੀ ਆ, ਸ਼ੋਪਿੰਗ ਵੀ ਇੱਕ ਸ਼ੌਂਕ ਆ, ਸ਼ੌਂਕ ਤੋਂ ਬਿਨਾਂ ਸ਼ੋਪਿੰਗ ਨਹੀਂ ਹੁੰਦੀ, ਜੇ ਮਨ ਮਾਰ ਕੇ ਕੀਤੀ ਤਾਂ ਕੀ ਸ਼ੋਪਿੰਗ ਕੀਤੀ। ਜਿਹਨਾਂ ਨੂੰ ਸ਼ੌਂਕ ਆ ਤੇ ਉਹ ਇੰਜੋਏ ਵੀ ਕਰਦੇ ਆ, ਪਰ ਕੁਛ ਦੋਸਤ ਘਰ ਰਹਿਣਾ ਪਸੰਦ ਵੀ ਇਸ ਮਾਮਲੇ ਦੇ ਵਿੱਚ ਕਰਦੇ ਆ। ਥੋੜਾ ਜਿਹਾ ਆਪਾਂ ਇਸ ਬੌਕਸਿੰਗ ਡੇ ਦੇ ਉੱਤੇ ਵੀ ਆਪਾਂ ਥੋੜੀ ਜਿਹੀ ਝਾਤ ਮਾਰਾਂਗੇ ਇਸ ਦੇ ਇਤਿਹਾਸ ਦੇ ਉੱਤੇ, ਤੁਸੀਂ ਵੀ ਜ਼ਰੂਰ ਦੱਸਿਓ ਕਿ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ, ਬੌਕਸਿੰਗ ਡੇ ਹੈ ਕੀ ਆ। ਇਸ ਮਾਮਲੇ ਤੇ ਆਪਾਂ ਗੱਲ ਕਰਾਂਗੇ, ਮੌਸਮ ਦੇ ਉੱਤੇ ਵੀ ਗੱਲਬਾਤ ਆਪਾਂ ਕਰਨੀ ਆ, ਤੇ ਅਜੇ ਤੱਕ ਤਾਂ ਮੈਂ ਕੱਲਾ ਆ, ਦੇਖਦੇ ਆ ਕਿ ਪ੍ਰੋਗਰਾਮ ਦੇ ਵਿੱਚ ਹੋਰ ਕੋਈ ਵੀਰ ਜੁੜਦਾ ਕਿ ਨਹੀਂ ਜੁੜਦਾ, ਪਰ ਤੁਸੀਂ ਵੀ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝ ਜਿਹੜੀ ਆ ਬਣਾ ਸਕਦੇ ਆ, ਟੈਲੀਗ੍ਰਾਮ ਦੇ ਉੱਤੇ ਨੰਬਰ ਜਿਹੜਾ ਆ ਤੁਸੀਂ ਭੇਜ ਸਕਦੇ ਆ, ਤੇ ਜੇ ਆਪਾਂ ਚਾਹੀਏ ਤਾਂ ਆਪਾਂ ਕਾਲ ਤੇ ਵੀ ਗੱਲ ਕਰ ਸਕਦੇ ਆ ਜੇ ਕਿਸੇ ਦੋਸਤ ਨੂੰ ਲੱਗੇ, ਕਿਉਂਕਿ ਕਈ ਵਾਰੀ ਲਿਖਣਾ ਬੜਾ ਔਖਾ ਹੋ ਜਾਂਦਾ ਆ, ਤੇ ਕੁਛ ਗੱਲਾਂ ਜਿਹੜੀਆਂ ਆ ਲਿਖਣ ਨਾਲੋਂ ਕਹਿ ਕੇ ਜਿਹੜੀਆਂ ਆ ਬਹੁਤ ਵਧੀਆ ਤਰੀਕੇ ਦੇ ਨਾਲ ਕਹਿ ਹੋ ਜਾਂਦੀਆਂ, ਹਨਾ, ਤੇ ਉਹ ਵੀ ਆਪਾਂ ਕੋਸ਼ਿਸ਼ ਜਿਹੜੀ ਆ ਕਰ ਪਾਵਾਂਗੇ। ਤੇ ਖਬਰਾਂ ਦੇ ਉੱਤੇ ਜਿਵੇਂ ਆਪਾਂ ਕਰਦੇ ਹੁੰਦੇ ਆ ਝਾਤ ਪਾਵਾਂਗੇ, ਖਬਰਾਂ ਦੇ ਉੱਤੇ ਗੱਲਬਾਤ ਜਿਹੜੀ ਆ ਕਰਾਂਗੇ, ਥੋੜੀ ਬਹੁਤੀ ਗੱਲ ਜਿਹੜੀ ਆ ਸਿਹਤ ਦੇ ਉੱਤੇ ਵੀ ਜ਼ਰੂਰ ਕਰਾਂਗੇ। ਤੇ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਉੱਤੇ ਮੈਸੇਜ ਕਰੋ, ਤੇ ਜੇ ਕੋਈ ਗੀਤ ਸੰਗੀਤ ਦਾ ਜੇ ਤੁਹਾਡੇ ਮਨ ਦੇ ਵਿੱਚ ਵਿਚਾਰ ਹੈਗਾ ਸੁਣਨ ਦਾ, ਤੇ ਉਹਦੀ ਵੀ ਆਪਾਂ ਜ਼ਰੂਰ ਫਰਮਾਇਸ਼ ਜਿਹੜੀ ਆ ਪੂਰੀ ਕਰਾਂਗੇ। ਥੋੜਾ ਜਿਹਾ ਗਰਮੀ ਦੇ ਬਾਰੇ ਗੱਲਬਾਤ ਕਰਾਂਗੇ, ਥੋੜੀ ਜਿਹੀ ਠੰਡ ਦੇ ਮਾਮਲੇ ਦੇ ਉੱਤੇ ਵੀ ਗੱਲ ਜਿਹੜੀ ਆ ਕਰਾਂਗੇ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਕਾਫੀ ਮੌਸਮ ਜਿਹੜਾ ਆ ਕਾਫੀ ਗਰਮ ਹੋ ਚੁੱਕਾ ਆ, ਦੂਜੇ ਪਾਸੇ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤੇ ਬਹੁਤ ਠੰਡਾ ਮੌਸਮ ਹੋ ਚੁੱਕਾ, ਕਿਉਂਕਿ ਬਰਫ਼ਬਾਰੀ ਜਿਹੜੀ ਆ ਪਹਾੜੀ ਇਲਾਕਿਆਂ ਦੇ ਵਿੱਚ ਹੋਈ ਆ, ਜਿਹਦੇ ਨਾਲ ਕਿ ਉੱਤਰੀ ਭਾਰਤ ਖਾਸ ਤੌਰ ਤੇ ਕਾਫੀ ਠੰਡ ਜਿਹੜੀ ਆ ਉੱਥੇ ਹੋ ਚੁੱਕੀ ਆ। ਤੇ ਖੈਰ ਆਪਾਂ ਪਹਿਲਾਂ ਗੀਤ ਸੁਣਦੇ ਹਾਂ, ਤੇ ਉਦੋਂ ਬਾਅਦ ਦੇ ਵਿੱਚ ਇਹਨਾਂ ਨੂੰ ਗੱਲਾਂ ਬਾਤਾਂ ਨੂੰ ਅੱਗੇ ਆਪਾਂ ਤੋਰਾਂਗੇ, ਤੁਸੀਂ ਸੁਣਦੇ ਰਹੋ ਪ੍ਰੋਗਰਾਮ ਲਹਿਰਾ।
ਸਰਹੰਦ ਦੇ ਨੇ ਹਤਬਾ ਮੌਤ ਦਾ ਜਦੋਂ ਸੁਣਾਇਆ, ਧਰਤੀ ਸੀ ਪਿੱਟ ਉੱਠੀ, ਸੁਣ ਕੇ ਅੰਬਰ ਵੀ ਕੁਰਲਾਇਆ। ਗੋਬਿੰਦ ਦਿਆਂ ਲਾਲਾਂ ਨੂੰ ਮੁਗਲਾਂ ਨੀਹਾਂ ਵਿੱਚ ਚਿਣਾਇਆ, ਗੋਬਿੰਦ ਦਿਆਂ ਲਾਲਾਂ ਨੂੰ ਜ਼ਾਲਮਾਂ ਨੀਹਾਂ ਵਿੱਚ ਚਿਣਾਇਆ। ਨੇਰਾ ਸੂਰਜ ਮੂਰੇ ਆਇਆ, ਗੋਬਿੰਦ ਦਿਆਂ ਲਾਲਾਂ ਤੇ ਮੁਗਲਾਂ ਡਾਡਾ ਕਹਿਰ ਕਮਾਇਆ, ਗੋਬਿੰਦ ਦਿਆਂ ਲਾਲਾਂ ਨੂੰ ਮੁਗਲਾਂ ਨੀਹਾਂ ਵਿੱਚ ਚਿਣਾਇਆ। ਨਵਾਬ ਮਲੇਰਕੋਟਲੇ ਨੇ ਲਾਇਆ ਸੱਚ ਤੇ ਹੱਕ ਦਾ ਨਾਰਾ, ਮੋਤੀ ਮਹਿਰੇ ਦੁੱਧ ਪਿਆ, ਉਹ ਬਣਿਆ ਸਤਿਗੁਰ ਦਾ ਪਿਆਰਾ, ਬਣਿਆ ਸਤਿਗੁਰ ਦਾ ਪਿਆਰਾ। ਟੋਡਰ ਮੱਲ ਨੇ ਦੇ ਮੋਹਰਾ, ਗੁਰੂ ਲਈ ਆਪਣਾ ਫਰਜ਼ ਨਿਭਾਇਆ, ਗੋਬਿੰਦ ਦਿਆਂ ਲਾਲਾਂ ਤੇ ਉਹ ਜ਼ਾਲਮਾਂ ਡਾਡਾ ਕਹਿਰ ਕਮਾਇਆ। ਮਾਂ ਗੁਜਰੀ ਦੇ ਪੋਤਿਆਂ ਨੂੰ ਓਏ ਮੁਗਲਾਂ ਨੀਹਾਂ ਵਿੱਚ ਚਿਣਾਇਆ। ਜਾ ਨੂਰੇ ਮਾਹੀ ਨੇ ਹਾਲ ਸੀ ਸਭ ਸਤਿਗੁਰ ਨੂੰ ਦੱਸਿਆ, ਇੱਕ ਤੀਲਾ ਕਾਹੀ ਦਾ ਸਤਿਗੁਰ ਸਹਿਜ ਸੁਭਾਹੀ ਪੁੱਟਿਆ, ਹੋਏ ਝੜ ਪੁੱਟੀ ਮੁਗਲਾਂ ਦੀ ਪਾਤਸ਼ਾਹ ਮੁਖ ਵਿੱਚੋਂ ਫੁਰਮਾਇਆ, ਗੋਬਿੰਦ ਦਿਆਂ ਲਾਲਾਂ ਨੂੰ ਜ਼ਾਲਮਾਂ ਨੀਹਾਂ ਵਿੱਚ ਚਿਣਾਇਆ। ਜਦ ਤੱਕ ਨੇ ਚੰਦ ਸੂਰਜ ਲੋਕੀ ਪਾਉਂਦੇ ਰਹਿਣਗੇ ਬਾਤਾਂ, ਡੁੱਲ ਖੂਨ ਸ਼ਹੀਦਾਂ ਕਰਮ ਪਾਦੀਆਂ ਰਾਤਾਂ, ਡੁੱਲ ਖੂਨ ਸ਼ਹੀਦਾਂ ਦਾ ਹੋਈਆਂ ਗਰਮ ਪਾਦੀਆਂ ਰਾਤਾਂ। ਇਹਨਾਂ ਅੰਬਰ ਸ਼ਹੀਦਾਂ ਨੂੰ ਸਾਈ ਨੇ ਲੱਖ ਲੱਖ ਸੀਸ ਨਿਵਾਇਆ, ਇਹਨਾਂ ਅੰਬਰ ਸ਼ਹੀਦਾਂ ਨੂੰ ਪੰਮੇ ਨੇ ਲੱਖ ਲੱਖ ਸੀਸ ਨਵਾਇਆ ਗੋਬਿੰਦ ਦਿਆਂ ਬੱਚਿਆਂ ਨੂੰ ਜਾਲਮਾਂ ਨੀਹਾਂ ਵਿੱਚ ਚਿਣਾਇਆ ਮਾਂ ਗੁਜਰੀ ਦੇ ਪੋਤਿਆਂ ਤੇ ਪਾਪੀਆਂ ਡਾਡਾ ਕਹਿਰ ਕਮਾਇਆ ਪਾਪੀਆਂ ਡਾਡਾ ਕਹਿਰ ਕਮਾਇਆ ਪਾਪੀਆਂ ਡਾਡਾ ਕਹਿਰ ਕਮਾਇਆ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੁਹਾਡੇ ਦਰਮਿਆਨ ਹਾਜ਼ਰ ਹਾਂ ਜੀ ਤੇ ਪਹਿਲਾਂ ਆਪਾਂ ਮੌਸਮ ਦੇ ਬਾਰੇ ਗੱਲ ਕਰਦੇ ਹਾਂ ਆਸਟ੍ਰੇਲੀਆ ਦੇ ਮੌਸਮ ਦੇ ਬਾਰੇ ਤੇ ਸਿਡਨੀ ਦੇ ਵਿੱਚ ਅੱਜ 21.3 ਡਿਗਰੀ ਸੈਲਸੀਅਸ ਟੈਂਪਰੇਚਰ ਇਸ ਵੇਲੇ ਬਣਿਆ ਹੋਇਆ ਤੇ ਮੈਕਸੀਮਮ ਅੱਜ 24 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈਗੀ ਹੈ ਥੋੜੀ ਜਿਹੀ ਬੱਦਲਵਾਈ ਦੇ ਆਸਾਰ ਹੈਗੇ ਆ ਮੈਲਬੋਰਨ ਦੇ ਵਿੱਚ 15.2 ਡਿਗਰੀ ਇਸ ਵੇਲੇ ਟਾਈਮ ਹੈਗਾ ਤੇ ਅੱਜ ਮੈਕਸੀਮਮ ਜਿਹੜਾ ਆ 29 ਡਿਗਰੀ ਤੱਕ ਥੋੜੀ ਜਿਹੀ ਗਰਮ ਹੋਣ ਦੇ ਆਸਾਰ ਹੈਗੇ ਆ ਤੇ ਉੱਥੇ ਅੱਜ ਦਿਨ ਧੁੱਪ ਜਿਹੜੀ ਆ ਸਥਿਰ ਰਹਿਣੀ ਆ ਬ੍ਰਿਸਬੇਨ ਦੇ ਵਿੱਚ 22.6 ਡਿਗਰੀ ਇਸ ਵੇਲੇ ਟੈਂਪਰੇਚਰ ਹੈਗਾ ਤੇ ਮੈਕਸੀਮਮ ਅੱਜ 29 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈਗੀ ਆ ਪਰਥ ਦੇ ਵਿੱਚ ਇਸ ਵੇਲੇ 18.5 ਡਿਗਰੀ ਟੈਂਪਰੇਚਰ ਆ ਤੇ ਮੈਕਸੀਮਮ 27 ਡਿਗਰੀ ਤੱਕ ਅੱਜ ਦੁਪਹਿਰ ਤੱਕ ਜਾਣਾ ਆ ਤੇ ਥੋੜੀ ਬਹੁਤੀ ਬੱਦਲਵਾਈ ਜਿਹੜੀ ਆ ਅੱਛਾ ਹੀ ਐਡੀਲੇਡ ਦੇ ਵਿੱਚ 21.6 ਡਿਗਰੀ ਇਸ ਵੇਲੇ ਤਾਪਮਾਨ ਚੱਲ ਰਿਹਾ ਤੇ ਮੈਕਸੀਮਮ ਅੱਜ 34 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈਗੀ ਕਾਫੀ ਗਰਮੀ ਜਿਹੜੀ ਅੱਜ ਐਡੀਲੇਡ ਦੇ ਵਿੱਚ ਹੋਣੀ ਆ ਵਾਰਡ ਦੇ ਵਿੱਚ 14.1 ਡਿਗਰੀ ਟੈਂਪਰੇਚਰ ਇਸ ਵੇਲੇ ਹੈਗਾ ਥੋੜੀ ਜਿਹੀ ਠੰਡ ਹੈਗੀ ਆ ਤੇ ਪਰ ਮੈਕਸੀਮਮ ਜਿਹੜਾ 23 ਡਿਗਰੀ ਤੱਕ ਟੈਂਪਰੇਚਰ ਅੱਜ ਜਾਣਾ ਤੇ ਕੈਨਬਰਾ ਦੀ ਜਿੱਥੇ ਤੱਕ ਗੱਲ ਕਰੀਏ 16.5 ਡਿਗਰੀ ਟੈਂਪਰੇਚਰ ਇਸ ਵੇਲੇ ਚੱਲ ਰਿਹਾ ਤੇ ਮੈਕਸੀਮਮ 24 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈਗੀ ਤੇ ਡਾਰਬਨ ਦੇ ਵਿੱਚ ਇਸ ਵੇਲੇ ਥੋੜੀ ਜਿਹਾ ਗਰਮੀ ਬਣੀ ਹੋਈ ਆ 25.5 ਡਿਗਰੀ ਟੈਂਪਰੇਚਰ ਇਸ ਵੇਲੇ ਹੈਗਾ ਤੇ ਮੈਕਸੀਮਮ ਅੱਜ 31 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈਗੀ ਆ ਤੇ ਐਡੀਲੇਡ ਦੀ ਜੇ ਆਪਾਂ ਗੱਲ ਕਰੀਏ ਅੱਜ ਸਭ ਤੋਂ ਗਰਮ ਰਹੇਗਾ 34 ਡਿਗਰੀ ਤੱਕ ਟੈਂਪਰੇਚਰ ਜਿਹੜਾ ਉੱਥੇ ਜਾਣਾ ਆ ਤੇ ਪਹਿਲਾਂ ਆਪਾਂ ਇਹ ਵੀ ਕਰ ਲਈਏ ਕਿ ਅੱਜ ਸ਼ਹੀਦ ਊਧਮ ਸਿੰਘ ਹੋਣਾ ਦਾ ਜਨਮ ਦਿਨ ਵੀ ਹੈਗਾ ਤੇ ਉਹਨਾਂ ਬਾਰੇ ਵੀ ਗੱਲਬਾਤ ਆਪਾਂ ਕਰਾਂਗੇ ਸ਼ਹੀਦ ਊਧਮ ਸਿੰਘ ਸੁਨਾਮੀ ਵੈਸੇ ਕਹਿੰਦੇ ਹੁੰਦੇ ਆ ਕਿ ਸੁਨਾਮ ਦੇ ਰਹਿਣ ਵਾਲੇ ਸੀਗੇ ਤੇ ਸੁਨਾਮ ਜਾਣ ਦਾ ਮੌਕਾ ਵੀ ਮਿਲਿਆ ਮੈਨੂੰ ਉੱਥੇ ਤੇ ਉੱਥੇ ਦੇ ਲੋਕਾਂ ਦੇ ਵਿੱਚ ਅੱਜ ਵੀ ਸ਼ਰਧਾ ਆ ਸੁਨਾਮ ਦੇ ਪ੍ਰਤੀ ਉਸ ਪਿੰਡ ਦੇ ਪ੍ਰਤੀ ਤੇ ਉਹ ਇਸ ਕਰਕੇ ਵੀ ਹੈਗੇ ਆ ਉਹਨਾਂ ਨੂੰ ਬੜਾ ਮਾਣ ਆ ਕਿ ਉੱਥੇ ਸ਼ਹੀਦ ਊਧਮ ਸਿੰਘ ਵਰਗਾ ਯੋਧਾ ਜਿਹੜਾ ਆ ਉਹ ਪੈਦਾ ਹੋਇਆ ਤੇ ਰਾਮ ਮੁਹੰਮਦ ਸਿੰਘ ਆਜ਼ਾਦ ਵੀ ਉਹਨਾਂ ਨੂੰ ਕਿਹਾ ਗਿਆ ਵੈਸੇ ਇਸ ਗੱਲ ਦੇ ਉੱਤੇ ਜਿੱਦਾਂ ਆਪਾਂ ਰਾਮ ਮੁਹੰਮਦ ਸਿੰਘ ਆਜ਼ਾਦ ਜਿਹੜਾ ਆਪਾਂ ਕਹਿੰਦੇ ਹਾਂ ਕਈ ਕਹਿੰਦੇ ਆ ਕਿ ਸਿਰਫ ਉਹਨਾਂ ਦਾ ਨਾਮ ਜਿਹੜਾ ਮੁਹੰਮਦ ਸਿੰਘ ਆਜ਼ਾਦ ਸੀ ਕਹਿੰਦੇ ਹੁੰਦੇ ਤੇ ਉਹਨਾਂ ਨੇ 21 ਸਾਲ ਬਾਅਦ ਜਲਿਆਂ ਵਾਲੇ ਬਾਗ ਦੇ ਅੰਦਰ ਜਿਹੜਾ ਕਤਲੋਕਾਰਤ ਹੋਇਆ 1919 ਦੇ ਵਿੱਚ ਅੰਗਰੇਜ਼ਾਂ ਤੋਂ ਜਾ ਕੇ ਉਹਨਾਂ ਦੇਸ਼ ਦੇ ਵਿੱਚ ਜਾ ਕੇ ਬਦਲਾ ਲਿਆ ਤੇ ਜੇ ਆਪਾਂ ਚੰਗੀ ਤਰ੍ਹਾਂ ਉਹਨਾਂ ਦੇ ਜੀਵਨ ਨੂੰ ਜਾਣੀਏ ਘੋਖੀਏ ਜਾਂ ਉਹਨਾਂ ਦੇ ਸ਼ਖਸੀਅਤ ਦੇ ਬਾਰੇ ਗੱਲ ਕਰੀਏ ਜਾਂ ਉਹਨਾਂ ਦੇ ਕੰਮਾਂ ਬਾਰੇ ਤਾਂ ਉਹ ਇੱਕ ਮਿਸਾਲ ਬਣੇ ਹੋਏ ਆ ਪੰਜਾਬ ਦੇ ਜਿਹੜਾ ਸੰਗਰੂਰ ਦਾ ਸ਼ਹਿਰ ਹੈਗਾ ਸੁਨਾਮ ਇੱਥੇ 26 ਦਸੰਬਰ 1899 ਨੂੰ ਟਹਿਲ ਸਿੰਘ ਦੇ ਘਰ ਪੈਦਾ ਹੋਏ ਸੀ ਸ਼ਹੀਦ ਊਧਮ ਸਿੰਘ ਦੇ ਬਚਪਨ ਵਿੱਚ ਹੀ ਯਤੀਮ ਹੋ ਗਏ ਸੀ ਤੇ ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਯਤੀਮ ਖਾਨਾ ਜਿਹੜਾ ਹੈਗਾ ਆ ਤੁਸੀਂ ਦੇਖਿਆ ਹੋਣਾ ਸੁਣਿਆ ਹੋਣਾ ਤੇ ਉੱਥੇ ਪਾਲਣ ਪੋਸ਼ਣ ਦੌਰਾਨ ਉਹਨਾਂ ਦੇ ਸੀਨੇ ਦੇ ਵਿੱਚ ਇੱਕ ਦੇਸ਼ ਅਤੇ ਮਨੁੱਖਤਾ ਦੇ ਲਈ ਪਿਆਰ ਜਿਹੜਾ ਆ ਕੁੱਟ ਕੁੱਟ ਕੇ ਭਰਿਆ ਹੋਇਆ ਸੀ ਤੇ ਉਹ ਸਮਾਜ ਤੇ ਮਨੁੱਖਤਾ ਦੀ ਜਿਹੜੀ ਭਲਾਈ ਆ ਉਹਦੇ ਲਈ ਕੰਮ ਕੀਤੇ ਜਾਂਦੇ ਆ ਉਹਦੇ ਵਿੱਚ ਬਹੁਤ ਜ਼ਿਆਦਾ ਹਿੱਸਾ ਲੈਂਦੇ ਹੁੰਦੇ ਸੀ ਮਾਸਟਰ ਮੋਤਾ ਸਿੰਘ ਤੇ ਆਜ਼ਾਦੀ ਦੀ ਜੰਗ ਲੜ ਰਹੇ ਹੋਰ ਲੋਕਾਂ ਦਾ ਜਿਹੜਾ ਸਾਥ ਉਹਨਾਂ ਨੂੰ ਮਿਲਿਆ ਤੇ ਦੇਸ਼ ਪ੍ਰੇਮ ਦਾ ਜਿਹੜਾ ਜਜ਼ਬਾ ਆ ਉਹ ਹੋਰ ਵੀ ਵੱਧ ਗਿਆ ਤੇ ਇਹ ਸੁਭਾਵਿਕ ਵੀ ਸੀ ਅੰਮ੍ਰਿਤਸਰ ਦੇ ਅੰਦਰ ਸਤਪਾਲ ਅਤੇ ਡਾਕਟਰ ਖਿਚਲੂ ਇਹ ਇੱਕ ਧਾਰਮਿਕ ਜਲਸੇ ਦੇ ਵਿੱਚ ਹਿੱਸਾ ਲੈਣ ਉੱਤੇ ਅੰਗਰੇਜ਼ਾਂ ਨੇ ਗੁੱਸੇ ਵਿੱਚ ਜਿਹੜਾ ਨਿਹੱਥੇ ਸ਼ਹਿਰ ਵਾਸੀਆਂ ਤੇ ਜ਼ੁਲਮ ਹਟਾਇਆ 1919 ਦੇ ਵਿੱਚ ਉਹ ਜਿਹੜਾ ਇਹਨਾਂ ਨੇ ਆਪਣੇ ਪਿੰਡੇ ਤੇ ਵੀ ਹਟਾਇਆ 13 ਅਪ੍ਰੈਲ 1919 ਤੇ ਇਹ ਜਿਹੜੇ ਸਤਪਾਲ ਤੇ ਡਾਕਟਰ ਖਿਚਲੂ ਦੀ ਰਿਹਾਈ ਸੰਬੰਧੀ ਇਹ ਇੱਕ ਵਿਚਾਰ ਵਟਾਂਦਰਾ ਜਿਹੜਾ ਆ ਹੋ ਰਿਹਾ ਸੀ ਪਰ ਅੰਗਰੇਜ਼ ਸਰਕਾਰ ਨੂੰ ਇਹ ਜਲਸਾ ਜਿਹੜਾ ਆ ਉਹ ਪਸੰਦ ਨਹੀਂ ਆਇਆ ਜਨਰਲ ਡਾਇਰ ਦੀ ਅਗਵਾਈ ਚ ਪੁਲਿਸ ਨੇ ਨਿਹੱਥੇ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਿਸ ਦੇ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ। ਬੜਾ ਦਰਦਨਾਕ ਇੱਕ ਹਾਦਸਾ ਸੀ। ਊਧਮ ਸਿੰਘ ਨੇ ਉਸ ਵੇਲੇ ਕਸਮ ਖਾ ਲਈ ਕਿ ਇਸ ਖੂਨੀ ਸਾਕੇ ਦਾ ਜਿਹੜਾ ਬਦਲਾ ਆ ਉਹਨਾਂ ਨੇ ਜ਼ਰੂਰ ਲੈਣਾ ਆ। ਤੇ ਊਧਮ ਸਿੰਘ ਨੂੰ ਨਜਾਇਜ਼ ਹਥਿਆਰ ਰੱਖਣ ਦੇ ਮਾਮਲੇ ਦੇ ਵਿੱਚ 5 ਸਾਲ ਜੇਲ੍ਹ ਵੀ ਵੈਸੇ ਕੱਟਣੀ ਪਈ ਸੀ ਤੇ ਉਹ ਜਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈਣ ਲਈ ਤੇ ਅੰਗਰੇਜ਼ਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਵੰਗਾਰਨ ਦੇ ਲਈ ਤੇ ਦੇਸ਼ ਦੇ ਵਿੱਚ ਏਕਤਾ ਤੇ ਅਖੰਡਤਾ ਦਾ ਸਬੂਤ ਦੇਣ ਦੇ ਲਈ ਰਾਮ ਮੁਹੰਮਦ ਸਿੰਘ ਆਜ਼ਾਦ ਯਾਨੀ ਊਧਮ ਸਿੰਘ ਲੰਡਨ ਵਿੱਚ ਗਏ ਆ। ਤੇ ਨਾ ਤੋਂ ਹੀ ਪਤਾ ਲੱਗਦਾ ਵੀ ਊਧਮ ਸਿੰਘ ਵੈਸੇ ਇਹ ਆਪਾਂ ਗੱਲ ਜੇ ਆਪਾਂ ਕਰੀਏ ਬਹੁਤ ਸਾਰੇ ਦੋਸਤਾਂ ਨੇ ਊਧਮ ਸਿੰਘ ਜਾਂ ਭਗਤ ਸਿੰਘ ਇਹਨਾਂ ਨੂੰ ਇੱਕ ਜਾਤ ਵਿਸ਼ੇਸ਼ ਦੇ ਨਾਲ ਜੋੜਨ ਦਾ ਵੀ ਯਤਨ ਕੀਤਾ ਆ, ਪਰ ਸ਼ਹੀਦ ਜਿਹੜੇ ਹੁੰਦੇ ਆ ਉਹ ਕਿਸੇ ਜਾਤ ਜਾਂ ਧਰਮ ਨਾਲ ਨੀ ਜੁੜੇ ਹੁੰਦੇ, ਉਹ ਸਗੋਂ ਸਾਰੇ ਕੌਮ ਦਾ ਸਰਮਾਇਆ ਜਿਹੜਾ ਹੁੰਦੇ ਆ, ਜਿਹੜੇ ਕਿ ਭਾਰਤ ਦੀ ਆਜ਼ਾਦੀ ਦੇ ਲਈ ਇੱਕ ਸਾਡਾ ਯੋਧਾ ਜਿਹੜਾ ਉਹ ਲੜਿਆ। ਤੇ ਇਹ ਵੀ ਇੱਕ ਬੜੀ ਵੈਸੇ ਦਰਦਨਾਕ ਗੱਲ ਹੈਗੀ ਆ ਕਿ ਉਹਨਾਂ ਨੂੰ ਇੱਕ ਦਾਇਰੇ ਦੇ ਵਿੱਚ ਬੰਨਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾਂਦੀ ਹੈ। ਤੇ 13 ਮਾਰਚ 1940 ਲੰਡਨ ਦੇ ਕੈਂਗਸਟਨ ਹਾਲ ਦੇ ਵਿੱਚ ਇੱਕ ਮੀਟਿੰਗ ਦੇ ਦੌਰਾਨ ਊਧਮ ਸਿੰਘ ਨੇ ਡਿਵਾਇਰ ਨੂੰ ਲਲਕਾਰ ਕੇ ਗੋਲੀਆਂ ਦੇ ਨਾਲ ਫੰਨ ਦਿੱਤਾ ਤੇ ਬਿਨਾਂ ਕਿਸੇ ਵਿਰੋਧ ਤੇ ਉਹਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਤੇ ਰਹਿਮ ਦੀ ਭੀਖ ਨੀ ਮੰਗੀ, ਸਗੋਂ ਤੁਰੰਤ ਗ੍ਰਿਫ਼ਤਾਰ ਹੋ ਕੇ ਤੇ ਉਹਨਾਂ ਨੇ ਕਿਹਾ ਵੀ ਰਹਿਮ ਦੀ ਭੀਖ ਮੰਗਣ ਨਾਲੋਂ ਖਿੱਚਤ ਦੀ ਮੌਤ ਜਿਹੜੀ ਉਹ ਬਿਹਤਰ ਹੁੰਦੀ ਆ। ਤੇ 31 ਜੁਲਾਈ 1940 ਨੂੰ ਫਾਂਸੀ ਦਾ ਰੱਸਾ ਚੁੰਮ ਕੇ ਸ਼ਹੀਦ ਹੋ ਗਿਆ ਸੀ ਇਹ ਯੋਧਾ ਤੇ ਅੰਗਰੇਜ਼ਾਂ ਨੂੰ ਭਾਰਤ ਛੱਡ ਕੇ ਜਾਣ ਲਈ ਮਜਬੂਰ ਕਰਨ ਵਾਲਾ ਮਹਾਨ ਯੋਧੇ ਦਾ ਅੱਜ ਜਨਮ ਦਿਨ ਹੈਗਾ। ਤੇ ਉਹਨਾਂ ਨੂੰ ਯਾਦ ਤਾਂ ਆਪਾਂ ਕਰਦੇ ਹਾਂ, ਵੈਸੇ ਇਸ ਦਿਨ ਦੇ ਉੱਤੇ ਯਾਦ ਕਰਨ ਦਾ ਇੱਕ ਮਨੋਰਥ ਇਹ ਵੀ ਹੋ ਜਾਂਦਾ ਕਿ ਆਪਾਂ ਘੱਟੋ ਘੱਟ ਇਹਨਾਂ ਦੇ ਜਿਹੜੇ ਸੂਰਮੇ ਹੁੰਦੇ ਆ ਉਹ ਉਹਨਾਂ ਦੀ ਲਾਈਫ ਦੇ ਉੱਤੇ ਜੇ ਆਪਾਂ ਗੱਲ ਕਰੀਏ ਤੇ ਬੜਾ ਆਪਾਂ ਨੂੰ ਸਿੱਖਣ ਲਈ ਬਹੁਤ ਕੁਛ ਮਿਲ ਜਾਂਦਾ ਕਿ ਅਸੀਂ ਵੀ ਕੁਛ ਅਸੀਂ ਪੂਰਾ ਨਹੀਂ ਤੇ ਕੁਛ ਕੁ ਤਾਂ ਸਾਡੇ ਅੰਦਰ ਦੇਸ਼ ਭਗਤੀ ਜਿਹੜੀ ਹੈਗੀ ਆ ਜਾਂ ਨਹੀਂ ਹੈਗੀ। ਖੈਰ ਇੱਕ ਇਸੇ ਗੱਲ ਦੇ ਉੱਤੇ ਆਪਾਂ ਗੱਲ ਅੱਜ ਕਰਦੇ ਹਾਂ ਕਿ ਊਧਮ ਸਿੰਘ ਦਾ ਇੱਕ ਲੰਮਾ ਭਾਸ਼ਣ ਸੀ ਤੇ ਉਹਦੇ ਪ੍ਰਕਾਸ਼ਨ ਤੇ ਪ੍ਰਚਾਰ ਦੇ ਉੱਤੇ ਪਾਬੰਦੀ ਜਿਹੜੀ ਆ ਉਸ ਵੇਲੇ ਲੱਗੀ ਹੋਈ ਸੀ ਤੇ ਉਹ ਜਿਹੜਾ ਭਾਸ਼ਣ ਸੀਗਾ ਤੇ ਹੁਣ ਉਹ ਸਾਹਮਣੇ ਆਇਆ ਆ ਤੇ ਉਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ। ਤੇ ਜਲਿਆਂ ਵਾਲੇ ਬਾਗ ਜੀ ਸਤਿ ਸ੍ਰੀ ਅਕਾਲ ਜੀ, ਦਲਜੀਤ ਸਿੰਘ ਜੀ ਆਪਣੇ ਨਾਲ ਜੁੜ ਚੁੱਕੇ ਆ। ਦਲਜੀਤ ਸਿੰਘ ਜੀ ਸਾਡਾ ਸਵਾਗਤ ਹੈ ਜੀ ਮਹਿਤਾ ਚੌਂਕ ਵਾਲਿਓ।
ਸਤਿ ਸ੍ਰੀ ਅਕਾਲ ਦਲਜੀਤ ਤੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ, ਚਾਹੇ ਉਹ ਛੋਟੇ ਸਾਹਿਬਜ਼ਾਦੇ ਨੇ ਚਾਹੇ ਵੱਡੇ ਨੇ, ਜਾਂ ਸਿੰਘ ਸ਼ਹੀਦੀਆਂ ਪਾਉਂਦੇ ਰਹੇ ਨੇ ਜਾਂ ਊਧਮ ਸਿੰਘ ਦੀ ਗੱਲ ਤੁਸੀਂ ਕਰ ਰਹੇ ਹੋ ਤੇ ਉਹਨਾਂ ਸਾਰਿਆਂ ਨੂੰ ਨਮਸਤਕਾ ਮੈਂ ਤੇ ਸਾਰੇ ਸਰੋਤਿਆਂ ਨੂੰ ਵੀ ਇਹ ਆਸ ਰੱਖਦਾ ਕਿ ਸਾਰੇ ਇਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਨਾ ਲੋਚਦੇ ਹੋਣਗੇ ਜੀ।
ਜੀ ਤੇ ਭਾਜੀ ਮੈਂ ਗੱਲ ਕਰਦਾ ਸੀ ਵੀ ਉਹਨਾਂ ਦਾ ਇੱਕ ਭਾਸ਼ਣ ਜਿਹੜਾ ਆ ਜਿਹੜਾ ਕਿ ਉਸ ਤੋਂ ਬਾਅਦ ਪਾਬੰਦੀ ਲੱਗ ਗਈ ਸੀ ਉਹਨਾਂ ਦੇ ਪ੍ਰਕਾਸ਼ਨ ਦੇ ਉੱਤੇ ਜਾਣੀ ਜਾਂ ਪ੍ਰਚਾਰ ਦੇ ਉੱਤੇ, ਇਹ ਬਹੁਤ ਚਿਰ ਜਿਹੜਾ ਸਾਹਮਣੇ ਨਹੀਂ ਆਇਆ ਤੇ ਆਪਾਂ ਅੱਜ ਕੋਸ਼ਿਸ਼ ਕਰਾਂਗੇ ਵੀ ਜਿਹੜਾ ਭਾਸ਼ਣ ਸੀ ਆਪਾਂ ਜ਼ਰੂਰ ਸਰੋਤਿਆਂ ਦੇ ਨਾਲ ਸਾਂਝਾ ਜਿਹੜਾ ਕਰੀਏ ਤੇ ਮੈਂ ਥੋੜਾ ਜਿਹਾ ਉਹਦੇ ਬਾਰੇ ਵਿਵਰਣ ਦੇ ਦੇਵਾਂ ਫਿਰ ਆਪਾਂ ਬਕਾਇਦਾ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਂਦੇ ਹਾਂ। ਤੇ ਜਦੋਂ ਮੁਕੱਦਮਾ ਚੱਲ ਰਿਹਾ ਸੀ ਊਧਮ ਸਿੰਘ ਹੋਣਾ ਦਾ ਤੇ ਮਾਈਕਲ ਅਡਵਾਇਰ ਨੂੰ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ ਮਾਰਨ ਤੋਂ ਬਾਅਦ ਤੇ ਬ੍ਰਿਟਿਸ਼ ਅਦਾਲਤ ਦੇ ਵਿੱਚ ਇੱਕ ਆਪਣਾ ਲੰਬਾ ਭਾਸ਼ਣ ਉਹਨਾਂ ਨੇ ਦਿੱਤਾ ਸੀਗਾ ਤੇ ਉਹਦੇ ਵਿੱਚ ਦਰਦ ਬਿਆਨ ਕਰ ਕੀਤਾ ਸੀ ਤੇ ਅੰਗਰੇਜ਼ਾਂ ਨੂੰ ਵੀ ਉਸ ਭਾਸ਼ਣ ਨੇ ਸੋਚਣ ਉੱਤੇ ਮਜਬੂਰ ਕੀਤਾ ਸੀਗਾ। ਊਧਮ ਸਿੰਘ ਨੇ ਜਿਹੜੀ ਬ੍ਰਿਟਿਸ਼ ਹਕੂਮਤ ਦੀਆਂ ਮਾਰੂ ਨੀਤੀਆਂ ਦੀ ਪੋਲ ਖੋਲ ਕੇ ਜਿਹੜੀ ਜੰਮ ਕੇ ਖਿਚਾਈ ਵੀ ਉਸ ਭਾਸ਼ਣ ਦੇ ਵਿੱਚ ਕੀਤੀ ਸੀ ਤੇ ਬੜੇ ਊਧਮ ਸਿੰਘ ਦੇ ਜਿਹੜੇ ਭੜਕੇ ਤੇਵਰ ਸੀਗੇ ਉਹਨਾਂ ਨੂੰ ਦੇਖ ਕੇ ਉਸ ਵੇਲੇ ਬ੍ਰਿਟਿਸ਼ ਜਿਹੜੇ ਅਧਿਕਾਰੀ ਸੀ ਹੈਰਾਨ ਰਹਿ ਗਏ ਸੀ ਤੇ ਉਹਨਾਂ ਨੇ ਉਸ ਵੇਲੇ ਉਸ ਜਿਹੜੇ ਅਦਾਲਤ ਦੇ ਵਿੱਚ ਜੋ ਇਹਨਾਂ ਨੇ ਬਿਆਨ ਦਿੱਤੇ ਸੀ ਉਹਦੇ ਵਿੱਚ ਪ੍ਰੈਸ ਦੇ ਵਿੱਚ ਪ੍ਰਕਾਸ਼ਨ ਦੇ ਉੱਤੇ ਰੋਕ ਲਗਾ ਦਿੱਤੀ ਸੀ ਕਿਉਂਕਿ ਊਧਮ ਸਿੰਘ ਪੂਰੀ ਦੁਨੀਆਂ ਦਾ ਜਿਹੜਾ ਧਿਆਨ ਜਿਹੜਾ ਆਪਣੇ ਵੱਲ ਖਿੱਚ ਕੇ ਹਕੂਮਤ ਦੀ ਪੋਲ ਖੋਲਣਾ ਚਾਹੁੰਦੇ ਸੀ। ਇਸ ਕਰਕੇ ਇਸ ਮਹਾਨ ਸ਼ਹੀਦ ਉੱਤੇ ਖੋਜ ਕੀਤੀ ਆ ਰੇਲਵੇ ਅਧਿਕਾਰੀ ਰਕੇਸ਼ ਕੁਮਾਰ ਤੇ ਲੰਡਨ ਤੋਂ ਕਈ ਉਹਨਾਂ ਨੇ ਅਹਿਮ ਜਾਣਕਾਰੀ ਗੁਪਤ ਦਸਤਾਵੇਜ਼ ਜਿਹੜੇ ਮੰਗਵਾਏ ਆ ਜਿਹਦੇ ਵਿੱਚ ਊਧਮ ਸਿੰਘ ਦੇ ਦੇਸ਼ ਪ੍ਰੇਮ ਤੇ ਇਸ ਅਟੁੱਟ ਜਜ਼ਬੇ ਦਾ ਖੁਲਾਸਾ ਹੋਇਆ। 4 ਜੂਨ 1940 ਨੂੰ ਊਧਮ ਸਿੰਘ ਖਿਲਾਫ ਓਲਡ ਵੈਲੇ ਦੀ ਕੇਂਦਰੀ ਅਦਾਲਤ ਦੇ ਵਿੱਚ ਜਦੋਂ ਮੁਕੱਦਮਾ ਸ਼ੁਰੂ ਹੋਇਆ ਸੀ ਤਾਂ ਉਹਦੇ ਅਗਲੇ ਦਿਨ ਉਹਨਾਂ ਨੇ ਅਦਾਲਤ ਵਿੱਚ ਕਿਹਾ ਉਸ ਭਾਸ਼ਣ ਦੇ ਵਿੱਚ ਵੀ ਮੈਂ ਅੰਗਰੇਜ਼ਾਂ ਨਾਲ ਨਫ਼ਰਤ ਨਹੀਂ ਕਰਦਾ, ਮੈਂ ਇਹਨਾਂ ਨੂੰ ਪਿਆਰ ਕਰਦਾ ਹਾਂ ਪਰ ਬ੍ਰਿਟਿਸ਼ ਸਾਮਰਾਜ ਨਾਲ ਨਫ਼ਰਤ ਕਰਦਾ ਹਾਂ। ਤੇ ਰੇਲਵੇ ਅਧਿਕਾਰੀ ਰਕੇਸ਼ ਕੁਮਾਰ ਨੇ ਇਸ ਗੁਪਤ ਦਸਤਾਵੇਜ਼ ਦਾ ਖੁਲਾਸਾ ਜਿਹੜਾ ਆਪਣੀ ਕਿਤਾਬ ਸ਼ਹੀਦ ਊਧਮ ਸਿੰਘ ਦੇ ਪੰਨਾ 234 ਤੇ 235 ਦੇ ਬ੍ਰਿਟਿਸ਼ ਫਾਇਲ HO 144 21,445 ਦੇ ਹਵਾਲੇ ਦੇ ਨਾਲ ਕੀਤਾ ਤੇ ਬਹਿਸ ਦੌਰਾਨ ਊਧਮ ਸਿੰਘ ਜੱਜ ਦੇ ਸਾਹਮਣੇ ਬੜੀ ਉੱਚੀ ਆਵਾਜ਼ ਦੇ ਵਿਚ ਬ੍ਰਿਟਿਸ਼ ਸਾਮਰਾਜ ਮੁਰਦਾਬਾਦ ਦੇ ਨਾਅਰੇ ਵੀ ਲਾਇਆ। ਉਹਨਾਂ ਨੇ ਕਿਹਾ ਇਸ ਭਾਸ਼ਣ ਦੇ ਵਿਚ ਵੀ ਹਿੰਦੁਸਤਾਨ ਦੇ ਵਿਚ ਸ਼ਾਂਤੀ ਹੈ ਪਰ ਸਾਡੇ ਕੋਲ ਤਾਂ ਸਿਰਫ ਗੁਲਾਮੀ ਹੈ। ਤੁਹਾਡੀ ਦਿਖਾਵੇ ਦੀ ਸਭਿਅਤਾ ਨੇ ਪੁਸ਼ਤ ਦਰ ਪੁਸ਼ਤ ਸਾਨੂੰ ਉਹ ਦਿੱਤਾ ਜੋ ਮਾਨਵ ਜਾਤੀ ਲਈ ਕੂੜਾ ਕਰਕਟ ਤੇ ਹੇਠਲੇ ਪੱਧਰ ਦਾ ਹੈ। ਜੇਕਰ ਤੁਹਾਡੇ ਤੇ ਜਰਾ ਵੀ ਮਨੁੱਖੀ ਕਦਰਾਂ ਤੇ ਕੀਮਤਾਂ ਦਾ ਅੰਸ਼ ਬਚਿਆ ਹੈ ਤਾਂ ਤੁਹਾਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ। ਖੁਦ ਨੂੰ ਸੰਸਾਰ ਦੀ ਸਭਿਅਤਾ ਦੇ ਸ਼ਾਸਕ ਕਹਾਉਣ ਵਾਲੇ ਅਖੌਤੀ ਬੁੱਧੀਜੀਵੀ ਜਿਸ ਤਰ੍ਹਾਂ ਨਾਲ ਖੂਨ ਪੀ ਰਹੇ ਹਨ ਅਸਲ ਵਿਚ ਉਹ ਹਰਾਮੀ ਖੂਨੀ ਹਨ। ਊਧਮ ਸਿੰਘ ਨੇ ਕਿਹਾ ਕਿ ਮੈਂ ਮੌਤ ਦੀ ਸਜ਼ਾ ਤੋਂ ਨਹੀਂ ਡਰਦਾ ਤੇ ਇਹ ਮੇਰੇ ਲਈ ਕੁਝ ਵੀ ਨਹੀਂ ਹੈ। ਮੈਂ ਕਿਸੇ ਮਕਸਦ ਲਈ ਮਰ ਰਿਹਾ ਹਾਂ। ਅਸੀਂ ਬ੍ਰਿਟਿਸ਼ ਸਾਮਰਾਜ ਦੇ ਹੱਥੋਂ ਸਤਾਏ ਹੋਏ ਹਾਂ। ਮੈਨੂੰ ਉਮੀਦ ਹੈ ਕਿ ਜਦੋਂ ਮੈਂ ਚਲਾ ਗਿਆ ਤਾਂ ਮੇਰੇ ਹਜ਼ਾਰਾਂ ਦੇਸ਼ ਵਾਸੀ ਤੁਹਾਨੂੰ ਗੰਦੇ ਕੁੱਤਿਆਂ ਨੂੰ ਬਾਹਰ ਸੁੱਟਣਗੇ। ਜਿਸ ਦੀ ਪਰਵਾਹ ਨਾ ਕਰਦਿਆਂ ਊਧਮ ਸਿੰਘ 20 ਮਿੰਟ ਤੱਕ ਆਪਣਾ ਵਿਰੋਧ ਦਾ ਜਿਹੜਾ ਭਾਸ਼ਣ ਪੜ੍ਹਦੇ ਰਹੇ। ਜੱਜ ਨੇ ਉਹਨਾਂ ਦੇ ਭਾਸ਼ਣ ਉੱਤੇ ਪਾਬੰਦੀ ਲਗਾ ਦਿੱਤੀ ਤੇ ਪ੍ਰੈਸ ਵਿਚ ਪ੍ਰਕਾਸ਼ਿਤ ਨਾ ਕਰਨ ਦਾ ਆਦੇਸ਼ ਦੇ ਦਿੱਤਾ। ਬੜੇ ਮਹਾਨ ਜੀ ਅੱਜ ਆਪਾਂ ਗੱਲ ਦੇਖੋ ਕਰਦੇ ਆ ਤੇ ਇਹੀ ਸ਼ਾਇਦ ਦਲੇਰੀ ਸੀ ਭਾਜੀ ਜਿਹੜੀ ਇੱਕ ਕਹਿ ਲਓ ਵੀ ਸ਼ਹੀਦ ਜਿਹੜੇ ਹੁੰਦੇ ਆ ਉਹਨਾਂ ਦੇ ਵਿਚ ਇੱਕ ਆਦਰਸ਼ ਤਾਕਤ ਜ਼ਰੂਰ ਹੁੰਦੀ ਆ ਹਨਾ ਵੀ ਐਡਾ ਦਲੇਰੀ ਵਾਲਾ ਕੰਮ ਕਰਨਾ ਐਡੇ ਵੱਡੇ ਸਟੈਪ ਲੈਣੇ ਬੜੀ ਤਕੜੀ ਗੱਲ ਹੁੰਦੀ ਭਾਜੀ।
ਜੀ ਜੀ ਬਿਲਕੁਲ। ਮੈਂ ਜਦੋਂ ਤੁਸੀਂ ਪੜ੍ਹ ਰਹੇ ਸੀ ਭਾਸ਼ਣ ਤਾਂ ਮੈਨੂੰ ਇਉਂ ਜਾਪਿਆ ਕਿ ਉਸ ਸਮੇਂ ਦੇ ਲੋਕਾਂ ਤੇ ਜਿਨ੍ਹਾਂ ਨੇ ਸੁਣਿਆ ਹੋਏਗਾ ਤੇ ਉਹਨਾਂ ਦੀ ਕੀ ਗੁਜ਼ਰੀ ਹੋਏਗੀ। ਮੈਨੂੰ ਇਹ ਤੁਹਾਡੀ ਆਵਾਜ਼ ਤੋਂ ਹੀ ਮੇਰੇ ਲੋਹ ਕੰਢੇ ਖੜੇ ਹੋ ਗਏ ਕਿ ਇਹੋ ਜਿਹਾ ਭਾਸ਼ਣ ਦੇਣਾ ਤੇ ਮੈਨੂੰ ਇਉਂ ਜਾਪਦਾ ਸਾਰੀਆਂ ਗੱਲਾਂ ਜਿੱਦਾਂ ਨਾ ਮਤਲਬ ਸਾਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਤੋਂ ਲੈ ਕੇ ਇੱਕ ਸਿੱਖਾਂ ਦੇ ਵਿੱਚ ਇੱਕ ਸਪਿਰਿਟ ਰਹੀ ਆ ਤੇ ਪਤਾ ਨੀ ਇਹ ਗੁਰੂ ਨਾਨਕ ਪਾਤਸ਼ਾਹ ਦੀਆਂ ਉਹਨਾਂ ਫਤਲਾਂ ਨੂੰ ਯਾਦ ਕਰਕੇ ਸਾਰਾ ਕੁਛ ਹੁੰਦਾ ਜਿਹਦੇ ਵਿਚ ਲਿਖਿਆ ਗਿਆ ਪਹਿਲਾਂ ਮਰਨ ਕਬੂਲ ਇਹ ਭਗਤ ਕਬੀਰ ਜੀ ਦੇ ਆ ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਜੋ ਤੋ ਪ੍ਰੇਮ ਖਿਲਨ ਕਾ ਚਾਓ ਸਿਰ ਤਰ ਤਲੀ ਗਲੀ ਮਰੀਆਓ ਇਤ ਮਾਰਗ ਪੈਰ ਦੇ ਰੀਜੇ ਫਿਰ ਦੀਜੇ ਕਾਨ ਨਾ ਕੀਜੇ। ਮਤਲਬ ਇਹ ਦੇਖੋ ਆਪਾਂ ਊਧਮ ਸਿੰਘ ਨੇ ਸਾਰੀ ਜ਼ਿੰਦਗੀ ਜਿਸ ਵਿਚੋਂ ਜਿਸ ਸਮੇਂ ਵਿਚੋਂ ਦੀ ਗੁਜ਼ਾਰੀ ਉਹਨਾਂ ਅੱਖੀ ਵੇਖਿਆ ਜਲਿਆਂ ਵਾਲੇ ਬਾਗ ਦਾ ਸਾਕਾ ਤੇ ਜਰੂਰੀ ਗੱਲ ਹੈ ਕਿ ਉਹ ਰੋਸ ਉਹਨਾਂ ਦੇ ਮਨ ਵਿਚ ਸੀ ਤੇ ਉਹ ਨਾਲ ਨਾਲ ਲਈ ਫਿਰਦੇ ਸੀ ਤੇ ਲੰਡਨ ਵਿਚ ਜਾ ਕੇ ਅਸਲ ਬੰਦੇ ਤੱਕ ਪਹੁੰਚ ਕੇ ਉਹਨਾਂ ਨੇ ਆਪਣਾ ਰੋਸ ਜਿਹੜਾ ਸੀ ਉਹ ਜ਼ਾਹਰ ਕੀਤਾ। ਜੀ
ਜੀ ਜੀ ਤੇ ਆਪਣੇ ਨਾਲ ਗੁਰਵਿੰਦਰ ਸਿੰਘ ਰਿਵਰਲੈਂਡ ਤੋਂ ਜੁੜੇ ਆ ਤੇ ਉਹਨਾਂ ਨੇ ਵੀ ਅਹਿਮ ਜਾਣਕਾਰੀ ਜਿਹੜੀ ਭੇਜੀ ਆ। ਪਹਿਲਾਂ ਤਾਂ ਫਤਿਹ ਦੀ ਸਾਂਝ ਬਣਾਈ ਆ ਤੁਹਾਨੂੰ ਵੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਬਾਬਾ ਜੋਰਾਵਰ ਸਿੰਘ ਜੀ ਬਾਰੇ ਉਹਨਾਂ ਨੇ ਭੇਜਿਆ ਕਿ ਨਾਮ ਬਾਬਾ ਜੋਰਾਵਰ ਸਿੰਘ ਜੀ ਤੇ ਜਨਮ ਉਹਨਾਂ ਦਾ ਹੋਇਆ 28 ਨਵੰਬਰ 1696 ਅਨੰਦਪੁਰ ਸਾਹਿਬ ਪੰਜਾਬ ਤੇ ਮਾਤਾ ਪਿਤਾ ਜੀ ਦਾ ਨਾਮ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਜੀਤੋ ਜੀ। ਸ਼ਹੀਦੀ ਦਿਵਸ ਹੈਗਾ ਜੀ 26 ਦਸੰਬਰ 1704 ਤੇ ਸ਼ਹੀਦੀ ਵੇਲੇ ਉਮਰ ਜਿਹੜੀ ਉਹਨਾਂ ਦੀ 8 ਸਾਲ ਸੀ ਤੇ ਸ਼ਹੀਦੀ ਸਥਾਨ ਸਰਹਿੰਦ ਦੀ ਦੀਵਾਰ। ਤੇ ਬਾਬਾ ਫਤਿਹ ਸਿੰਘ ਜੀ ਉਹਨਾਂ ਦੇ ਬਾਰੇ ਦੱਸਿਆ ਉਹਨਾਂ ਨੇ ਵੀ ਨਾਮ ਬਾਬਾ ਫਤਿਹ ਸਿੰਘ ਜੀ ਜਨਮ ਹੋਇਆ ਉਹਨਾਂ ਦਾ 12 ਦਸੰਬਰ 1698 ਅਨੰਦਪੁਰ ਸਾਹਿਬ ਤੇ ਮਾਤਾ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਜੀਤੋ ਜੀ। ਸ਼ਹੀਦੀ ਦਿਵਸ 26 ਦਸੰਬਰ 1704 ਸ਼ਹੀਦੀ ਵੇਲੇ ਉਮਰ ਜਿਹੜੀ ਆ 6 ਸਾਲ ਸੀ ਤੇ ਸ਼ਹੀਦੀ ਸਥਾਨ ਜਿਹੜਾ ਆ ਸਰਹਿੰਦ ਦੀ ਦੀਵਾਰ ਸੀ। ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਂਝ ਜਿਹੜੀ ਬਣਾਈ ਆ ਤੇ ਉਹਨਾਂ ਨੇ ਨਾਲ ਲਿਖਿਆ ਵੀ ਪ੍ਰਮਾਤਮਾ ਦਾ ਹੱਥ ਫੜ ਕੇ ਰੱਖੋ, ਲੋਕਾਂ ਦੇ ਪੈਰ ਫੜਨ ਦੀ ਲੋੜ ਨਹੀਂ ਪਵੇਗੀ। ਤੇ ਭਾਜੀ ਬਹੁਤ ਵਧੀਆ। ਹੁਣ ਜਿੱਦਾਂ ਸਾਹਿਬਜ਼ਾਦਿਆਂ ਦੀ ਵੀ ਆਪਾਂ ਗੱਲ ਸੁਣਦੇ ਹਾਂ ਕਿਉਂਕਿ ਭਾਜੀ ਮੈਂ JSFH ਸਕੂਲ ਦੇ ਵਿੱਚ ਪੜ੍ਹਾਇਆ ਜਿਹੜਾ ਸਾਹਿਬਜ਼ਾਦਿਆਂ ਦੇ ਨਾਮ ਦੇ ਉੱਤੇ ਸੀ ਨਵਾਂ ਸ਼ਹਿਰ ਤੇ ਉਸ ਵੇਲੇ ਬੜੀ ਭਾਵੁਕਤਾ ਦੀ ਸਾਂਝ ਸੀ ਇਹਨਾਂ ਦਿਨਾਂ ਦੇ ਵਿੱਚ। ਉੱਥੇ ਵੀ ਸ਼ਹੀਦੀ ਸਮਾਗਮ ਚੱਲਦੇ ਆ ਉਸ ਸਕੂਲ ਦੇ ਵਿੱਚ, ਬੱਚਿਆਂ ਨੂੰ ਵੀ ਸ਼ਹੀਦੀਆਂ ਬਾਰੇ ਬੱਚਿਆਂ ਦੇ ਦੱਸਿਆ ਜਾਂਦਾ। ਸ਼ਾਇਦ ਮੈਨੂੰ ਇੰਨਾ ਪਹਿਲਾਂ ਮੇਰਾ ਇੰਨਾ ਲਗਾਅ ਨਾ ਹੋਵੇ ਸਾਹਿਬਜ਼ਾਦਿਆਂ ਦੇ ਨਾਲ ਜਿੰਨਾ ਉਸ ਸਕੂਲ ਦੇ ਵਿੱਚ ਜਾ ਕੇ ਹੋਇਆ ਕਿ ਇੱਕ ਛੋਟੀ ਉਮਰ ਦੇ ਵਿੱਚ ਐਡੇ ਵੱਡੇ ਸਾਕੇ ਕਰ ਜਾਣੇ ਹਨਾ। ਤੇ ਇਹ ਵੀ ਬਹੁਤ ਵੱਡੀ ਕਿਉਂਕਿ ਇਹ ਆਪਾਂ ਸ਼ਹੀਦ ਊਧਮ ਸਿੰਘ ਹੋਣਾ ਦੀ ਵੀ ਗੱਲ ਕੀਤੀ ਆ ਤੇ ਇੱਕ ਛੋਟੇ ਛੋਟੇ ਬੱਚੇ ਆ ਜਿਹਨਾਂ ਨੂੰ ਦੇਖੋ ਅਜੇ ਆਪਾਂ ਕਹਿੰਦੇ ਵੀ 6 ਤੇ 8 ਸਾਲ ਦੀ ਉਮਰ ਦੇ ਵਿੱਚ ਅਜੇ ਹੱਥ ਉਂਗਲੀ ਫੜ ਕੇ ਚੱਲਣ ਵਾਲੇ ਜਿਹੜੇ ਜਵਾਕ ਹੁੰਦੇ ਆ ਉਹਨਾਂ ਦੇ ਵਿੱਚ ਦੇਖੋ ਵੀ ਐਡੀ ਦ੍ਰਿੜਤਾ ਐਡੀ ਦਲੇਰੀ ਕਿ ਵੀ ਤੁਸੀਂ ਕਹਿ ਲਓ ਵੀ ਰੂਹ ਖੰਡੇ ਖੜੇ ਜਿਹੜੇ ਹੋ ਜਾਂਦੇ ਆ ਤੇ ਬੜਾ ਕੁਛ ਸਿੱਖਣ ਨੂੰ ਜੇ ਆਪਾਂ ਕਹਿ ਦਈਏ ਵੀ ਆਪਣੇ ਕੋਲ ਤਾਂ ਬਹੁਤ ਕੁਛ ਸਿੱਖਣ ਨੂੰ ਆ ਹਨਾ ਕਿਤੇ ਲੋੜ ਹੀ ਨੀ ਆਪਾਂ ਨੂੰ।
ਜੀ ਜੀ ਬਿਲਕੁਲ। ਛੋਟੇ ਸਾਹਿਬਜ਼ਾਦੇ ਨੂੰ ਜਦੋਂ ਦਲਜੀਤ ਤਸੀਹੇ ਦਿੱਤੇ ਗਏ ਨਾ ਪਹਿਲਾਂ, ਤੇ ਇਤਿਹਾਸ ਵਿਚ ਇਹ ਵੀ ਜ਼ਿਕਰ ਆਉਂਦਾ ਕਿ ਉਹਨੂੰ ਇਹਨਾਂ ਨੂੰ ਮਤਲਬ ਰੁੱਖਾਂ ਦੇ ਨਾਲ ਬੰਨ ਕੇ ਪਹਿਲਾਂ ਗੁਲੇਲੇ ਨਾਲ ਰੋੜੇ ਮਾਰੇ ਗਏ ਤੇ ਛੋਟੇ
ਸਾਹਿਬਜ਼ਾਦੇ
ਸਿੰਘ ਦੇ ਅੱਖ ਤੇ ਵੱਜਾ ਜੀ, ਅੱਖ ਤੇ ਗੁਲੇਲ ਦਾ ਰੋੜਾ ਵੱਜਾ, ਹੱਥ ਬੰਨੇ ਹੋਏ ਸੀ, ਖੂਨ ਵਗਿਆ ਤੇ ਇੱਕ ਬੰਦੇ ਨੇ ਉਹਨਾਂ ਵਿਚੋਂ ਹਾਕਮਾਂ ਚੋਂ ਕਿਹਾ ਵੀ ਚਲੋ ਹੁਣ ਛੱਡ ਦੋ, ਹੁਣ ਤੇ ਇਹਨਾਂ ਈਨ ਮਾਨੀ ਲੈਣੀ ਆ, ਪਰ ਉਹਨੇ ਖੂਨ ਸਾਫ ਕੀਤਾ ਤੇ ਕਹਿੰਦੇ ਨੇ ਕਿ ਸੂਬਾ ਸਰਹੰਦ ਨੇ ਉਹਨਾਂ ਨੂੰ ਕਿਹਾ ਕਿ ਜੇ ਤੁਹਾਨੂੰ ਛੱਡ ਦੀਏ ਤੇ ਫੇਰ ਕੀ ਕਰੋਗੇ, ਤੁਹਾਡਾ ਪਿਤਾ ਤੇ ਮਰ ਚੁੱਕਾ ਵਾ, ਅਨੰਦਪੁਰ ਤੇ ਸਾਡਾ ਕਬਜ਼ਾ ਹੋ ਗਿਆ, ਤੁਸੀਂ ਕੀ ਕਰੋਗੇ? ਕਹਿੰਦੇ ਅਸੀਂ ਫੇਰ ਬਾਹਰ ਜਾਵਾਂਗੇ ਤੇ ਸਿੰਘਾਂ ਨੂੰ ਇਕੱਠੇ ਕਰਾਂਗੇ, ਉਦੋਂ ਤੱਕ ਜ਼ੁਲਮ ਦੇ ਵਿਰੁੱਧ ਲੜਦੇ ਰਹਾਂਗੇ, ਜਾਂ ਜ਼ੁਲਮ ਨੂੰ ਖਤਮ ਕਰ ਦਾਂਗੇ ਜਾਂ ਆਪ ਖਤਮ ਹੋ ਜਾਂਗੇ। ਇਹੋ ਸਪਿਰਿਟ ਅੱਗੇ ਸਿੱਖਾਂ ਵਿਚ ਊਧਮ ਸਿੰਘ ਵਰਗੇ ਸਿੱਖਾਂ ਦੇ ਵਿਚ ਆਈ ਆ ਜਿਹਨੇ ਦੇਸ਼ ਨੂੰ ਆਜ਼ਾਦ ਕਰਾਇਆ ਜੀ। ਦਲਜੀਤ
ਬਿਲਕੁਲ ਜੀ, ਤੇ ਇਹ ਇਹ ਸ਼ਾਇਦ ਸਾਡਾ ਸਰਮਾਇਆ ਸੀ, ਜਿੱਦਾਂ ਆਪਾਂ ਗੱਲ ਅੱਜ ਵੀ ਆਪਾਂ ਦੇਖੀਏ ਕਿ ਫੌਜ ਦੇ ਵਿੱਚ ਆਪਣੇ ਜਿਹੜੇ ਜਵਾਨ ਆ ਬਹੁਤ ਜ਼ਿਆਦਾ, ਪੰਜਾਬ ਦੇ ਵਿੱਚ ਬੜੀ ਐਕਸਾਈਟਮੈਂਟ ਹੁੰਦੀ ਆ, ਜੇ ਆਪਾਂ ਵੈਸੇ ਕਹਿ ਦਈਏ ਕਿ ਹੁਣ ਥੋੜੀ ਜਿਹੀ ਗਿਰਾਵਟ ਆਉਣੀ ਸ਼ੁਰੂ ਹੋਈ ਆ ਸ਼ਾਇਦ ਸਾਡੇ ਪ੍ਰਚਾਰ ਦੇ ਢੰਗਾਂ ਦੇ ਵਿੱਚ, ਪਰ ਹੁਣ ਵੀ ਫੇਰ ਵੀ ਆਪਾਂ ਜੇ ਕੰਪੈਰੀਜ਼ਨ ਕਰੀਏ ਬਾਕੀ ਸਟੇਟਸ ਦੇ ਨਾਲੋਂ, ਇਹੋ ਜਿਹੀਆਂ ਦਲੇਰੀ ਵਾਲੀਆਂ ਜਿਹੜੀਆਂ ਜੋਬਾਂ ਆ ਉਹਨਾਂ ਦੇ ਵਿੱਚ ਸ਼ਾਇਦ ਇਹ ਸਾਡੇ ਵਿੱਚ ਖੂਨ ਹੀ ਆ, ਸਾਡਾ ਇਹ ਜਿਹੜਾ ਸਾਡੀ ਵਿਰਾਸਤ ਵਿੱਚ ਹੀ ਇਹ ਮਿਲਿਆ। ਇੱਥੇ ਇੱਥੇ ਵੀ ਭਾਜੀ ਤੁਸੀਂ ਦੇਖ ਲਓ ਕਿ ਕਈ ਵਾਰੀ ਸਾਡੇ ਦੋਸਤਾਂ ਦੇ ਨਾਲ ਗੱਲ ਚੱਲਦੀ ਹੁੰਦੀ ਆ ਕਿ ਜਿਹੜੇ ਗੁਜਰਾਤੀ ਆਪਣੇ ਭਾਈ ਭਰਾ ਹੈਗੇ ਆ ਵੀ ਉਹ ਬੜੇ ਬਿਜ਼ਨਸ ਮਾਈਂਡਡ ਹੁੰਦੇ ਆ, ਸ਼ਾਇਦ ਉਹਨਾਂ ਨੂੰ ਵਿਰਾਸਤ ਵਿੱਚ ਬਿਜ਼ਨਸ ਮਿਲਿਆ। ਸਾਡੇ ਜਿਹੜੇ ਜਾਂ ਸਾਊਥ ਇੰਡੀਅਨ ਜਿਹੜੇ ਆਉਂਦੇ ਆ ਉਹ ਬੜੇ ਸਟੱਡੀ ਕਰਦੇ ਆ, ਹਾਇਰ ਸਟੱਡੀ ਜਿਹੜੀ ਕਰਦੇ ਆ ਤੇ ਜਾਂ ਯੂਨੀਵਰਸਿਟੀ ਦੇ ਵਿੱਚ ਜਾਂ ਹੋਰ ਵੀ ਇੱਦਾਂ ਦੀਆਂ ਚੀਜ਼ਾਂ, ਪਰ ਜਦੋਂ ਪੰਜਾਬੀਆਂ ਦੀ ਗੱਲ ਆਉਂਦੀ ਆ ਤੇ ਉਸ ਵੇਲੇ ਉਹ ਕਹਿੰਦੇ ਵੀ ਪੰਜਾਬੀ ਜਿਹੜੇ ਆ ਬਈ ਜਿੰਨਾ ਹਾਰਡ ਜੋਬ ਹੁੰਦੀ ਆ ਇਹ ਹਾਰਡ ਜੋਬ ਤੋਂ ਪਿੱਛੇ ਨੀ ਹਟਦੇ। ਮੈਂ ਉਹੀ ਗੱਲ ਕਿਹਾ, ਮੈਂ ਕਿਹਾ ਵੀ ਅਸਲ ਦੇ ਵਿੱਚ ਮੌਸਮ ਦੀ ਸਾਨੂੰ ਕੋਈ ਪਰਵਾਹ ਨੀ ਹੁੰਦੀ, ਸਾਨੂੰ ਮਿਹਨਤੀ ਜੇ ਅਸੀਂ ਕੌਮ ਦੀ ਗੱਲ ਕਰੀਏ ਪੰਜਾਬੀ ਉਹਨਾਂ ਦੇ ਵਿੱਚ ਹੈਗਾ, ਇਹ ਸ਼ਾਇਦ ਅਸੀਂ ਸਾਡੇ ਅੱਜ ਵੀ ਖੂਨ ਦੇ ਵਿੱਚ ਹੈਗਾ, ਇਹ ਵਿਰਾਸਤ ਵਿੱਚੋਂ ਸਾਨੂੰ ਚੀਜ਼ਾਂ ਮਿਲੀਆਂ ਕਿ ਅਸੀਂ ਪਰਵਾਹ ਨੀ ਕਰਦੇ ਕਿ ਕਿਹੜਾ ਕੰਮ ਜਿਹੜਾ ਆ, ਅਸੀਂ ਇਹ ਨੀ ਸੋਚਦੇ ਵੀ ਉਹ ਜਿਹੜਾ ਔਖਾ ਕੰਮ ਆ ਅਸੀਂ ਔਖੇ ਸੌਖੇ ਰਾਹਾਂ ਦੇ ਵਿੱਚੋਂ ਲੰਘੇ ਜਾਂਦੇ। ਸ਼ਾਇਦ ਇਹ ਉਹਨਾਂ ਦਾ ਸਾਨੂੰ ਬਖਸ਼ਿਆ ਹੋਇਆ ਕੁਛ ਅਦ੍ਰਿਸ਼ ਜਿਹੜੀਆਂ ਪਾਵਰਾਂ ਜਿਹੜੀਆਂ ਸਾਡੇ ਵਿੱਚ ਆ ਗਈਆਂ ਸਾਨੂੰ ਵਿਰਾਸਤ ਚ ਮਿਲ ਗਈ।
ਬਿਲਕੁਲ ਬਿਲਕੁਲ, ਜਦੋਂ ਜੇ ਸਾਹਿਬਜ਼ਾਦਿਆਂ ਦੀ ਜਦੋਂ ਗੱਲ ਕਰਦੇ ਆ ਨਾ ਤੇ ਉਹਨਾਂ ਨੂੰ ਵੀ ਤਾਂ ਵਿਰਾਸਤ ਵਿੱਚੋਂ ਮਿਲਿਆ। ਮਾਤਾ ਗੁਜਰੀ ਨੇ ਉਹਨਾਂ ਨੂੰ ਵੇਖੋ ਬਚਪਨ ਤੋਂ ਤਿਆਰ ਕੀਤਾ ਹੈ, ਇਹ ਨਹੀਂ ਕਿ ਕੋਈ ਉਸ ਸਮੇਂ ਤੇ ਉਹਨਾਂ ਨੂੰ ਲੋਰੀਆਂ ਦਿੱਤੀਆਂ ਉਸ ਸਮੇਂ ਸਿਖਾਇਆ, ਉਹਨਾਂ ਨੂੰ ਪਹਿਲਾਂ ਤੋਂ ਇਹ ਕਹਾਣੀਆਂ ਸੁਣਾਈਆਂ ਗਈਆਂ ਪੰਚਮ ਪਾਤਸ਼ਾਹ ਦੀਆਂ, ਗੁਰੂ ਤੇਗ ਬਹਾਦਰ ਦੀਆਂ, ਹੋਰ ਸਿੰਘਾਂ ਦੀਆਂ, ਤੇ ਤਾਂ ਹੀ ਉਹਨਾਂ ਦੇ ਵਿੱਚ ਸਪਿਰਿਟ ਸੀ ਸਾਰੀ ਜਿਹੜੀ ਆ ਉਹਨਾਂ ਨੇ ਅੱਜ ਦੇ ਦਿਨ ਦਿਖਾਈ ਤੇ ਸੂਬੇ ਨੂੰ ਵੰਗਾ ਰਿਹਾ। ਤੇ ਉਸ ਉਮਰ ਵਿੱਚ ਨਿੱਕੀ ਜਿਹੀ ਗੱਲ ਨੂੰ ਲੈ ਕੇ ਝੱਟ ਬੰਦਾ ਬੱਚਾ ਮੰਨ ਜਾਂਦਾ, ਆਪਾਂ ਹੁੰਦੇ ਬੱਚਿਆਂ ਨੂੰ ਵੇਖੋ ਤੇ ਉਹਨੂੰ ਨਿੱਕੀ ਜਿਹੀ ਲਾਲਚ ਦੇ ਦਈਏ ਤੇ ਉਹ ਮੰਨ ਜਾਂਦਾ। ਉਹਨਾਂ ਨੂੰ ਬੜੇ ਲਾਲਚ ਵੀ ਦਿੱਤੇ ਗਏ, ਉਹਨਾਂ ਨੂੰ ਡਰਾਵੇ ਵੀ ਦਿੱਤੇ ਗਏ, ਪਰ ਉਹ ਕਿਸੇ ਦੇ ਅੱਗੇ ਇਸ ਗੱਲ ਤੇ ਝੁਕੇ ਨਹੀਂ ਆ ਆਪਣੇ ਧਰਮ ਨੂੰ ਛੱਡਣ ਲਈ। ਉਹਨਾਂ ਇੱਕ ਵਾਰ ਵੀ ਉਹਨਾਂ ਨੇ ਇਹ ਲਫ਼ਜ਼ ਨਹੀਂ ਕਹੇ ਕਿ ਅਸੀਂ ਆਪਣਾ ਦੀਨ ਆਪਣਾ ਧਰਮ ਛੱਡਦੇ ਹਾਂ। ਤੇ ਉਹਨਾਂ ਗੁਰੂ ਸਾਹਿਬ ਦਾ ਵੈਸੇ ਸਿੱਖਿਆ ਸੀ ਕਿ ਸਾਰਿਆਂ ਦਾ ਦੀਨ, ਮੁਸਲਮਾਨਾਂ ਨੂੰ ਕਿਹਾ ਕਿ ਮੁਸਲਮਾਨ ਸੱਚਾ ਬਣ, ਹਿੰਦੂ ਨੂੰ ਕਿਹਾ ਸੱਚਾ ਹਿੰਦੂ ਬਣ, ਜੋਗੀ ਨੂੰ ਕਿਹਾ ਸੱਚਾ ਜੋਗੀ ਬਣ, ਇਹ ਨੀ ਕਿਸੇ ਨੂੰ ਕਿਹਾ ਧਰਮ ਤਬਦੀਲ ਕਰਨ ਦਾ। ਇੱਕ ਸਿੱਖ ਧਰਮ ਆ ਦੁਨੀਆਂ ਦੇ ਵਿੱਚ ਜਿਹੜਾ ਕਿਸੇ ਨੂੰ ਜ਼ਬਰਦਸਤੀ ਸਿੱਖ ਬਣਾਉਣ ਨੂੰ ਤਿਆਰ ਨਹੀਂ ਆ। ਬਾਕੀ ਨਹੀਂ ਤਾਂ ਸਾਰੇ ਧਰਮਾਂ ਦੇ ਵਿੱਚ ਕੋਈ ਨਾ ਕੋਈ ਲਾਲਚ ਕੋਈ ਜ਼ਬਰਦਸਤੀ ਹੁੰਦੀ ਆਈ ਹੈ ਤੇ ਹੁੰਦੀ ਹੈ ਆ ਰਹੀ ਆ, ਪਰ ਸਿੱਖ ਧਰਮ ਵਿੱਚ ਇਹ ਗੱਲ ਨਹੀਂ ਹੈਗੀ। ਇਹਦੇ ਵਿੱਚ ਕੋਈ ਸ਼ਰਧਾ ਨਾਲ ਕੋਈ ਪਿਆਰ ਨਾਲ ਕੋਈ ਸਤਿਕਾਰ ਨਾਲ ਆਉਂਦਾ ਉਹਨੂੰ ਜੀਆਂ ਆ, ਨਹੀਂ ਤਾਂ ਕਹਿੰਦੇ ਨਾ ਸ਼ੇਰ ਤਾਂ ਗਿਣਤੀ ਦੇ ਹੁੰਦੇ ਆ ਜੰਗਲ ਵਿੱਚ, ਬਾਕੀ ਗਿੱਦੜ ਤਾਂ ਬਹੁਤ ਹੁੰਦੇ ਆ, ਗਿੱਦੜ ਦੁਨੀਆਂ ਵਿੱਚ ਬਹੁਤ ਆ ਤੇ ਸ਼ੇਰਾਂ ਦੀ ਕੌਮ ਜਿਹੜੀ ਆ ਇਹ ਗਿਣਤੀ ਦੀ ਆ ਜੀ।
ਜੀ ਤੇ ਤੁਸੀਂ ਸਾਂਝੀਆਂ ਕੀਤੀਆਂ ਸੀ ਲਾਈਨਸ ਸਵੇਰੇ ਸੰਤ ਰਾਮ ਉਦਾਸੀ ਹੋਣਾ ਦੀਆਂ, ਬਹੁਤ ਮਹਾਨ ਕਵੀ ਹੋਏ ਸੰਤ ਰਾਮ ਉਦਾਸੀ ਹੋਣੀ, ਬਹੁਤ ਵਾਰੀ ਅਸੀਂ ਗੱਲ ਜਿਹੜੀ ਮੈਂ ਆਪਣੇ ਪ੍ਰੋਗਰਾਮ ਵਿੱਚ ਵੀ
ਦਲਜੀਤ ਉਹਨਾਂ ਸਤਰਾਂ ਨੂੰ ਬੋਲ ਦਿੱਤਾ ਜਾਏ ਸਰੋਤਿਆਂ ਤੱਕ ਸਾਂਝਾ ਕੀਤਾ ਜਾਏ
ਜੀ।
ਜਿੰਨਾ ਕੰਧ ਸਰਹੰਦ ਦੀ ਤੋੜਨੀ ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ, ਜਿੰਨਾ ਕੰਧ ਸਰਹੰਦ ਦੀ ਤੋੜਨੀ ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ, ਗੂਠਾ ਲਾਇਆ ਨਹੀਂ ਜਿੰਨਾ ਬਦਾਵਿਆਂ ਤੇ, ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ, ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ। ਸੰਤ ਰਾਮ ਉਦਾਸੀ ਦੀਆਂ ਸਤਰਾਂ ਦੇ ਨਾਲ ਮਤਲਬ ਸਾਡੇ ਦਿਲ ਦੇ ਵਿਚ ਸਾਂਝ ਬਣਨੀ ਚਾਹੀਦੀ ਆ ਸਾਡੀ ਕੌਮ ਦੀ ਸਾਡੀ ਧਰਮ ਦੀ ਤਾਂ ਕਿ ਸਾਡੇ ਅੱਜ ਮੈਂ ਦਲਜੀਤ ਇੱਕ ਨੋਟ ਕੀਤਾ ਇਹਨਾਂ ਦਿਨਾਂ ਵਿਚ ਅੱਗੇ ਇੰਨਾ ਨਹੀਂ ਸੀ ਹੁੰਦਾ ਸੋਸ਼ਲ ਮੀਡੀਆ ਤੇ ਪਰ ਇਸ ਵਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਬਹੁਤ ਸਾਰੀਆਂ ਵੀਡੀਓ ਬਹੁਤ ਸਾਰੇ ਸੁਨੇਹੇ ਵੇਖਣ ਨੂੰ ਮਿਲੇ ਜਿਨ੍ਹਾਂ ਦੇ ਵਿਚ ਚੰਗੇ ਚੰਗੇ ਅਲਫਾਜ਼ ਸਾਨੂੰ ਮਿਲਦੇ ਨੇ ਜੀ ਦਲਜੀਤ
ਜੀ ਜੀ ਤੇ ਬਹੁਤ ਵਧੀਆ ਦੇਖੋ ਇਹੀ ਇਹੀ ਇੱਕ ਸੋਸ਼ਲ ਮੀਡੀਆ ਦਾ ਫਾਇਦਾ ਹੈਗਾ ਇਲੈਕਟ੍ਰੋਨਿਕ ਮੀਡੀਆ ਦਾ ਤੇ ਸ਼ਾਇਦ ਅਸੀਂ ਪਿਛੜਦੇ ਵੀ ਇਸੇ ਗੱਲ ਤੋਂ ਹੁਣ ਤੱਕ ਰਹੇ ਹਾਂ ਵੀ ਜਿਹੜੇ ਸਾਡੇ ਪ੍ਰਚਾਰ ਦੇ ਢੰਗ ਸੀਗੇ ਬੜੇ ਪੁਰਾਤਨ ਜਿਹੜੇ ਹੋ ਚੁੱਕੇ ਸੀਗੇ ਤੇ ਜਿਹੜੀ ਸਾਡੀ ਸਰਮਾਇਆ ਸੀ ਸਾਡਾ ਜਿਹੜਾ ਸੱਭਿਆਚਾਰ ਸੀ ਸਾਡੀ ਵਿਰਾਸਤ ਸੀ ਅਸੀਂ ਆਪਣੀਆਂ ਗਾਹਾਂ ਪੀੜ੍ਹੀਆਂ ਤੱਕ ਪਹੁੰਚਾਉਣ ਦੇ ਵਿੱਚ ਅਸਫਲ ਰਹੇ ਹਾਂ ਕਿਉਂਕਿ ਜਿੰਨਾ ਚਿਰ ਤੱਕ ਅਸੀਂ ਆਪਣੇ ਕੋਲ ਜੋ ਗੁਣ ਹੈਗੇ ਆ ਉਹ ਅੱਗੇ ਪੀੜ੍ਹੀ ਤੱਕ ਨਹੀਂ ਪਹੁੰਚਾਉਂਦੇ ਉਹ ਸ਼ਾਇਦ ਆਪਣੇ ਜੀਵਨ ਸਫਲਾ ਨਹੀਂ ਹੈਗਾ ਜੀਵਨ ਸਫਲਾ ਉਹੀ ਹੈਗਾ ਕਿ ਜੋ ਇੱਕ ਵਿਰਾਸਤ ਸਾਡੇ ਕੋਲ ਸਾਂਭੀ ਪਈ ਆ ਅਸੀਂ ਉਹ ਜਿਹੜੀ ਵਿਰਾਸਤ ਆ ਉਹਦੀ ਉਵੇਂ ਜਿਹੜੀ ਆ ਅੱਗੇ ਆਪਣੇ ਬੱਚਿਆਂ ਤੱਕ ਅੱਗੇ ਲੈ ਜਾਂਦੀ ਤੁਸੀਂ ਜਿਹੜੀ ਇਹ ਵਿਰਾਸਤ ਸਾਨੂੰ ਅਸੀਂ ਦੇ ਕੇ ਚੱਲੇ ਆ ਇਹ ਤੁਸੀਂ ਆਪਣੇ ਅਗਲੇ ਬੱਚਿਆਂ ਤੱਕ ਪਹੁੰਚਾਉਣੀ ਆ ਤੇ ਸੋਸ਼ਲ ਮੀਡੀਆ ਜਿਹੜਾ ਬਹੁਤ ਵਧੀਆ ਇੱਕ ਰੋਲ ਜਿਹੜਾ ਪਲੇ ਕਰ ਰਿਹਾ ਆ ਇਹ ਵਿਰਾਸਤ ਨੂੰ ਅੱਗੇ ਤੋਂ ਅੱਗੇ ਹੋਰਾਂ ਦੇ ਲਈ ਤੇ ਖੈਰ ਭਾਜੀ ਆਪਾਂ ਇੱਕ ਬ੍ਰੇਕ ਲੈਣੇ ਆ ਤੇ ਬ੍ਰੇਕ ਤੋਂ ਬਾਅਦ ਆਪਾਂ ਦੋਸਤਾਂ ਦੇ ਸੁਝਾਅ ਵੀ ਲੈ ਮੈਸੇਜ ਵੀ ਆ ਚੁੱਕੇ ਪਰਮਜੀਤ ਸਿੰਘ ਧਾਲੀਵਾਲ ਸਾਹਿਬ ਜੁੜੇ ਚੁੱਕੇ ਆਪਣੇ ਨਾਲ ਜੋਤਾ ਸਿੰਘ ਧਾਲੀਵਾਲ ਸਾਹਿਬ ਜੁੜੇ ਆ ਤੇ ਸੁਖਵਿੰਦਰ ਸੋਹਣ ਸਾਹਿਬ ਆਪਣੇ ਨਾਲ ਜੁੜੇ ਹੋਏ ਆ ਤੇ ਉਹਨਾਂ ਦੇ ਵੀ ਆਪਾਂ ਮੈਸੇਜ ਲੈਣੇ ਆ ਤੇ ਪਹਿਲਾਂ ਆਪਾਂ ਇੱਕ ਬ੍ਰੇਕ ਲੈਂਦੇ ਆ ਜੀ ਤੇ ਫਿਰ ਗਾਣੇ ਤੋਂ ਬਾਅਦ ਆਉਂਦੇ ਆ
They've had their warning. No meetings.
ਅਪ੍ਰੈਲ ਸੰਨ 1919 ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ਹਕੂਮਤ ਦੇ ਨਸ਼ੇ ਵਿੱਚ ਹੰਕਾਰੇ ਹੋਏ ਜਨਰਲ ਡਾਇਰ ਨੇ ਗੋਲੀਆਂ ਦਾ ਮੀਂਹ ਵਰਸਾ ਕੇ ਲਾਸ਼ਾਂ ਦਾ ਢੇਰ ਲਾ ਦਿੱਤਾ
ਕੀਤੀ troops to fire at the thickest part of the crowd?
That is, sir. My intention was to inflict a lesson that would have an impact throughout all India.
General, did you realize there were children and women in the crowd?
I did.
ਤੁਸੀਂ ਊਧਮ ਸਿੰਘ ਸ਼ਹੀਦ ਦੀ ਵਾਰ ਜਿਹੜੀ ਆ ਸੁਣ ਰਹੇ ਸੀ ਤੇ ਕਾਫੀ ਜਿਹੜੀਆਂ ਇਹ ਵਾਰਾਂ ਹੁੰਦੀਆਂ ਆ ਇਹ ਵੀ ਇੱਕ ਜਿੱਦਾਂ ਕਹਿ ਲਓ ਵੀ ਜੋਸ਼ ਭਰਤ ਦੇ ਲਈ ਇੱਕ ਸਾਧਨ ਹੈਗਾ ਵੀ ਜੋਸ਼ ਭਰ ਦਿੱਤਾ ਜਾਂਦਾ ਆ ਵਾਰ ਦੇ ਉੱਤੇ ਕਈ ਵਾਰੀ ਗੱਲ ਕਰਾਂਗੇ ਆਪਾਂ ਇਹਨਾਂ ਉੱਤੇ ਵੀ ਤੇ ਪਹਿਲਾਂ ਮੈਸੇਜ ਲੈ ਲਈਏ ਪਰਮਜੀਤ ਸਿੰਘ ਧਾਲੀਵਾਲ ਆਪਣੇ ਨਾਲ ਜੁੜੇ ਆ ਬਹੁਤ ਬਹੁਤ ਧੰਨਵਾਦ ਪਰਮਜੀਤ ਸਿੰਘ ਧਾਲੀਵਾਲ ਸਾਹਿਬ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਢਿੱਲੋਂ ਸਾਹਿਬ ਉਹਨਾਂ ਨੂੰ ਵੀ ਸਾਰੇ ਰੇਡੀਓ ਸੁਣਨ ਵਾਲੇ ਉਹ ਕਹਿੰਦੇ ਵੀ ਜੀ ਤੇ ਪ੍ਰੋਗਰਾਮ ਦੀ ਕਹਿੰਦੇ ਬਹੁਤ ਵਧੀਆ ਸ਼ੁਰੂਆਤ ਹੋਈ ਆ ਤੇ ਜਾਣਕਾਰੀ ਕਹਿੰਦੇ ਬਹੁਤ ਮਿਲ ਰਹੀ ਆ ਉਹ ਕਹਿੰਦੇ ਵੀ ਕੱਲ ਵਾਲੇ ਮੀਂਹ ਨਾ ਗਰਮੀ ਤੋਂ ਕੁਝ ਰਾਹਤ ਵੈਸੇ ਮਿਲੀ ਆ ਤੇ ਬੱਚੀ ਦੇ ਨਾਲ ਅੱਜ ਸਾਈਕਲ ਦੇ ਉੱਤੇ ਘੁੰਮਣ ਵੀ ਨਿਕਲੇ ਹੋਏ ਆ ਫੋਟੋ ਵੀ ਪਾਈ ਆ ਉਹਨਾਂ ਨੇ ਤੇ ਧਾਲੀਵਾਲ ਸਾਹਿਬ ਵੀ ਗਰਮੀ ਜਿੱਦਾਂ ਕਹਿ ਲਓ ਵੀ ਰਾਹਤ ਤਾਂ ਮਿਲੀ ਆ ਪਰ ਹੁਮਸ ਜਿਹਾ ਨੀ ਤੁਹਾਨੂੰ ਮਹਿਸੂਸ ਹੁੰਦਾ ਵੈਸੇ ਕਿਉਂਕਿ ਅਜੇ ਤਾਂ ਸਵੇਰਾ ਸਵੇਰਾ ਹੈਗਾ ਸ਼ਾਇਦ ਹੁਮਸ ਜਿਹੜਾ ਵੱਧ ਜਾਵੇ ਤੇ 31 ਡਿਗਰੀ ਤੱਕ ਟੈਂਪਰੇਚਰ ਜਾਣਾ ਤੁਸੀਂ ਸਵੇਰੇ ਸਵੇਰੇ ਜਿਹੜੀ ਰਾਈਡਿੰਗ ਤੇ ਤੁਸੀਂ ਗਏ ਆ ਤੇ ਘੁੰਮ ਕੇ ਜਲਦੀ ਜਲਦੀ ਘਰ ਨੂੰ ਵਾਪਸ ਆਓ ਸ਼ਾਇਦ ਗਰਮੀ ਜਿਹੜੀ ਆ ਵਧਣ ਦੇ ਆਸਾਰ ਹੈਗੇ ਆ ਤੇ ਅੱਗੇ ਆਪਣੇ ਨਾਲ ਜੋਧਾ ਸਿੰਘ ਧਾਲੀਵਾਲ ਸਾਹਿਬ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਸਾਨੂੰ ਵੀ ਸਤਿ ਸ੍ਰੀ ਅਕਾਲ ਜੀ ਤੇ ਉਹਨਾਂ ਨੇ ਭਾਜੀ ਆਪ ਲਿਖ ਕੇ 17 ਜਿਹੜੀਆਂ ਆਪਣੇ ਨਾਲ ਭੇਜੀਆਂ ਆ ਤੇ ਉਹ ਬਹੁਤ ਭਾਵਕ ਕਰਨ ਵਾਲੀਆਂ ਉਹਨਾਂ ਦੀਆਂ 17 ਹੈਗੀਆਂ ਤੇ ਉਹਨਾਂ ਨੇ ਲਿਖਿਆ ਵੀ ਅੱਖਾਂ ਸਾਹਮਣੇ ਵੱਡੇ ਪੁੱਤ ਦੋ ਜੰਗ ਵਿੱਚ ਲੜਦੇ ਸੀ ਗੁਰੂ ਜੀ ਸਿਰਜਣ ਹਾਰੇ ਦਾ ਸ਼ੁਕਰਾਨਾ ਕਰਦੇ ਸੀ ਦੋ ਨੀਹਾਂ ਵਿੱਚ ਚਿਣੇ ਗਏ ਨੀਂਹ ਰੱਖ ਗਏ ਸਿੱਖੀ ਦੀ ਕਿੱਡਾ ਜੇਰਾ ਹੋਣਾ ਮਨ ਸਮਝਾ ਕੇ ਵੇਖੀ ਤੂੰ ਗੱਲਾਂ ਕਰਦਾ ਬੰਦਿਆ ਹੋਏ ਤੂੰ ਕਿਹੜੇ ਇਸ਼ਕ ਦੀਆਂ ਕਦੇ ਸਿਰਜਣ ਹਾਰੇ ਨਾਲ ਵੀ ਇਸ਼ਕ ਕਮਾ ਕੇ ਵੇਖੀ ਤੂੰ ਰੱਬ ਦੇ ਆਸ਼ਕ ਡਰਦੇ ਨੀ ਕਦੇ ਸੂਲੀਆਂ ਨੇਜਿਆਂ ਤੋਂ ਪੜੀ ਇਤਿਹਾਸ ਤੇ ਦਿਲ ਦਾ ਦਿਲ ਤਾਂ ਕੇਰਾ ਲਾ ਕੇ ਵੇਖੀ ਤੂੰ ਤੇ ਉਹਨਾਂ ਨੇ ਜਿਹੜੀਆਂ ਭੇਜੀਆਂ 17 ਆਪਣੇ ਨਾਲ ਸਾਂਝੀਆਂ ਕੀਤੀਆਂ ਜੋਧਾ ਧਾਲੀਵਾਲ ਸਾਹਿਬ ਉਹਨਾਂ ਨੇ ਤੇ ਭਾਜੀ ਬੜਾ ਇਹ ਦੇਖੋ ਕਹਿੰਦੇ ਹੁੰਦੇ ਆ ਵੀ ਇਹ ਇਹ ਇੱਕ ਸ਼ਰਧਾ ਭਾਵਕਤਾ ਹੁੰਦੀ ਆ ਕਿਉਂਕਿ ਵਾਰਤਕ ਵਿੱਚ ਗੱਲ ਕਰਨ ਤੇ ਇੱਕ ਕਵਿਤਾ ਦੇ ਵਿੱਚ ਲਿਖਣ ਦੇ ਵਿੱਚ ਇਹੀ ਫਰਕ ਹੁੰਦਾ ਵੀ ਕਵਿਤਾ ਦੇ ਵਿੱਚ ਤੁਸੀਂ ਜਦੋਂ ਰੂਪ ਦੇ ਵਿੱਚ ਲਿਖ ਦਿੰਦੇ ਆ ਉਹ ਤੁਹਾਡੀ ਭਾਵਕਤਾ ਜਿਹੜੀ ਸ਼ੋ ਕਰਦੀ ਆ ਕਿ ਤੁਸੀਂ ਦਿਲ ਦੀਆਂ ਗਹਿਰਾਈਆਂ ਤੋਂ ਹੀ ਨਿਕਲਦੀ ਹੁੰਦੀ ਆ ਹਨਾ ਕਵਿਤਾ ਜਿਹੜੀ
ਵੇਖੋ ਕਾਵ ਰੂਪ ਹੀ ਗੁਰੂ ਸਾਹਿਬ ਨੇ ਗੁਰਬਾਣੀ ਨੂੰ ਕਾਵ ਰੂਪ ਦਿੱਤਾ ਤੇ ਉਹ ਦਿਲ ਨੂੰ ਟੁੰਮਣ ਵਾਲੀਆਂ 17 ਬਣ ਗਈਆਂ ਪੁਰਾਣੇ ਕਿੱਸਾਕਾਰਾਂ ਨੇ ਜੇ ਕੁਛ ਕਿੱਸੇ ਲਿਖੇ ਉਹ ਕਹਾਣੀ ਨੂੰ ਕਿੱਸਾ ਬਣਾ ਦਿੱਤਾ ਤੇ ਉਹ ਮਨ ਨੂੰ ਟੁੰਮਣ ਵਾਲੀ ਇੱਕ ਕਥਾ ਗਾਥਾ ਬਣ ਗਈ ਉਹ ਅਸਲੀਅਤ ਵਾਂਗੂੰ ਲੱਗਦੀਆਂ ਉਹ ਗੱਲਾਂ ਜਿਹੜੀਆਂ ਨੇ ਭਾਵੇਂ ਉਹਨਾਂ ਦੇ ਵਿੱਚੋਂ ਕੋਈ ਵਾਪਰੀ ਗੱਲ ਕਿ ਨਹੀਂ ਵਾਪਰੀ ਪਰ ਜਦੋਂ ਉਹਨੂੰ ਕਾਵ ਰੂਪ ਦਿੱਤਾ ਨਾ ਇਹੋ ਹੀ ਇੱਕ ਕਵਿਤਾ ਦਾ ਰਸ ਹੁੰਦਾ ਕਿ ਬੰਦੇ ਦੇ ਅੰਦਰ ਇਹ ਥਾਂ ਬਣਾ ਲੈਂਦੀ ਆ ਜੀ। ਦਲਜੀਤ
ਬਿਲਕੁਲ ਜੀ, ਤੇ ਆਪਣੇ ਨਾਲ ਸੁਖਵਿੰਦਰ ਸੌਂਧ ਜੀ ਜੁੜੇ ਆ ਸਿਡਨੀ ਤੋਂ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸਾਨੂੰ ਵੀ। ਸਤਿ ਸ੍ਰੀ ਅਕਾਲ ਸੁਖਵਿੰਦਰ ਸਿੰਘ ਜੀ, ਤੇ ਆਸ ਕਰਦੇ ਹਾਂ ਕਿ ਦਿਨ ਵਧੀਆ ਜਿਹੜਾ ਬਤੀਤ ਆ ਤੁਹਾਡਾ ਹੋ ਰਿਹਾ ਹੋਣਾ। ਤੇ ਭਾਜੀ ਅੱਜ ਬੌਕਸਿੰਗ ਡੇ ਆ, ਤੇ ਬੌਕਸਿੰਗ ਡੇ ਦੇ ਬਾਰੇ ਆਪਾਂ ਗੱਲ ਕਰਦੇ ਹਾਂ। ਵੈਸੇ ਮੈਂ ਜਦੋਂ ਇੱਥੇ ਇੰਡੀਆ ਤੋਂ ਆਇਆ ਸੀ ਤੇ ਮੈਂ ਇਹ ਸੋਚਦਾ ਵੀ ਸ਼ਾਇਦ ਕੋਈ ਬੌਕਸਿੰਗ ਦੇ ਮੈਚ ਇੱਥੇ ਹੁੰਦੇ ਆ, ਉਹਦੇ ਕਰਕੇ ਸ਼ਾਇਦ ਬੌਕਸਿੰਗ ਡੇ ਕਹਿੰਦੇ ਵੀ ਬੌਕਸਿੰਗ ਡੇ ਹੋਵੇ ਇਹ, ਜਾਣੀ ਜੋ ਮੈਂ ਸੀਗਾ ਜਾਣੀ ਉਹੀ ਮੈਂ ਤੁਹਾਨੂੰ ਦੱਸਿਆ। ਪਰ ਫਿਰ ਮੈਂ ਇਹ ਹੁੰਦਾ ਕਿ ਆਪਾਂ ਰਿਸਰਚ ਵੀ ਨਹੀਂ ਇਸ ਮਾਮਲੇ ਦੇ ਉੱਤੇ ਕੀਤੀ। ਪਰ 2 ਸਾਲ ਪਹਿਲਾਂ ਮੈਂ ਏਦਾਂ ਹੀ ਸੋਚਿਆ ਵੀ ਯਾਰ ਇਹ ਬੌਕਸਿੰਗ ਮੈਚ ਹੁੰਦਾ ਕਿੱਥੇ ਆ, ਵੀ ਕਦੀ ਦੱਸਦੇ ਵੀ ਨੀ ਵੀ ਕੌਣ ਜਿੱਤਿਆ, ਹਨਾ ਇਹ ਵੀ ਮਨ ਚ ਹੁੰਦਾ। ਤੇ ਹੁਣ ਆਪਾਂ ਅੱਜ ਗੱਲ ਕਰਨੀ ਆ ਵੀ ਅਸਲ ਦੇ ਵਿੱਚ ਇਹ ਬੌਕਸਿੰਗ ਡੇ ਹੁੰਦਾ ਕੀ ਆ। ਇਹ ਕ੍ਰਿਸਮਿਸ ਡੇ ਤੋਂ ਬਿਲਕੁਲ ਅਗਲਾ ਦਿਨ ਹੁੰਦਾ ਬੌਕਸਿੰਗ ਡੇ, ਜਿੱਦਾਂ ਕਿ ਅੱਜ ਆ ਜਾਣੀ ਕੱਲ ਕ੍ਰਿਸਮਿਸ ਲੰਘ ਕੇ ਗਈ ਆ, ਜਾਣੀ 26 ਦਸੰਬਰ ਨੂੰ ਬੌਕਸਿੰਗ ਡੇ ਜਿਹੜਾ ਮਨਾਇਆ ਜਾਂਦਾ। ਤੇ ਇਸ ਇਹ ਇੱਕ ਕਹਿ ਲਓ ਵੀ ਇਸ ਦਿਨ ਦੀ ਸ਼ੁਰੂਆਤ ਜਿਹੜੀ ਆ ਇਹ ਯੂਨਾਈਟਿਡ ਕਿੰਗਡਮ ਜਾਣੀ ਜਿਹਨੂੰ ਆਪਾਂ ਇੰਗਲੈਂਡ ਬਲੈਤ ਵੀ ਕਹਿ ਦਿੰਦੇ ਉੱਥੇ ਹੋਈ ਸੀ। ਤੇ ਉਹ ਤੋਂ ਬਾਅਦ ਕਈ ਕੰਟਰੀਜ਼ ਦੇ ਵਿੱਚ ਇਹ ਮਨਾਇਆ ਜਾਣ ਲੱਗ ਗਿਆ ਇਹ ਬੌਕਸਿੰਗ ਡੇ, ਜਿਹੜੇ ਕਿ ਪਹਿਲਾਂ ਬ੍ਰਿਟਿਸ਼ ਇੰਪਾਇਰ ਦਾ ਹਿੱਸਾ ਹੁੰਦੇ ਸੀ ਜਿਹੜੇ ਦੇਸ਼, ਜਾਣੀ ਤੁਸੀਂ ਜਿਹਨਾਂ ਨੂੰ ਆਪਾਂ ਕਾਮਨਵੈਲਥ ਕੰਟਰੀਜ਼ ਕਹਿ ਦਿੰਦੇ ਹਾਂ, ਜਿੱਥੇ ਇੰਗਲੈਂਡ ਦਾ ਜਿਹੜਾ ਰਾਜ ਰਿਹਾ ਆ ਉਹਨਾਂ ਦੇ ਵਿੱਚ ਅਜੇ ਵੀ ਮਨਾਇਆ ਜਾਂਦਾ ਆ। ਬੌਕਸਿੰਗ ਡੇ 26 ਦਸੰਬਰ ਨੂੰ ਹੁੰਦਾ ਆ, ਤੇ ਇਹਨੂੰ ਬੈਂਕ ਹੋਲੀਡੇ ਵੀ ਕਹਿ ਦਿੰਦੇ ਹੁੰਦੇ ਸੀਗੇ, ਤੇ ਪਬਲਿਕ ਹੋਲੀਡੇ ਦੇ ਤੌਰ ਦੇ ਉੱਤੇ ਜਾਣੀ ਇਹਨੂੰ ਮਨਾਇਆ ਜਿਹੜਾ ਜਾਂਦਾ ਆ। ਤੇ ਇਹਦੇ ਬਾਰੇ ਆਪਾਂ ਕਰ ਲਈਏ ਵੀ ਇਹ ਕਹਿੰਦੇ ਵੀ ਇਹਨੂੰ ਆਕਸਫੋਰਡ ਜਿਹੜੀ ਇੰਗਲਿਸ਼ ਡਿਕਸ਼ਨਰੀ ਆ ਉਹਦੇ ਵਿੱਚ ਇਹ ਦੱਸਿਆ ਵੀ ਇਹ 1830 ਈਸਵੀ ਦੇ ਵਿੱਚ ਇਹ ਸ਼ੁਰੂ ਹੋਇਆ ਆ। ਤੇ ਵੈਸੇ ਇਹਨੂੰ ਡਿਫਾਈਨ ਇਹ ਕੀਤਾ ਵੀ ਇਹ ਫਸਟ ਡੇ ਹੁੰਦਾ ਆ ਕ੍ਰਿਸਮਿਸ ਤੋਂ ਬਾਅਦ, ਇਸ ਕਰਕੇ ਪਹਿਲੀ ਛੁੱਟੀ ਦਿੱਤੀ ਜਾਂਦੀ ਆ। ਤੇ ਜਿਹੜੇ ਹੁਣ ਖਾਸ ਤੌਰ ਤੇ ਅਸਲ ਵਿੱਚ ਇਹਦੀ ਸ਼ੁਰੂਆਤ ਇਸ ਕਰਕੇ ਹੋਈ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਪੋਸਟਮੈਨ ਜਾਂ ਜਿਹੜੇ ਉਸ ਵੇਲੇ ਘਰਾਂ ਦੇ ਵਿੱਚ ਕੰਮ ਕਰਦੇ ਹੁੰਦੇ ਸੀ ਜਾਂ ਜਿਹੜੇ ਮਜ਼ਦੂਰ ਲੋਕ ਹੁੰਦੇ ਸੀ, ਕ੍ਰਿਸਮਿਸ ਤੋਂ ਬਾਅਦ ਉਹਨਾਂ ਨੂੰ ਇੱਕ ਬਾਕਸ ਦਿੱਤਾ ਜਾਂਦਾ ਸੀ। ਉਸ ਬਾਕਸ ਦੇ ਵਿੱਚ ਕ੍ਰਿਸਮਿਸ ਦੀਆਂ ਕੁਛ ਚੀਜ਼ਾਂ, ਕੁਛ ਗਿਫਟ ਜਿਹੜੇ ਆ ਜਾਣੀ ਸਾਰੇ ਜਿਹੜੇ ਇੰਪਲੋਈ ਹੁੰਦੇ ਸੀ ਬਾਕਸ ਦੇ ਵਿੱਚ ਪਾ ਕੇ ਦੇ ਦਿੱਤੀਆਂ ਜਾਂਦੀਆਂ ਸੀਗੀਆਂ, ਤਾਂ ਕਿ ਜਿਹੜਾ ਉਹਨਾਂ ਨੂੰ ਕਹਿ ਲਓ ਵੀ ਇੱਕ ਤਰ੍ਹਾਂ ਦਾ ਤੋਹਫਾ ਦਿੱਤਾ ਜਾਂਦਾ ਸੀ ਕ੍ਰਿਸਮਿਸ ਤੋਂ ਅਗਲੇ ਦਿਨ। ਇਸ ਦਿਨ ਦੀ ਉਹਨਾਂ ਨੂੰ ਛੁੱਟੀ ਵੀ ਕੀਤੀ ਜਾਂਦੀ ਸੀ ਤਾਂ ਕਿ ਜਿਹੜਾ ਉਹ ਆਪਣੇ ਘਰ ਪਰਿਵਾਰ ਦੇ ਨਾਲ ਰਹਿਣ, ਤੇ ਉਹਨਾਂ ਨੂੰ ਬਾਕਸ ਦੇ ਵਿੱਚ ਉਹ ਜਿਹੜਾ ਗਿਫਟ ਪਾ ਕੇ ਦੇ ਦਿੱਤਾ ਜਾਂਦਾ ਸੀ। ਇਸ ਕਰਕੇ ਇਸ ਬਾਕਸ ਤੋਂ ਹੀ ਇਹ ਦਿਨ ਬਣ ਗਿਆ ਕ੍ਰਿਸਮਿਸ ਬਾਕਸ, ਫਿਰ ਬੌਕਸਿੰਗ ਡੇ ਇਹਨੂੰ ਕਹਿਣਾ ਸ਼ੁਰੂ ਕਰ ਦਿੱਤਾ ਗਿਆ। ਤੇ ਭਾਜੀ ਕਿੱਦਾਂ, ਵਧੀਆ ਸੀ ਜਾਣਕਾਰੀ?
ਜਾਣਕਾਰੀ ਵਧੀਆ, ਪਰ ਰਾਤੀ ਨਾ ਮੈਂ ਪਹਿਲੀ ਵਾਰੀ ਵੈਸੇ ਸੁਣਿਆ ਸੀ ਬੌਕਸਿੰਗ ਡੇ, ਬੱਚੇ ਕਹਿੰਦੇ ਸਵੇਰੇ ਅਸੀਂ ਸ਼ੋਪਿੰਗ ਕਰਨ ਜਾਣਾ, ਸ਼ੋਪਿੰਗ ਨੇ ਬੌਕਸਿੰਗ ਡੇ ਤੇ ਜਾਣਾ ਸਵੇਰੇ, ਤੇ ਮੈਂ ਵੀ ਇਹੋ ਤੁਹਾਡੇ ਵਾਲਾ ਸਵਾਲ ਉਹਨਾਂ ਨੇ ਕੀਤਾ ਵੀ ਇਹ ਬੌਕਸਿੰਗ ਹੁੰਦੀ ਆ, ਤੇ ਉਹ ਬੱਚੇ ਕਹਿੰਦੇ ਬੌਕਸਿੰਗ ਤੇ ਬੌਕਸਿੰਗ ਵਰਗਾ ਹੀ ਦਿਨ ਹੁੰਦਾ, ਲੋਕੀ ਰਾਤ ਨੂੰ 12 ਵਜੇ ਲਾਈਨਾਂ ਵਿੱਚ ਲੱਗ ਜਾਂਦੇ ਆ ਤੇ ਇੱਕ ਦੂਸਰੇ ਨੂੰ ਧੱਕਾ ਮੁੱਕੀ ਕਰਦੇ ਆ, ਤੇ ਉਹ ਬੌਕਸਿੰਗ ਵਰਗਾ ਹੀ ਡੇ ਹੁੰਦਾ। ਤੇ ਤੁਸੀਂ ਵੈਸੇ ਜਾਣਕਾਰੀ ਵਧੀਆ ਦਿੱਤੀ ਬੌਕਸ ਬਾਰੇ ਦੱਸਿਆ, ਤੇ ਮੈਨੂੰ ਬੜਾ ਹਾਸਾ ਆਇਆ। ਪਰ ਮੈਨੂੰ ਐਵੇਂ ਜਾਪਦਾ ਦਲਜੀਤ, ਜਿਹੜੇ ਇੱਥੋਂ ਦੇ ਗੋਰੇ ਨੇ ਉਹ ਸਾਰਾ ਸਾਲ ਆਪਣੀ ਜਿਹੜੀ ਬੱਸਤ ਕਰਦੇ ਨੇ ਉਹ ਕ੍ਰਿਸਮਿਸ ਤੇ ਲਗਭਗ ਉਹਦਾ ਖਰਚਾ ਕਰਦੇ ਨੇ, ਤੇ ਸ਼ਾਇਦ ਤਾਂ ਹੀ ਇਹ ਦਿਨ ਨੂੰ ਮਤਲਬ ਇਹ ਗਿਣਿਆ ਜਾਂਦਾ ਸ਼ੋਪਿੰਗ ਡੇ ਦੇ ਤੌਰ ਤੇ ਗਿਣਿਆ ਜਾਂਦਾ। ਕੀ ਖਿਆਲ ਤੁਹਾਡਾ?
ਜੀ ਇਹ ਵੀ ਹੈਗਾ, ਤੇ ਦੂਜਾ ਆ ਵੀ ਇਸ ਦਿਨ ਥੋੜਾ ਜਿਹਾ ਟੈਕਸ ਦੇ ਉੱਤੇ ਡਿਸਕਾਊਂਟ ਵੀ ਦਿੱਤਾ ਜਾਂਦਾ ਆ। ਤੇ ਇੱਕ ਭਾਜੀ ਇਹ ਵੀ ਹੁੰਦਾ ਕਿ ਇਸ ਹੁਣ ਦਿਨ 4 ਜਾਂ 5 ਰਹਿ ਗਿਆ, ਵੈਸੇ ਇਹ ਬੌਕਸਿੰਗ ਡੇ ਤੋਂ ਬਾਅਦ 3-4 ਦਿਨ ਇਹ ਸ਼ੋਪਿੰਗ ਚੱਲਦੀ ਰਹਿੰਦੀ ਆ, ਅੱਜ ਤੋਂ ਸ਼ੁਰੂਆਤ ਹੁੰਦੀ ਆ ਤੇ ਇਹ ਨਵੇਂ ਸਾਲ ਤੱਕ ਚੱਲਦੀ ਰਹਿੰਦੀ ਆ। ਮੇਰੇ ਮੈਂ ਜੋ ਸੋਚਦਾ, ਮੈਨੂੰ ਇਹ ਵੀ ਲੱਗਦਾ ਆ ਵੀ ਜਿਹੜੇ ਵਪਾਰੀ ਲੋਕ ਹੁੰਦੇ ਉਹਨਾਂ ਨੂੰ ਇਹ ਹੁੰਦਾ ਆ ਵੀ ਜਦੋਂ ਆਪਾਂ ਚੀਜ਼ ਭਾਜੀ ਕੋਈ ਲੈਣ ਜਾਣੀ ਆ, ਮੰਨ ਲਓ ਕਿ ਅੱਜ ਦੇ ਦਿਨ ਦੀ ਉਹ ਜਿਹੜੀ ਚੀਜ਼ ਬਣੀ ਆ ਤੇ ਇੱਕ ਜਿਹੜੀ ਜਨਵਰੀ ਦੇ ਪਹਿਲੇ ਹਫ਼ਤੇ ਬਣੀ ਆ, ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਇਸ ਕਰਕੇ ਪੈ ਜਾਂਦਾ ਵੀ ਉਹਦੇ ਉੱਤੇ ਇੱਕ ਪਾਸੇ 2017 ਲੈ ਹੋਣਾ, ਚਾਹੇ ਆਪਾਂ 31 ਦਸੰਬਰ ਨੂੰ ਕੋਈ ਚੀਜ਼ ਬਣੀ ਆ, ਉਹ ਜਿਹੜੀ 1 ਤਰੀਕ ਨੂੰ ਬਣੀ ਆ ਉਹਦਾ ਜ਼ਿਆਦਾ ਲੋਕਾਂ ਨੇ ਕਹਿਣਾ ਖਰਿਆ ਸਾਲ ਦਾ ਫਰਕ ਹੈ, ਜਦ ਕਿ ਉਹ 1 ਦਿਨ ਦਾ ਹੀ ਫਰਕ ਹੁੰਦਾ। ਸ਼ਾਇਦ ਵਪਾਰੀਆਂ ਦੇ ਮਨਾਂ ਚ ਵੀ ਹੁੰਦਾ ਆ ਵੀ 2017 ਜਾਂ ਜਿਹੜਾ ਸਾਲ ਹੁਣ ਗੁਜ਼ਰ ਗਿਆ ਉਹਦਾ ਜਿਹੜਾ ਮਾਲ ਆ ਹੁਣ ਉਹ ਉਹਨੂੰ ਜਿਹੜਾ ਕਿਸੇ ਤਰੀਕੇ ਦੇ ਨਾਲ ਕੱਢ ਦਿੱਤਾ ਜਾਵੇ, ਹਨਾ, ਤਾਂ ਕਿ ਜਿਹੜੇ ਨਵੇਂ ਸਾਲ ਤੋਂ ਜਿਹੜੀਆਂ ਨਵੀਆਂ ਚੀਜ਼ਾਂ ਆਉਣਗੀਆਂ ਇਹ ਉਹ ਜਿਹੜੀਆਂ ਚੀਜ਼ਾਂ ਆ ਉਹਨਾਂ ਦੇ ਵੱਲ ਲੋਕਾਂ ਦਾ ਫਿਰ ਉਹ ਪ੍ਰਾਈਸ ਵਧੀਆ ਦੇ ਕੇ ਚੱਲ ਸਕਦੀਆਂ ਆ। ਤੇ ਪਿਛਲੇ ਜਿਹੜੀਆਂ ਚੀਜ਼ਾਂ ਹੁੰਦੀਆਂ ਪਿਛਲੇ ਸਾਲ ਦੀਆਂ ਉਹਦੇ ਲਈ ਲੋਕਾਂ ਦਾ ਇੰਟਰਸਟ ਜਿਹੜਾ ਆ ਉਹ ਘੱਟ ਜਾਂਦਾ। ਇੱਕ ਤਾਂ ਸ਼ਾਇਦ ਇਹ ਹੁੰਦਾ ਵੀ ਪਿਛਲਾ ਜਿਹੜਾ ਸਾਰਾ ਜੋ ਉਹਨਾਂ ਕੋਲ ਮਾਲ ਪਿਆ ਆ ਉਹ ਜਿਹੜਾ ਕੱਢ ਦਿੱਤਾ ਜਾਵੇ। ਤੇ ਦੂਜਾ ਇੱਕ ਇਹਦੇ ਬਾਰੇ ਧਾਰਨਾ ਭਾਜੀ ਇਹ ਵੀ ਮੈਂ ਸੁਣੀ ਆ ਕਿ ਬੋਕਸਿੰਗ ਡੇ ਦੇ ਉੱਤੇ ਕਿਉਂਕਿ ਲੋਕਾਂ ਨੂੰ ਇਹ ਹੁੰਦਾ ਵੀ ਸ਼ਾਇਦ ਅੱਜ ਸਸਤੀਆਂ ਚੀਜ਼ਾਂ ਆ, ਪਰ ਕਈ ਵਾਰੀ ਇਹ ਸੁਣਨ ਵਿੱਚ ਵੀ ਆਇਆ, ਮੇਰੇ ਇੱਕ ਦੋਸਤ ਨੇ ਵੀ ਦੱਸਿਆ ਵੀ ਉਹ ਕੋਈ ਚੀਜ਼ ਲੈਣ ਗਏ ਸੀ ਬਕਾਇਦਾ, ਉਹ ਬੋਕਸਿੰਗ ਡੇ ਤੋਂ ਪਹਿਲਾਂ ਵੀ ਚੈੱਕ ਕਰਦੇ ਰਹੇ ਭਾਜੀ, ਜਿੱਦਾਂ ਮੰਨ ਲਓ ਕਿ $50 ਦੀ ਚੀਜ਼ ਕੋਈ ਉਹ ਦੇਖਦੇ ਰਹੇ ਬੋਕਸਿੰਗ ਡੇ ਤੋਂ ਪਹਿਲਾਂ ਵੀ $50 ਦੀ ਉਹ ਚੀਜ਼ ਲੱਗੀ ਆ, ਤੇ ਉਹਨਾਂ ਨੇ ਸੋਚਿਆ ਵੀ ਆਪਾਂ ਬੋਕਸਿੰਗ ਡੇ ਤੇ ਕਿਉਂ ਨਾ ਆਪਾਂ ਬੋਕਸਿੰਗ ਡੇ ਦੇ ਉੱਤੇ ਜਿਹੜਾ ਡਿਸਕਾਊਂਟ ਆ ਆਪਾਂ ਲਵਾਂਗੇ, ਤੇ ਤਾਂ ਆਪਾਂ ਜਿਹੜਾ ਇਹ ਉਦੋਂ ਵਧੀਆ ਆਪਾਂ ਨੂੰ ਮਿਲ ਜਾਣਾ। ਉਹਨਾਂ ਨੇ ਉਹ $50 ਦੀ ਚੀਜ਼ ਨੀ ਲਈ। ਫਿਰ ਉਹ ਤੋਂ ਬਾਅਦ ਉਹ ਕਹਿੰਦੇ ਵੀ ਅਸੀਂ 26 ਦਸੰਬਰ ਨੂੰ ਗਏ, 26 ਦਸੰਬਰ ਨੂੰ ਜਦੋਂ ਜਾ ਕੇ ਦੇਖਿਆ ਉਸੇ ਚੀਜ਼ ਦੇ ਉੱਤੇ ਲਿਖਿਆ 50% ਡਿਸਕਾਊਂਟ, 50% ਡਿਸਕਾਊਂਟ ਜਾਣੀ ਅੱਧਾ ਮੁੱਲ ਰਹਿ ਗਿਆ। ਤੇ ਉਹ ਕਹਿੰਦੇ ਵੀ ਜਦੋਂ ਮੈਂ ਕੋਲ ਜਾ ਕੇ ਦੇਖਿਆ ਵੀ ਮੈਂ ਤਾਂ ਇਸ ਗੱਲ ਦਾ ਸ਼ੌਕ ਰਹਿ ਗਿਆ ਵੀ ਉਹਨਾਂ ਨੇ ਕੀ ਲਿਖਿਆ ਸੀ ਵੀ ਪ੍ਰੀਵੀਅਸ ਜਿਹੜਾ ਪ੍ਰਾਈਸ ਸੀ, ਜਾਣੀ ਜਿਹੜਾ ਪਹਿਲਾ ਪ੍ਰਾਈਸ ਕਿੰਨਾ ਕੀਤਾ ਸੀ $100, ਤੇ ਹੁਣ ਦਾ ਪ੍ਰਾਈਸ ਕਿੰਨਾ ਆ 50% ਡਿਸਕਾਊਂਟ ਤੋਂ ਬਾਅਦ $50। ਇਹ ਵੀ ਇੱਕ ਧਾਰਨਾ ਹੈਗੀ, ਜਾਣੀ ਉਹ $50 ਦੀ ਜਿਹੜੀ ਚੀਜ਼ ਸੀ ਉਹ 50 ਹੀ ਸੀ ਉਦੋਂ ਵੀ, ਪਰ ਉੱਪਰ ਲੈ ਕੇ ਲਾ ਦਿੱਤਾ ਸੀ ਨਹੀਂ ਵੀ ਉਹ $100 ਦੀ ਸੀਗੀ, ਹੁਣ ਅਸੀਂ 50 ਦੀ ਵੇਚ ਰਹੇ ਹਾਂ। ਜਦਕਿ ਉਹ ਕਹਿੰਦਾ ਵੀ ਪਹਿਲਾਂ ਵੀ 50 ਦੀ ਉਹ ਵੇਚ ਰਹੀ ਸੀ। ਕਈ ਵਾਰੀ ਏਦਾਂ ਦੇ ਹੇਰ ਫੇਰ ਵੀ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਚੱਲਦੇ ਆ, ਇਸ ਕਰਕੇ ਬੜੇ ਸੁਚੇਤ ਹੋ ਗਏ ਸ਼ੋਪਿੰਗ ਵੀ ਕਹਿੰਦੇ ਹੁੰਦੇ ਆ ਵੀ ਸੁਚੇਤ ਹੋ ਕੇ ਕਰਨ ਦੀ ਲੋੜ ਹੁੰਦੀ ਆ। ਤੇ ਉਹ ਬੰਦਾ ਕਾਫੀ, ਮੈਂ ਉਹਨੂੰ ਕਿਹਾ ਕਿ ਆਪਾਂ ਇਸ ਗੱਲ ਦੇ ਉੱਤੇ ਗੱਲ ਕਰ ਸਕਦੇ ਜੇ ਫੋਟੋ ਖਿੱਚੀ ਹੁੰਦੀ ਆਪਾਂ ਪਹਿਲਾਂ, ਹਨਾ।
ਦਲਜੀ ਮੈਨੂੰ ਇਉਂ ਜਾਪਦਾ ਕਿ ਵਪਾਰੀ ਜਿਹੜਾ ਨਾ ਉਹ ਕਦੇ ਵੀ ਆਪਣੀ ਚੀਜ਼ ਘਾਟੇ ਚ ਨਹੀਂ ਵੇਚਦਾ। ਹਾਂ ਇਹ ਵੱਖਰੀ ਗੱਲ ਆ ਕਿ ਥੋੜਾ ਜਿਹਾ ਸਸਤਾ ਇਸ ਕਰਕੇ ਕਰ ਦਿੰਦਾ ਕਿ ਉਹਦੀ ਚੀਜ਼ ਜਿਹੜੀ ਆ ਉਹਦੀ ਸੇਲ ਜਿਹੜੀ ਆ ਉਹ ਕਲੀਅਰ ਹੋ ਜੇ, ਉਹ ਅਗਲੇ ਸਟਾਕ ਵਿੱਚ ਨਵੇਂ ਮਾਡਲ ਜਾਂ ਨਵੀਂ ਚੀਜ਼ ਲਿਆਉਣ ਨੂੰ ਉਹ ਪੁਰਾਣੀ ਨੂੰ ਕਰ ਦਿੰਦਾ, ਪਰ ਉਹ ਕਦੇ ਘਾਟਾ ਕਦੇ ਨੀ ਖਾਂਦਾ। ਇਹ ਗੱਲ ਨੋਟ ਕਰ ਲੈਣੀ
ਜੀ ਬਿਲਕੁਲ।
ਪਰ ਇਹ ਜਿਹੜਾ ਆਮ ਜਿਹੜਾ ਕਸਟਮਰ ਆ ਜੋ ਸਾਡੇ ਵਰਗਾ ਜਿਹਦੇ ਬਸ ਕੀਤੀ ਸੀ ਥੋੜੀ ਬਹੁਤੀ, ਉਹ ਜਦੋਂ ਸੇਲ ਤੇ ਜਾਂਦਾ ਨਾ ਤੇ ਸੇਲ ਦੇ ਵਿੱਚ ਲੱਗੀਆਂ ਚੀਜ਼ਾਂ ਤੇ ਜਿਵੇਂ ਤੁਸੀਂ ਦੱਸਿਆ 50% ਵੇਖ ਕੇ ਮਰ ਜਾਂਦਾ, ਉਹ ਮਤਲਬ ਖਰੀਦਣ ਲਈ ਤਿਆਰ ਹੋ ਜਾਂਦਾ, ਤੇ ਉਹ ਕਈ ਵਾਰੀ ਉਹਦੀ ਜੇਬ ਜਿਹੜਾ ਸਾਰਾ ਬਜਟ ਆ ਉਹ ਵੀ ਖਰਾਬ ਹੋ ਜਾਂਦਾ। ਤੇ ਬੰਦੇ ਨੂੰ ਆਪਣਾ ਬਜਟ ਜ਼ਰੂਰ ਦੇਖਣਾ ਚਾਹੀਦਾ, ਇਹ ਨਾ ਹੋਵੇ ਕਿ ਆਪਣੀ ਜੇਬ ਤੇ ਡਾਕਾ ਮਾਰ ਲਈਏ ਅਸੀਂ ਤੇ ਮੁੜ ਕੇ ਕਹਿੰਦੇ ਸਾਰਾ ਸਾਲ ਓਦਾਂ ਹੀ ਭੁੱਖੇ ਨੰਗੇ ਰਹੀਏ। ਸੇਲ ਤੇ ਚੀਜ਼ ਖਰੀਦਣੀ ਚਲੋ ਬਣਦੀ ਆ ਜੇ ਤੁਹਾਨੂੰ ਜਾਪਦਾ ਵੀ ਇਹਦੇ ਵਾਕਈ ਇਹ ਰੇਟ ਜਿਹੜਾ ਰੀਜ਼ਨੇਬਲ ਆ, ਪਰ ਆਮ ਕਰਕੇ ਕੀ ਹੁੰਦਾ ਕਿ ਅਸੀਂ ਆਪਣਾ ਘਾਟਾ ਹੀ ਖਾਂਦੇ ਆ ਜਦੋਂ ਕਿਸੇ ਸੇਲ ਤੇ ਜਾਂ ਕਿਤੇ ਜਾ ਕੇ ਖੜ ਜਾਂਦੇ। ਖਾਸ ਕਰਕੇ ਮੇਰੀਆਂ ਬੀਬੀਆਂ ਭੈਣਾਂ ਜਿਹੜੀਆਂ ਗੁੱਸਾ ਕਰਨਗੀਆਂ, ਪਰ ਮੈਂ ਗੱਲ ਦਾਅਵੇ ਨਾਲ ਕਹਿੰਦਾ ਕਿ ਜਦੋਂ ਸੇਲ ਲੱਗੀ ਹੋਏ ਤੇ ਬੀਬੀਆਂ ਇੱਕ ਦੀ ਤਾਂ ਦੋ ਚੀਜ਼ਾਂ ਖਰੀਦਦੀਆਂ। ਕੀ ਖਿਆਲ ਤੁਹਾਡਾ
ਜੀ? ਇਹ ਵੀ ਗੱਲ ਵੈਸੇ ਭਾਜੀ ਹੋ ਜਾਂਦੀ। ਤੇ ਇਸ ਮਾਮਲੇ ਦੇ ਉੱਤੇ ਇੱਕ ਮੈਂ ਤੁਹਾਨੂੰ ਹੋਰ ਤਜਰਬਾ ਸਾਂਝਾ ਕਰਦਾ। ਮੇਰਾ ਇੱਕ ਦੋਸਤ ਹੈਗਾ, ਵੈਸੇ ਤਾਂ ਉਹ ਵੀ ਪ੍ਰੋਗਰਾਮ ਸੁਣ ਰਿਹਾ ਹੋਣਾ ਹੁਣ, ਉਹ ਪਿਛਲੇ ਸਾਲ ਦੋ ਸਾਲ ਪਹਿਲਾਂ ਭਾਜੀ 5 ਸੂਟਕੇਸ 5 ਅਟੈਚੀ ਲੈ ਕੇ ਆਇਆ, ਉਹ ਜਿਹੜੇ ਆਪਣੇ ਸੂਟਕੇਸ ਹੁੰਦੇ ਆ। ਤੇ ਮੈਂ ਉਹਨਾਂ ਦੇ ਘਰ ਗਿਆ ਤੇ ਉਹਨਾਂ ਦੇ ਘਰ ਇੱਕ ਪਾਸੇ ਜਿੱਦਾਂ ਕਹਿ ਲਓ ਵੀ ਐਨ ਪੂਰਾ ਚੱਕਾ ਜਿਹਾ ਲੱਗਾ ਆ ਅਟੈਚੀਆਂ ਦਾ, ਪਹਿਲੇ ਪੁਰਾਣੇ ਵੀ ਉਹਨਾਂ ਦੇ ਹੋਣੇ ਆ, ਉਹਦੇ ਉੱਤੇ ਹੋਰ ਟਕਾਏ। ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਇਹ ਯਾਰ ਇੰਨੇ ਕਿਉਂ ਰੱਖੇ ਆ ਘਰ ਦੇ ਵਿੱਚ? ਕਹਿੰਦਾ ਯਾਰ ਬੋਕਸਿੰਗ ਡੇ ਤੇ ਸੇਲ ਲੱਗੀ ਸੀ। ਮੈਂ ਕਿਹਾ ਚਲੋ ਲੈ ਜਾਂਦੇ ਆ ਉਹ। ਮੈਂ ਕਿਹਾ ਵੀ ਚਲੋ ਸੇਲ ਲੱਗੀ ਸੀ, ਇਹਦਾ ਮਤਲਬ ਇਹ ਤੇ ਨੀ ਹੈਗਾ ਵੀ ਜੇ ਸਾਫ ਸਾਫ ਮਿਲਦਾ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਹੀ ਨੀ ਕਿ ਉਹ ਲੈ ਜਾਓ, ਹੁਣ ਤੁਸੀਂ ਇਹ ਟੈਚੀਆਂ ਨੂੰ ਕੀ ਕਰੋਗੇ? ਕਹਿੰਦਾ ਨਹੀਂ ਇਹ ਕੰਮ ਆਉਣਗੇ, ਕੋਈ ਚੀਜ਼ ਪਈ ਆ ਘਰ ਦੇ ਵਿੱਚ। ਪਰ ਮੈਨੂੰ ਲੱਗਦਾ ਵੀ ਸਾਨੂੰ ਸਕੇਲ ਦੇ ਉੱਤੇ ਵੀ ਚੀਜ਼ਾਂ ਉਹੀ ਲੈਣੀਆਂ ਚਾਹੀਦੀਆਂ ਜਿਹੜੀਆਂ ਸਾਨੂੰ ਜ਼ਰੂਰਤ ਆ। ਵਿਦਾਊਟ ਰੀਜ਼ਨ ਅਸੀਂ ਚੀਜ਼ਾਂ ਲੈ ਲੈਂਦੇ ਹਾਂ ਭਾਵੇਂ ਉਹ ਸਸਤੀਆਂ ਵੀ, ਜੇ ਤੁਸੀਂ ਵਰਤੀਆਂ ਹੀ ਨਹੀਂ ਉਹ ਸਸਤੀ ਚੀਜ਼ ਦਾ ਵੀ ਤੁਹਾਨੂੰ ਫਾਇਦਾ ਕੋਈ ਨਹੀਂ ਹੈਗੀਆਂ। ਪਹਿਲਾਂ ਤਾਂ ਉਹ ਧਿਆਨ ਰੱਖੋ ਵੀ ਉਹ ਚੀਜ਼ਾਂ ਜੇ ਸਸਤੀਆਂ ਹੈਗੀਆਂ ਜਿਹੜੀਆਂ ਸਾਨੂੰ ਜ਼ਰੂਰਤ ਹੈਗੀ ਜਿਹੜੀ ਅਸੀਂ ਵਰਤ ਸਕਦੇ ਹਾਂ, ਕਿ ਨਹੀਂ ਭਾਜੀ?
ਬਿਲਕੁਲ ਬਿਲਕੁਲ
ਹਾਂਜੀ
ਜੀ। ਅਸਲ ਵਿੱਚ ਸਾਡੀ ਜ਼ਿੰਦਗੀ ਵਿੱਚ ਨਾ ਮਤਲਬ ਚਲੋ ਬੜੀ ਕਿਰਪਾ ਤੁਸੀਂ ਵਿਦੇਸ਼ਾਂ ਚ ਆ ਕੇ ਬੜੀ ਮਾਇਆ ਕਮਾਈ, ਪਰ ਇਹਨੂੰ ਜੇ ਅਸੀਂ ਤਰਤੀਬ ਨਾਲ ਤਰੀਕੇ ਨਾਲ ਖਰਚੀਏ ਨਾ ਤੇ ਮੇਰੇ ਖਿਆਲ ਚ ਅਸੀਂ ਕਦੇ ਘਾਟੇ ਚ ਨੀ ਜਾਂਦੇ। ਸਾਡੇ ਖਰਚੇ ਹੀ ਅਸੀਂ ਇੰਨੇ ਵਧਾ ਲੈਂਦੇ ਹਾਂ ਇੱਥੇ ਆ ਕੇ, ਤੇ ਜਿੰਨਾ ਵੀ ਜਿੰਨੀ ਸਾਡੇ ਕੋਲ ਹੁੰਦੀ ਆ ਉਹ ਸਾਰੀ ਅਸੀਂ ਖਰਚਾ ਚ ਲਾ ਦਿੰਦੇ ਹਾਂ। ਕੋਸ਼ਿਸ਼ ਇਹ ਕਰਨੀ ਚਾਹੀਦੀ ਆ ਕਿ ਆਪਾਂ ਨੂੰ ਛੋਟੀਆਂ ਛੋਟੀਆਂ ਬੱਚਤਾਂ ਕਰਕੇ ਆਪਣੇ ਘਰ ਨੂੰ ਮਤਲਬ ਸੁਰਖਰੂ, ਤਾਂ ਕਿ ਸਾਨੂੰ ਆਪਣੇ ਬੱਚਿਆਂ ਲਈ ਵੀ ਟਾਈਮ ਦੇ ਸਕੀਏ। ਹੁੰਦਾ ਕੀ ਆ ਕਿ ਅਸੀਂ ਵੱਧ ਪੈਸੇ ਕਮਾਉਣ ਦੀ ਲਾਲਸਾ ਵਿੱਚ ਆਪਣੇ ਪਰਿਵਾਰ ਨੂੰ ਵੀ ਟਾਈਮ ਨਹੀਂ ਦੇ ਸਕਦੇ, ਤੇ ਵੱਧ ਪੈਸੇ ਇਸ ਕਰਕੇ ਕਮਾਉਂਦੇ ਆ ਕਿ ਅਸੀਂ ਵੱਧ ਖਰਚੇ ਕਰ ਸਕੀਏ, ਸਾਡੇ ਕੋਲ ਵੱਡੀ ਚੀਜ਼ ਹੋਵੇ ਜਾਂ ਸਾਡੇ ਕੋਲ ਬਹੁਤੀਆਂ ਚੀਜ਼ਾਂ ਹੋਣ। ਇਹ ਵੀ ਇੱਕ ਕਾਰਨ ਆ। ਕੀ ਖਿਆਲ ਆ
ਜੀ? ਬਿਲਕੁਲ, ਇਹ ਵੀ ਤੁਹਾਡੀ ਗੱਲ ਜਿਹੜੀ ਨੋਟ ਕਰਨ ਵਾਲੀ ਹੈਗੀ, ਪਰ ਭਾਜੀ ਇਹ ਆ ਕਿ ਹਰ ਇੱਕ ਬੰਦੇ ਦਾ ਆਪਣਾ ਸੋਚਣ ਦਾ ਢੰਗ ਆ। ਤੇ ਵੈਸੇ ਤਾਂ ਇਹ ਕਿਹਾ ਜਾਂਦਾ ਵੀ ਜਿੰਨਾ ਸਾਦਾ ਜੀਵਨ ਹੋਵੇ ਉਨੀਆਂ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਹੱਲ ਹੋ ਜਾਂਦੀਆਂ ਆ। ਕਈ ਵਾਰੀ ਮੇਰੀ ਅਮਨ ਦੀ ਭਾਜੀ ਹੁਣਾਂ ਨਾਲ ਵੀ ਗੱਲ ਹੋਈ ਆ, ਸਿੱਧੂ ਸਾਹਿਬ ਹੁਣਾਂ ਦੇ ਨਾਲ, ਤੇ ਉਹ ਵੀ ਇਹੀ ਕਹਿੰਦੇ ਹੁੰਦੇ ਆ ਵੀ ਜਿੰਨਾ ਤੁਸੀਂ ਸਿੰਪਲ ਰਹੋਗੇ ਹਨਾ, ਤੁਹਾਡੀਆਂ ਜਿਹੜੀਆਂ ਬਹੁਤੀਆਂ ਤੁਹਾਨੂੰ ਔਕੜਾਂ ਨੀ ਆਉਣੀਆਂ, ਤੁਹਾਡੀ ਜਿਹੜੀ ਜਿਆਦਾ ਟੈਨਸ਼ਨ ਜਿਹੜੀਆਂ, ਮੈਂ ਵੀ ਇਹ ਗੱਲ ਨੋਟ ਕੀਤੀ ਆ ਵੀ ਜਿੱਦਾਂ ਜਿੱਦਾਂ ਬੰਦੇ ਦੇ ਕੋਲ ਪੈਸਾ ਆਈ ਜਾਂਦਾ, ਔਕੜਾਂ ਜਾਂ ਸਮੱਸਿਆਵਾਂ ਜਾਂ ਟੈਨਸ਼ਨ ਪੈਸੇ ਦੇ ਨਾਲ ਹੀ ਆਈ ਜਾਂਦੀਆਂ ਆ। ਈਵਨ ਕਿ ਇੱਥੋਂ ਹੀ ਤੁਸੀਂ ਅੰਦਾਜ਼ਾ ਲਾ ਲਓ ਵੀ ਜੇ ਪੈਸਾ ਆ ਗਿਆ ਆ ਤਾਂ ਬੰਦਾ ਕਈ ਵਾਰੀ ਬੈਂਕ ਅਕਾਊਂਟ ਹੀ ਚੈੱਕ ਕਰੀ ਜਾਂਦਾ ਵੀ ਕਿਤੇ ਯਾਰ ਇੱਧਰ ਉੱਧਰ ਹੀ ਨਾ ਹੋ ਜਾਵੇ, ਕੋਈ ਬੈਂਕ ਚੋਂ ਇੱਧਰ ਉੱਧਰ ਦੁਆਈ ਨਾ ਕਰ ਜਾਵੇ ਹਨਾ। ਤੇ ਜਿਹੜਾ ਬੰਦਾ ਵਿਚਾਰਾ ਇਹ ਕੁਛ ਹੈ ਨੀ ਗਾ ਉਹਦੇ ਵਿੱਚ, ਉਹਨੂੰ ਕੋਈ ਏਡੀ ਪਰਵਾਹ ਨੀ ਹੁੰਦੀ, ਉਹ ਕਹਿੰਦਾ ਚਲੋ ਠੀਕ ਹੈ ਯਾਰ ਆਪਾਂ ਨੂੰ ਕੋਈ ਕਿਤੇ ਜਾਣ ਦਾ ਦੂਜਾ ਨੀ ਹੈਗਾ। ਤੇ ਵੈਸੇ ਕਹਿੰਦੇ ਹੁੰਦੇ ਮਾਇਆ ਵੀ ਜਿਹੜੀ ਆ, ਜਾਣੀ ਤੋੜ ਨਾ ਆਵੇ ਵੀ ਹਰ ਚੀਜ਼ ਜਿਹੜੀ ਆ ਮਿਲ ਜਾਵੇ ਉਹਨੂੰ, ਪਰ ਇਹ ਕਈ ਵਾਰੀ ਕੀ ਹੁੰਦੀ ਜਦੋਂ ਜਿਆਦਾ ਮਾਤਰਾ ਚ ਆ ਜਾਂਦੀ ਆ ਫਿਰ ਉਸ ਵੇਲੇ ਟੈਨਸ਼ਨ ਵੀ ਬਹੁਤ ਦੇ ਜਾਂਦੀ ਆ। ਪਰ ਖੈਰ ਆਪਾਂ ਭਾਜੀ ਇੱਕ ਬ੍ਰੇਕ ਲੈਂਦੇ ਆ, ਤੇ ਬ੍ਰੇਕ ਤੋਂ ਬਾਅਦ ਗੱਲਾਂ ਬਾਤਾਂ ਆਪਾਂ ਹੋਰ ਵੀ ਕਰਦੇ ਆ। ਤੇ ਇੱਕ ਆਪਾਂ ਸਮੱਸਿਆ ਦੇ ਉੱਤੇ ਭਾਜੀ ਗੱਲ ਜਿਹੜੀ ਆ ਜਰੂਰ ਕਰਾਂਗੇ ਵੀ ਇੱਕ ਜਿਹੜੇ ਛੋਟੇ ਬੱਚੇ ਹੁੰਦੇ ਆ ਇਹ ਦੰਦ ਜਿਹੜੇ ਕਰੀਚਦੇ ਆ ਰਾਤ ਨੂੰ ਸੁੱਤੇ ਸੁੱਤੇ, ਤੁਸੀਂ ਨੋਟ ਕੀਤਾ ਹੋਣਾ ਬਹੁਤ ਇਹ ਇੱਕ ਸਮੱਸਿਆ ਹੈਗੀ ਅਹਿਮ। ਇਸ ਦੰਦ ਕਰੀਚਣ ਦੇ ਉੱਤੇ ਆਪਾਂ ਅੱਜ ਜਰੂਰ ਗੱਲ ਕਰਾਂਗੇ, ਤੇ ਸਾਡੇ ਤੋਂ ਵੀ ਇਹਦੇ ਬਾਰੇ ਥੋੜੇ ਜਿਹੇ ਸੁਝਾਅ ਲਵਾਂਗੇ। ਪਹਿਲਾਂ ਆਪਾਂ ਇੱਕ ਗਾਣਾ ਸੁਣਦੇ ਤੇ ਫਿਰ ਜੁੜਦੇ ਹਾਂ ਦੋਸਤਾਂ ਦੇ ਨਾਲ।
ਕਸਮ ਖੁਦਾ ਕੀ ਪੈਸਾ ਬਹੁਤ ਹੈ ਮਗਰ ਮੁਝੇ ਪਿਆਰ ਚਾਹੀਏ। ਨਾ ਬਾਏ ਨਾ ਬਾਏ, ਹਮੇ ਪਿਆਰ ਵਿਆਰ ਨਹੀਂ ਕੁਛ ਨਹੀਂ ਚਾਹੀਏ, ਹਮਕੋ ਪੈਸਾ ਚਾਹੀਏ, ਓਨਲੀ ਪੈਸਾ ਪੈਸਾ ਪੈਸਾ।
Lady in the street, but a freak in the bed. Lil John got the beat to make your booty go. Let me put the side to fast.
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਾਬਾ ਸਵੀਟਸ ਹੋਮਸਟੋਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ, ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ, ਇਹੀ ਨਹੀਂ ਪਾਕ ਪਾਨ ਦੀਆਂ ਭਾਰਤੀ ਅਤੇ ਪੰਜਾਬੀ ਮਠਿਆਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ 191 ਹਾਈ ਸਟ੍ਰੀਟ ਹੋਮਸਟੋਨ।
ਤੇ ਚਲੋ ਫੇਰ, ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟ। ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਾ ਪੱਡਾ। ਜੀ ਹਾਂ, ਨਾ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-9984-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ। ਨਾਨਕ ਬੇਕਰੀ ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
ਮੋਰਿੰਡਾ ਮੋਟਰਸ ਪਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਦੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387-59-0629।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
If you are thinking about it, then first meet builders and negotiators. Nu. Helping you get a sharp deal. ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ ਜੀ, ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ। ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੇ ਨਾਲ ਮੇਰੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ। ਤੇ ਭਾਜੀ ਅੱਜ ਦੀ ਆਪਾਂ ਖਬਰਾਂ ਦੇ ਉੱਤੇ ਵੀ ਗੱਲ ਕਰੀਏ ਤੇ ਖਬਰਾਂ ਤਾਂ ਵੈਸੇ ਹੋਰ ਵੀ ਬਹੁਤ ਅਹਿਮ ਹੈਗੀਆਂ, ਪਰ ਅਹਿਮ ਦੇ ਵਿੱਚੋਂ ਆਪਾਂ ਇੱਕ ਅਹਿਮ ਇਹ ਕਰਦੇ ਹਾਂ ਵੀ ਬਿਆਸ ਦਰਿਆ ਦੇ ਵਿੱਚ 10 ਘੜਿਆਲ ਕੱਲ ਛੱਡੇ ਗਏ ਆ ਤੇ ਮਗਰਮੱਛ ਜਿਹਨਾਂ ਨੂੰ ਆਪਾਂ ਕਹਿ ਦਈਏ ਬਿਆਸ ਦਰਿਆ ਦੇ ਵਿੱਚ ਤੇ ਇਹ ਅਨੇਕਾਂ ਪ੍ਰਕਾਰ ਦੀਆਂ ਪਹਿਲਾਂ ਅੜਚਣਾਂ ਵੀ ਇਸ ਮਾਮਲੇ ਦੇ ਵਿੱਚ ਆਈਆਂ ਕਿਉਂਕਿ ਕਈ ਸੰਸਥਾਵਾਂ ਨੇ ਵਿਰੋਧ ਵੀ ਇਸ ਗੱਲ ਦਾ ਕੀਤਾ, ਖਾਸ ਤੌਰ ਤੇ ਕਿਸਾਨ ਬਹੁਤ ਵਿਰੋਧ ਇਸ ਗੱਲ ਦਾ ਕਰ ਰਹੇ ਸੀਗੇ ਤੇ ਪਰ ਕੱਲ ਜੰਗਲੀ ਜੀਵ ਤੇ ਵਣ ਵਿਭਾਗ ਪੰਜਾਬ ਨੇ ਪ੍ਰੋਜੈਕਟ ਜਿਹੜਾ ਘੜਿਆ ਹੋਇਆ ਸੀਗਾ ਘੜਿਆਲ ਪ੍ਰੋਜੈਕਟ ਤੇ ਕੱਲ ਉਹਨਾਂ ਨੇ ਬਿਆਸ ਦਰਿਆ ਦੇ ਵਿੱਚ 10 ਘੜਿਆਲ ਜਿਹੜੇ ਆ ਛੱਡ ਦਿੱਤੇ ਆ ਤੇ ਅਹਿਮ ਗੱਲ ਇਹ ਆ ਵੀ ਇਸ ਮੌਕੇ ਦੇ ਉੱਤੇ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਤੇ ਵੱਖ ਜੰਗਲੀ ਜੀਵ ਵਾਰਡਨ ਕੁਲਦੀਪ ਕੁਮਾਰ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਜਿਹੜੇ ਮਗਰਮੱਛ ਆ ਉਹਦੇ ਵਿੱਚ ਛੱਡੇ ਗਏ ਆ ਤੇ ਘੜਿਆਲ ਪ੍ਰੋਜੈਕਟ ਕੋਈ ਪਿਛਲੇ 3 ਸਾਲਾਂ ਤੋਂ ਚੱਲ ਰਿਹਾ ਆ ਤੇ ਪਹਿਲਾਂ ਵੀ ਇਹਨਾਂ ਨੇ ਛੱਡਣ ਦੀ ਕੋਸ਼ਿਸ਼ ਕੀਤੀ ਸੀ ਪਰ ਕਿਸਾਨਾਂ ਨੇ ਬਹੁਤ ਵਿਰੋਧ ਕੀਤਾ ਸੀ, ਜਿਸ ਤੋਂ ਬਾਅਦ ਠੰਡੇ ਵਾਸਤੇ ਦੇ ਵਿੱਚ ਪੈ ਗਿਆ ਸੀ। ਪਰ ਕੁਛ ਮਹੀਨਿਆਂ ਤੋਂ ਇਹ ਪ੍ਰੋਜੈਕਟ ਦੇ ਲਈ ਬੜੀ ਤੇਜ਼ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਤੇ ਕਿਸਾਨਾਂ ਦੇ ਵਿਰੋਧ ਭਾਵੇਂ ਜਾਰੀ ਰਿਹਾ ਆ ਪਰ ਆਪਣੀ ਕਾਰਵਾਈ ਉਹਨਾਂ ਨੇ ਜਾਰੀ ਰੱਖੀ ਤੇ ਕੱਲ ਚੁੱਪ ਚ ਪੀਤੇ ਵਿਭਾਗ ਦੇ ਜਿਹੜੇ ਉੱਚ ਅਧਿਕਾਰੀ ਸੀ ਉਹ ਘੜਿਆਲ ਲੈ ਕੇ ਪਹੁੰਚੇ ਰਗੜੇਵਾਲ ਖੇਤਰ ਦੇ ਵਿੱਚ, ਇੱਥੇ ਖਡੂਰ ਸਾਹਿਬ ਹਰੀਕੇ ਪੱਤਣ ਏਰੀਏ ਦੇ ਵਿੱਚ ਤੇ ਘੜਿਆਲ ਛੱਡੇ ਜਾਣ ਤੱਕ ਕਿਸੇ ਨੂੰ ਜੀ ਭੈਣਕ ਨਹੀਂ ਲੱਗਣ ਦਿੱਤੀ ਤੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਸੀ ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਤੇ DSP ਪੱਟੀ ਸੋਹਣ ਸਿੰਘ ਦੀ ਅਗਵਾਈ ਦੇ ਵਿੱਚ SHO ਪੱਟੀ ਤੇ ਸਦਰ ਸਰਾਲੀ ਤੇ ਦਰਜਨਾਂ ਜਿਹੜੇ ਪੁਲਿਸ ਕਰਮਚਾਰੀ ਆ ਉਹ ਵੀ ਵੱਖ ਵੱਖ ਥਾਵਾਂ ਦੇ ਉੱਤੇ ਤਾਇਨਾਤ ਕੀਤੇ ਗਏ ਸੀ ਤੇ 10 ਘੜਿਆਲ ਜਿਹੜੇ ਆ ਛੱਡ ਦਿੱਤੇ ਗਏ ਆ ਤੇ ਹੁਣ ਕਿਹਾ ਜਾ ਰਿਹਾ ਵੀ ਪੂਰੇ 60 ਦਿਨਾਂ ਤੱਕ ਇਹਨਾਂ ਦੀ ਪੂਰੀ ਸਖ਼ਤ ਨਿਗਰਾਨੀ ਰੱਖੀ ਜਾਣੀ ਆ ਤੇ ਇਹ ਜਿਹੜੀ ਨਿਗਰਾਨੀ ਆ ਇਹ ਜੰਗਲੀ ਜੀਵ ਵਣ ਵਿਭਾਗ ਤੇ WWF ਦੀ ਜਿਹੜੀ ਟੀਮ ਆ ਉਹ ਸਾਂਝੇ ਤੌਰ ਤੇ ਉੱਤੇ ਕਰੇਗੀ। ਤੁਹਾਨੂੰ ਨੀ ਲੱਗਦਾ ਵੀ ਹੁਣ ਤਾਂ ਇਹ ਮਗਰਮੱਛ ਛੱਡ ਦਿੱਤੇ ਆ, ਜਿਹਦਾ ਕਿਸਾਨਾਂ ਦਾ ਵਿਰੋਧ ਜਾਇਜ਼ ਵੀ ਹੈਗਾ ਤੇ ਦਰਿਆ ਜਿਹੜੇ ਆ ਬੜੇ ਇੱਕ ਕਹਿ ਲਓ ਕਿ ਰਮਣੀਕ ਸਥਾਨ ਹੁੰਦੇ ਆ ਤੇ ਆਪਾਂ ਕਈ ਬਹੁਤ ਸਾਰੇ ਦੋਸਤਾਂ ਨੂੰ ਹੈਗਾ ਇੱਦਾਂ ਦਾ ਕਿ ਉਹ ਮਾਨਣ ਦੇ ਲਈ ਜਾਂਦੇ ਆ ਜਾਂ ਘੁੰਮਣ ਫਿਰਨ ਲਈ ਜਾਂਦੇ ਆ ਦਰਿਆਵਾਂ ਦੇ ਕਿਨਾਰੇ ਦੇ ਉੱਤੇ ਤੇ ਇਹ ਤਾਂ ਦਰਿਆ ਇਹਨਾਂ ਨੇ ਖਤਰਨਾਕ ਬਣਾ ਦੇਣੇ ਇਸ ਮਾਮਲੇ ਦੇ ਉੱਤੇ। ਇੱਕ ਤਾਂ ਹੁੰਦੀ ਆ ਵੀ ਕੋਈ ਚੀਜ਼ ਨੈਚੁਰਲ ਹੈਗੀ ਆ ਵੀ ਪਹਿਲਾਂ ਹੀ ਉੱਥੇ ਮਗਰਮੱਛ ਆ ਬਈ ਫੇਰ ਤਾਂ ਆਪਾਂ ਚਲੋ ਇਹ ਗੱਲ ਮੰਨਣੀ, ਪਰ ਕਿਤੋਂ ਹੋਰ ਥਾਂ ਤੋਂ ਲਿਆ ਕੇ ਘੜਿਆਲ ਹੀ ਛੱਡਣੇ, ਹੋਰ ਕੋਈ ਜੀਵ ਹੋਰ ਬਹੁਤ ਜੀਵ ਹੈ ਜੇ ਤੁਸੀਂ ਜੀਵ ਪਾਲਣੇ ਚਾਹੁੰਦੇ ਆ ਜੀਵ ਹੋਰ ਤਰੀਕਿਆਂ ਦੇ ਪਾਲੇ ਜਾ ਸਕਦੇ ਆ, ਹੁਣ ਘੜਿਆਲ ਪਾਲਣਾ ਖਾਸ ਭਾਜੀ ਇਹਦੀ ਕੋਈ ਵਜ੍ਹਾ ਆ ਜਾਂ ਕੀ ਸੋਚਦੇ ਆ ਤੁਸੀਂ?
ਮੇਰੇ ਖਿਆਲ ਚ ਘੜਿਆਲ ਦਾ ਹੁਣ ਦਰਿਆਵਾਂ ਨਾਲ ਤੇ ਲਿੰਕ ਨੀ ਰਹਿ ਗਿਆ, ਪਹਿਲੇ ਵਾਲੀਆਂ ਗੱਲਾਂ ਨੀ ਹੈਗੀਆਂ, ਪਰ ਹੋ ਸਕਦਾ ਸਰਕਾਰ ਦੀ ਕੋਈ ਇਹੋ ਜਿਹੀ ਸੋਚ ਹੋਵੇ ਕਿ ਕੋਈ ਗੰਦਗੀ ਵਗੈਰਾ ਨੂੰ ਇਹ ਖਾਣ ਲਈ, ਜਿਵੇਂ ਮੈਨੂੰ ਇਹਦੇ ਵਿੱਚ ਹੋਰ ਵੀ ਇੱਕ ਸ਼ੱਕ ਪੈਂਦਾ ਦਲਜੀਤ, ਜਿਹੜੇ ਪਿਛਲੇ ਸਮੇਂ ਵਿੱਚ ਖਾੜਕੂਆ ਚ ਜਿਹੜੀਆਂ ਲਾਸ਼ਾਂ ਰੋੜਦੇ ਸੀ ਬਿਆਸ ਦਰਿਆ ਚ, ਹੋ ਸਕਦਾ ਉਦੋਂ ਅਜੇ ਤੱਕ ਉਹ ਕਰਦੀਆਂ ਫਿਰਦੀਆਂ ਹੋਣ ਤੇ ਇਹਨਾਂ ਦਾ ਇਰਾਦਾ ਵੀ ਗੰਦਗੀ ਸਾਫ਼ ਕਰ ਦਈਏ ਤੇ ਇਹੋ ਜਿਹੀ ਥਾਂ ਕੋਈ ਮਨ ਵਿੱਚ ਲੈ ਕੇ ਚੱਲੀ ਹੋਏ ਸਰਕਾਰ, ਪਰ ਮੇਰੇ ਖਿਆਲ ਚ ਨੁਕਸਾਨ ਜ਼ਿਆਦਾ ਹੋਏਗਾ ਕਿਉਂਕਿ ਘੜਿਆਲ ਨੇ ਇਹ ਤਾਂ ਦੇਖਣਾ ਨੀ ਹੈ ਕਿ ਇਸ ਚੀਜ਼ ਨੂੰ ਖਾਣਾ ਕਿ ਨਹੀਂ ਖਾਣਾ, ਉਹਨੇ ਤਾਂ ਆਪਣਾ ਸ਼ਿਕਾਰ ਕਰਨਾ ਭਾਵੇਂ ਉਹ ਬੰਦਾ ਹੋਵੇ ਤੇ ਭਾਵੇਂ ਕੋਈ ਜੰਗਲੀ ਜੀਵ ਹੋਵੇ, ਉਹ ਜਿਹੜਾ ਵੀ ਉਹਦੇ ਕਾਬੂ ਆ ਗਿਆ ਉਹਨੇ ਤਾਂ ਖਾਣਾ ਹੀ, ਆਪਾਂ ਵੀਡੀਓ ਦੇਖਦੇ ਹਾਂ ਉਹਦੇ ਵਿੱਚ ਘੜਿਆਲ ਕਦੇ ਵੀ ਫਿਰ ਕਿਸੇ ਨੂੰ ਬਖਸ਼ਦਾ ਨੀ ਜਿਹੜਾ ਉਹਦੇ ਕਾਬੂ ਆ ਜਾਵੇ। ਮੈਨੂੰ ਤਾਂ ਜਾਪਦਾ ਕਿਸਾਨਾਂ ਦੇ ਹੱਥ ਚ ਨੀ ਜਾਏਗਾ ਕਿਉਂਕਿ ਹਨੇਰੇ ਸਵੇਰੇ ਜਦੋਂ ਉਹ ਜਾਣਗੇ ਆਪਣੇ ਖੇਤਾਂ ਨੂੰ, ਬਹੁਤ ਸਾਰੀ ਜ਼ਮੀਨ ਦਰਿਆਵਾਂ ਤੇ ਅਲਾਟ ਹੋਈ ਆ ਕਿਸਾਨਾਂ ਨੂੰ ਤੇ ਉਹ ਖੇਤੀਬਾੜੀ ਲਈ ਜਾਂਦੇ ਆ, ਇਸ ਕਰਕੇ ਮੈਨੂੰ ਨੀ ਜਾਪਦਾ ਇਹ ਵਧੀਆ ਕਦਮ ਆ। ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਇਹਦੇ ਨਾਲ ਕੀ ਫਾਇਦਾ ਹੋ ਰਿਹਾ। ਜੀ
ਜੀ ਤੇ ਇੱਕ ਇਹ ਹੈ ਕਿ ਜਿੱਦਾਂ ਹੁਣ ਤੁਸੀਂ ਰਾਤ ਬਰਾਤੇ ਦੀ ਗੱਲ ਕੀਤੀ ਆ ਤੇ ਘੜਿਆਲ ਦੀ ਖਾਸੀਅਤ ਇਹ ਆ ਵੀ ਕੱਲਾ ਇਹ ਪਾਣੀ ਚ ਨਹੀਂ ਰਹਿੰਦਾ, ਇਹ ਬਾਹਰ ਵੀ ਰਹਿੰਦਾ, ਬਾਹਰ ਵੀ ਇਹਨੇ ਭਾਲ ਕਰਨੀ ਆ ਸ਼ਿਕਾਰ।
ਹਾਂਜੀ ਹਾਂਜੀ
ਤੇ ਵੈਸੇ ਹਨਾ ਬਾਹਰ ਵੀ ਇਹਨੇ ਇਹਦਾ ਇਹ ਤਾਂ ਹੈ ਨੀ ਏਰੀਆ ਵੀ ਇਹਨੇ ਦਰਿਆ ਦੇ ਵਿੱਚ, ਫਿਰ ਤਾਂ ਬੰਦਾ ਕਹਿ ਦਿੰਦਾ ਵੀ ਚਲੋ ਵੀ ਬਾਹਰ ਘੁੰਮੀ ਚਲੋ ਬੈਚਿਆ ਘੜਿਆਲ ਹਨਾ ਜਾਂ ਮੱਛੀਆਂ ਕੱਢ ਕੇ ਜਾਂ ਕਿੱਦਾਂ, ਇਹ ਤਾਂ ਬਾਹਰ ਆ ਕੇ ਵੀ ਅਟੈਕ ਜਿਹੜਾ ਆ ਕਰ ਸਕਦਾ ਆ। ਵੈਸੇ ਇਹਦੀ ਜਿਹੜੀ ਘੜਿਆਲ ਦੀ ਖਾਸੀਅਤ ਵੈਸੇ ਇਹ ਆ ਵੀ ਇਹ ਪਾਣੀ ਦੇ ਵਿੱਚ ਜ਼ਿਆਦਾ ਤਾਕਤਵਰ ਹੋ ਜਾਂਦਾ ਆ, ਪਾਣੀ ਦੇ ਵਿੱਚ ਸ਼ਿਕਾਰ ਜਿਹੜਾ ਆ ਚਾਹੇ ਕਿੱਡਾ ਵੀ ਤਕੜਾ ਹੁੰਦਾ ਆ ਇਹਦੇ ਵਿੱਚ, ਕਿਉਂਕਿ ਇਹ ਜਿੱਦਾਂ ਬਲ ਮਾਰ ਕੇ ਉਹਨੂੰ ਡਬੋ ਕੇ ਮਾਰਦਾ ਆ, ਪਰ ਫਿਰ ਵੀ ਇਹ ਜਿਹੜਾ ਅਟੈਕ ਆ ਜੇ ਇਹ ਭੁੱਖਾ ਆ ਇਹ ਬਾਹਰ ਆ ਕੇ ਵੀ ਅਟੈਕ ਜਿਹੜਾ ਕਰ ਦਿੰਦਾ ਆ ਘੜਿਆਲ, ਤੇ ਇਸ ਕਰਕੇ ਤਾਂ ਇਹ ਕਿਸਾਨਾਂ ਦੀ ਸ਼ਾਇਦ ਚਿੰਤਾ ਜਾਇਜ਼ ਵੀ ਹੈਗੀ ਆ ਵੀ ਹੋ ਸਕਦਾ ਇਹ ਬਾਹਰ ਆ ਕੇ ਆਪਣੇ ਸ਼ਿਕਾਰ ਦੇ ਭਾਲ ਦੇ ਵਿੱਚ, ਫਿਰ ਈਵਨ ਕਿ ਪਾਣੀ ਤਾਂ ਦਰਿਆਵਾਂ ਦੇ ਪਹਿਲਾਂ ਬਹੁਤ ਘੱਟ ਹੋ ਰਹੇ ਆ, ਫਿਰ ਇਹਨਾਂ ਦਾ ਇੱਕ ਏਰੀਆ ਨੀ ਹੋਣਾ, ਪਤਾ ਨੀ ਕਿੱਥੇ ਤੱਕ ਜਾਣਾ ਆ, ਇਸ ਕਰਕੇ ਬੜਾ ਇਹਦਾ ਡੇਂਜਰਸ ਇੱਕ ਮਾਹੌਲ ਬਣ ਜਾਣਾ ਆ ਕਿਸਾਨਾਂ ਲਈ, ਕਾਫੀ ਸਮੱਸਿਆ ਦਾ ਸਾਹਮਣਾ ਸ਼ਾਇਦ ਆਉਂਦੇ ਹੋਏ ਦਿਨਾਂ ਦੇ ਹੋਵੇ ਸ਼ਾਇਦ। ਉਸ ਤੋਂ ਬਾਅਦ ਕਹਿੰਦੇ ਹੋਣੇ ਆ ਵੀ ਹੁਣ ਛੱਡ ਦਿੰਦੇ ਆ, ਉਦੋਂ ਬਾਅਦ ਦੇ ਵਿੱਚ ਫਿਰ ਜਦੋਂ ਕੋਈ ਇੱਕ ਦੋ ਏਦਾਂ ਦੀਆਂ ਦੁਰਘਟਨਾਵਾਂ ਜਿਹੜੀਆਂ ਹੋ ਗਈਆਂ ਫਿਰ ਇਹਨਾਂ ਨੂੰ ਮਾਰਨ ਦੀ ਇੱਕ ਯੋਜਨਾ ਚੱਲੀ ਹੋਈ ਆ।
ਇਹ ਵੀ ਹੋ ਸਕਦਾ ਉਹ ਜਿਵੇਂ ਕਿਸ ਪਿੰਡ ਦੇ ਵਿੱਚ ਸਰਪੰਚ ਨੂੰ ਗ੍ਰਾਂਟ ਮਿਲੀ ਸੀ ਨਾ ਤੇ ਕਹਿੰਦਾ ਕਿ ਮੱਛੀਆਂ ਪਾਲਦੀਆਂ, ਛੱਪੜ ਦੀ ਗ੍ਰਾਂਟ ਮਿਲ ਗਈ, ਉਹਨੇ ਕਹਿੰਦਾ ਜੀ ਪੈਸੇ ਤੇ ਮੈਂ ਅੱਧੇ ਤੁਸੀਂ ਖਾ ਲਏ ਆਪਣੇ ਐਮਐਲਏ ਨੂੰ ਕਹਿੰਦਾ, ਤੇ ਕਹਿੰਦਾ ਕੋਈ ਗੱਲ ਨੀ, ਕਹਿੰਦਾ ਹੁਣ ਇਹਨੂੰ ਕਹਿੰਦੀ ਵੀ ਮੱਛਰ ਪੈਦਾ ਹੋ ਗਿਆ ਪਹਿਲਾਂ ਮੱਛਰ ਦੇ ਕਰਕੇ ਹੁਣ ਇਹਨੂੰ ਪੂਰਨਾ ਸ਼ੁਰੂ ਕਰ ਦੋ, ਮਤਲਬ ਪੈਸੇ ਖਾਣ ਦਾ ਵੀ ਇੱਕ ਜ਼ਰੀਆ ਹੋ ਸਕਦਾ, ਇੱਕ ਵੱਡੀ ਗੱਲ ਨਹੀਂ
ਹੈ, ਇਹ ਵੀ ਜ਼ਰੀਆ ਹੋ ਸਕਦਾ ਹੈ। ਵੈਸੇ ਇਹਨਾਂ ਦੀ ਜਿਹੜੀ ਸਕਿਨ ਹੁੰਦੀ ਆ ਉਹ ਬੜੀ ਮਹਿੰਗੀ ਜਿਹੜੀ ਵਿਕਦੀ ਆ, ਤੇ ਬਿਜ਼ਨਸ ਭਾਜੀ ਇਹ ਬਹੁਤ ਤਕੜਾ ਆ ਜਿਹੜੀ ਇਹਦੀ ਸਕਿਨ ਆ, ਤੁਸੀਂ ਦੇਖਿਆ ਹੋਣਾ ਪਲਸ ਵਗੈਰਾ ਇਹਨਾਂ ਦੇ ਬਣਦੇ ਆ, ਬੂਟ ਬਣਦੇ ਆ, ਇਹਨਾਂ ਦਾ ਜਿਹੜਾ ਲੈਦਰ ਆ ਬਹੁਤ ਮਹਿੰਗਾ ਵਿਕਦਾ ਆ। ਇਹ ਤਾਂ ਇੱਕ ਹੋ ਸਕਦਾ ਵੀ ਇਹਨੂੰ ਕਮਰਸ਼ੀਅਲ ਐਂਗਲ ਤੋਂ ਦੇਖਿਆ ਜਾਵੇ ਵੀ ਕਮਰਸ਼ੀਅਲ ਤੌਰ ਤੇ ਇਹਦੀ ਕਾਫੀ ਕਰ ਸਕਦੇ ਆ, ਪਰ ਕਮਰਸ਼ੀਅਲ ਕਰਨ ਦੇ ਲਈ ਵੀ ਕੁਛ ਢੰਗ ਤਰੀਕੇ ਹੁੰਦੇ, ਇਹ ਨੀ ਹੁੰਦੇ ਵੀ ਖੁੱਲੇ ਥਾਂ ਦੇ ਉੱਤੇ ਹੀ ਜਿਹੜਾ ਕਰ ਦਿੱਤਾ ਜਾਵੇ ਇਹਨਾਂ ਨੂੰ ਵੀ ਲੋਕਾਂ ਦੇ ਲਈ ਬਣਾ ਦਿੱਤਾ। ਇੱਕ ਪਾਸੇ ਅਸੀਂ ਕਹਿੰਦੇ ਹਾਂ ਵੀ ਦਰਿਆਵਾਂ ਦੀ ਸਫਾਈ ਕਰਨੀ ਆ, ਉਹ ਨੋ ਡਾਊਟ ਇਹ ਖਾ ਲੈਣਗੇ, ਪਰ ਉਹਦੇ ਲਈ ਇਹ ਜਿਹੜੇ ਹੋਰ ਵੀ ਜਿਹੜੇ ਲੋਕਾਂ ਨੂੰ ਖਾਣਾ ਜਾਂ ਜੀਵਾਂ ਨੂੰ ਖਾਣਾ ਆ, ਬਹੁਤ ਸਾਰੇ ਜਿਹੜੇ ਜਾਨਵਰ ਆ ਕੁੱਤੇ ਆ ਬਿੱਲੀਆਂ ਆ ਜਾਂ ਪੰਛੀ ਆ ਉਹ ਪਾਣੀ ਪੀਣ ਦੇ ਬਹੁਤ ਸਾਰੇ ਇੱਦਾਂ ਦੇ ਜੀਵ ਹੈਗੇ ਆ ਜਿਹੜੇ ਦਰਿਆਵਾਂ ਤੇ ਅਜੇ ਵੀ ਡਿਪੈਂਡੈਂਟ ਹੈਗੇ ਆ, ਤੇ ਉਹ ਦਰਿਆਵਾਂ ਤੇ ਪਾਣੀ ਪੀਣ ਜਾਂਦੇ ਆ, ਤੇ ਉਹਨਾਂ ਲਈ ਵੀ ਬੜਾ ਔਖਾ ਜਿਹੜਾ ਹੋ ਜਾਣਾ। ਇੱਕ ਜੀਵ ਪਾਲਣ ਦੇ ਲਈ ਕਈ ਜੀਵ ਅਸੀਂ ਮਾਰ ਜਾਣੀ ਵੀ ਉਹਨਾਂ ਨੂੰ ਜ਼ਿੰਦਗੀ ਦਾਅ ਤੇ ਲਾ ਦਿੰਦੇ ਆ ਜੀ।
ਬਿਲਕੁਲ ਠੀਕ।
ਤੇ ਖੈਰ ਆਪਣੇ ਜੀ ਜਗਿੰਦਰ ਸਿੰਘ ਸੋਹੀ ਸਾਹਿਬ ਜਗਰਾਓ ਹੈਗੇ ਪਿਛੋਕੜ ਇਹਨਾਂ ਦਾ, ਤੇ ਅੱਜ ਕੱਲ ਸਿਰਨੀ ਦੇ ਵਿੱਚ ਹੈਗੇ ਆ, ਤੇ ਉਹਨਾਂ ਨੇ ਵੀ ਫਤਿਹ ਦੀ ਸਾਂਝ ਬੁਲਾਈ ਆ ਤੁਹਾਨੂੰ ਵੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਉਹ ਕਹਿੰਦੇ ਵੀ ਪ੍ਰੋਗਰਾਮ ਇੰਜੋਏ ਕਰ ਰਹੇ ਆ ਤੇ ਟੈਕਸੀ ਵੈਸੇ ਚਲਾ ਰਹੇ ਆ, ਤੇ ਉਹ ਕਹਿੰਦੇ ਵੀ ਯੋਗ ਜਿਹੜਾ ਕਰੋ ਜਾਂ ਨਾ ਕਰੋ, ਪਰ ਜ਼ਰੂਰਤ ਪੈਣ ਦੇ ਉੱਤੇ ਇੱਕ ਦੂਜੇ ਦਾ ਸਹਿਯੋਗ ਜ਼ਰੂਰ ਕਰੋ। ਬਹੁਤ ਵੱਡੀ ਗੱਲ ਕਹੀ ਸੋਹੀ ਸਾਹਿਬ ਨੇ। ਤੇ ਅਮਨ ਜੀ ਜੀ ਤੇ ਅਮਨ ਢਿੱਲੋ ਸਾਹਿਬ ਟਾਊਨਸ ਵੇਲੇ ਤੋਂ ਜੁੜੇ ਆ, ਉਹਨਾਂ ਨੇ ਇੱਕ ਵੈਸੇ ਗੱਲ ਕਹੀ ਆ, ਉਹ ਕਹਿੰਦੇ ਵੀ ਵੈਸੇ ਤਾਂ ਉਹ ਕਹਿੰਦੇ ਭਾਜੀ ਵੀ ਐਲੀਗੇਟਰ ਜਿਹੜੇ ਘੜਿਆਲ ਜਿਹਨਾਂ ਨੂੰ ਆਪਾਂ ਕਹਿੰਦੇ ਆ, ਇਹ ਕਹਿੰਦੇ ਵੀ ਕਰੋਕੋਡਾਇਲ ਦੀ ਤਰ੍ਹਾਂ ਡੇਂਜਰਸ ਨਹੀਂ ਹੁੰਦੇ। ਇਹ ਗੱਲ ਸਾਡੀ ਸਹੀ ਆ ਬਿਲਕੁਲ, ਜਿਹੜਾ ਭਾਜੀ ਇਹ ਲੰਮੇ ਜਾਂ ਮੂੰਹਾਂ ਵਾਲੇ ਹੁੰਦੇ ਘੜਿਆਲ ਜਿਹੜੇ ਆ, ਪਰ ਇਹਦਾ ਮਤਲਬ ਇਹ ਨੀ ਵੈਸੇ ਅਮਨ ਢਿੱਲੋ ਸਾਹਿਬ ਵੀ ਇਹ ਡੇਂਜਰਸ ਹੁੰਦੇ ਨੀ, ਡੇਂਜਰਸ ਤਾਂ ਹੁੰਦੇ ਆ ਹਨਾ, ਵੈਸੇ ਤਾਂ ਇਹਦੇ ਪਿੱਛੇ ਮੰਚ। ਹਾਂਜੀ ਜੀ
ਹੁੰਦੇ ਸ਼ਿਕਾਰੀ ਆ ਦੋਨੋਂ ਹੀ ਜੀ, ਇਹਦੇ ਚ ਤਾਂ ਕੋਈ ਸ਼ੰਕਾ ਨੀ ਆ ਕਿ ਉਹ ਖਤਰਨਾਕ ਨੀ ਹੁੰਦੇ, ਖਤਰਨਾਕ ਦੋਨੋਂ ਹੀ ਹੈਗੇ ਆ ਜੀ, ਇਹਦੇ ਚ ਕੋਈ ਰਹਿ ਨੀ ਦੂਸਰੀ, ਪਰ ਇਹ ਵੱਖਰੀ ਗੱਲ ਆ ਉਹ ਕ੍ਰੋਕੋਡਾਇਲ ਦਾ ਹੋ ਸਕਦਾ ਉਹਦਾ ਸ਼ਿਕਾਰ ਕਰਨ ਦਾ ਢੰਗ ਵੱਖਰਾ ਹੋਏ ਤੇ ਇਹਦਾ ਵੱਖਰਾ, ਪਰ ਦੋਨੋਂ ਇਹ ਮਾਸਾਹਾਰੀ ਆ ਤੇ ਸ਼ਿਕਾਰ ਕਰਦੇ ਆ ਜੀ।
ਜੀ ਜੀ ਤੇ ਵੈਸੇ ਅਮਨ ਢਿੱਲੋ ਸਾਹਿਬ ਇਹ ਜਿਹੜਾ ਜਰੂਰ ਸਾਡੀ ਗੱਲ ਦੇ ਉੱਤੇ ਵੀ ਮੈਂ ਇਹ ਕਰੂੰਗਾ ਖੋਜ ਇਹਦੇ ਮਾਮਲੇ ਦੇ ਵਿੱਚ, ਕਿਉਂਕਿ ਆਪਾਂ ਦੋਨੇ ਪੱਖ ਜਿਹੜੇ ਰੱਖਾਂਗੇ। ਵੈਸੇ ਸ਼ਾਇਦ ਸਰਕਾਰ ਨੇ ਜਿਹੜਾ ਭਾਜੀ ਇੱਕ ਤਾਂ ਇਹ ਗੰਦਗੀ ਲਈ ਤੇ ਦੂਜਾ ਸ਼ਾਇਦ ਇਹਦੀ ਜਿਹੜੀ ਕਮਰਸ਼ੀਅਲ ਐਂਗਲ ਤੋਂ ਜਿਹੜਾ ਚਮੜੇ ਦੀ ਗੱਲ ਦੇ ਲਈ ਇਹਨਾਂ ਨੂੰ ਪਾਲਣ ਦੀ ਕੋਸ਼ਿਸ਼ ਕੀਤੀ ਆ, ਉਹ ਵੀ ਆਪਾਂ ਕਿਤੇ ਕੋਸ਼ਿਸ਼ ਕਰਾਂਗੇ ਵੀ ਉਹਨਾਂ ਦੋਨਾਂ ਦਾ ਜਿਹੜਾ ਪੱਖ ਆ ਇਸ ਮਾਮਲੇ ਦੇ ਉੱਤੇ ਰੱਖਿਆ ਜਾਵੇ। ਤੇ ਧਾਲੀਵਾਲ ਸਾਹਿਬ ਪਰਮਜੀਤ ਸਿੰਘ ਜੀ ਜੁੜੇ ਆ ਸਾਡੇ ਨਾਲ ਤੇ ਉਹ ਕਹਿੰਦੇ ਵੀ ਦਲਜੀਤ ਜੀ ਇਹ ਸਰਕਾਰ ਦੀ ਪਲੈਨਿੰਗ ਵੀ ਹੋ ਸਕਦੀ ਹੈ ਜਿਸ ਤਰ੍ਹਾਂ ਢਿੱਲੋਂ ਸਾਹਿਬ ਉਹਨਾਂ ਨੇ ਦੱਸਿਆ ਕਿ ਕਾਲੇ ਦੌਰ ਦੌਰਾਨ ਦੀਆਂ ਲਾਸ਼ਾਂ ਤੈਰਦੀਆਂ ਸੀ ਇਹ ਸਰਕਾਰ ਕਿਤੇ ਫਿਰ ਤਾਂ ਨੀ ਕਾਲਾ ਦੌਰ ਜਿਹੜਾ ਲਿਆ ਰਹੀ ਆ ਵੈਸੇ ਪ੍ਰੋਜੈਕਟ ਤਾਂ ਭਾਜੀ ਇਹ ਅਕਾਲੀ ਦਲ ਵੇਲੇ ਦਾ ਹੀ ਇਹ ਛਿੜਿਆ ਹੋਇਆ ਆ ਤਿੰਨ ਸਾਲ ਪਹਿਲਾਂ ਦਾ ਇਹ ਪ੍ਰੋਜੈਕਟ ਆ ਉਹ ਤਾਂ ਸਿਰਫ ਸਰਕਾਰ ਕਿਸਾਨ ਜਿਹੜੇ ਆ ਵਿਰੋਧ ਕਰ ਰਹੇ ਅਸੀਂ ਅਸਲ ਵਿੱਚ ਪ੍ਰੋਜੈਕਟ ਦੇ ਵਿਰੋਧ ਚ ਨਹੀਂ ਅਸੀਂ ਤਾਂ ਇਹ ਕਹਿੰਦੇ ਆ ਕਿ ਜਿਹੜੇ ਆਲੇ ਦੁਆਲੇ ਕਿਉਂਕਿ ਸਾਡੇ ਭਾਜੀ ਕਿਸਾਨੀ ਜਿਹੜੀ ਆ ਬੜੀ ਸੀਮਿਤ ਹੁੰਦੀ ਜਾ ਰਹੀ ਆ ਖਾਸ ਤੌਰ ਤੇ ਦਰਿਆਵਾਂ ਦੇ ਨਾਲ ਜਿਹੜੇ ਏਰੀਏ ਭਾਜੀ ਪੈਂਦੇ ਆ ਉਹ ਅਜੇ ਥੋੜੇ ਜਿਹਾ ਸੌਰਖਰੂ ਆ ਉਹਦਾ ਕਾਰਨ ਇਹ ਆ ਵੀ ਪਾਣੀ ਜਿਹੜਾ ਦਰਿਆਵਾਂ ਦੇ ਕਰਕੇ ਅਜੇ ਡੂੰਘਾਈ ਤੱਕ ਨਹੀਂ ਗਿਆ ਇਸ ਕਰਕੇ ਹੁਣ ਦਰਿਆਵਾਂ ਦੇ ਬਿਲਕੁਲ ਵਿੱਚ ਤੱਕ ਜਿਹੜੇ ਜ਼ਮੀਨਾਂ ਆ ਲੋਕਾਂ ਨੇ ਆਬਾਦ ਕਰਨੇ ਆ ਉੱਥੇ ਘੁੰਮਦੇ ਆ ਤੇ ਉੱਥੇ ਜਿੱਦਾਂ ਸਰਕੰਡੇ ਵਗੈਰਾ ਆਮ ਹੋ ਜਾਂਦੇ ਆ ਕਿਸਾਨੀ ਦੇ ਲਈ ਬਹੁਤ ਸਾਰੀਆਂ ਇੱਕ ਆਪਾਂ ਇੱਕ ਮੁਸ਼ਕਲ ਲਿਆ ਕੇ ਰੱਖ ਦਿੱਤੀ ਆ ਚਾਹੇ ਚਲੋ ਬੰਦਿਆਂ ਦਾ ਅਟੈਕ ਨਹੀਂ ਕਰਦੇ ਘੜਿਆਲ ਪਰ ਜਾਨਵਰਾਂ ਦੇ ਉੱਤੇ ਕਈ ਵਾਰੀ ਆਪਣੇ ਪਾਲਤੂ ਜਾਨਵਰ ਹੈਗੇ ਆ ਹਨਾ ਆਪਣੇ ਬਹੁਤ ਸਾਰੇ ਕੱਟੇ ਬੱਚੇ ਆਪਾਂ ਲੈ ਜਾਈਦੇ ਆ ਪੱਠਿਆਂ ਵਗੈਰਾ ਦੇ ਲਈ ਫਿਰ ਕੁੱਤੇ ਨਾਲ ਚਲੇ ਜਾਂਦੇ ਆ ਇੱਕ ਤਰ੍ਹਾਂ ਦੇ ਨਾਲ ਇਹ ਨੀ ਹੈਗਾ ਕਿ ਉਹ ਜ਼ਿਆਦਾ ਹੈਗੇ ਡੇਂਜਰਸ ਨਹੀਂ ਪਰ ਇੱਕ ਆਪਾਂ ਸਾਵਧਾਨੀ ਦੇ ਤੌਰ ਤੇ ਆਪਾਂ ਇਹੋ ਜਿਹੀ ਗੱਲ ਕਰੀਏ ਵੀ ਕਿਸਾਨਾਂ ਦੇ ਲਈ ਥੋੜੀ ਜਿਹੀ ਮੁਸ਼ਕਲ ਤਾਂ ਜ਼ਰੂਰ ਆਉਣੀ ਆ ਨਾ ਇਸ ਮਾਮਲੇ ਦੇ ਵਿੱਚ ਛੋਟੇ ਬੱਚੇ ਆ ਉਹ ਜਾਂਦੇ ਆ ਤੇ ਹੋ ਸਕਦਾ ਬੱਚੇ ਨਹਾਉਣ ਚਲੇ ਜਾਣ ਜਾਂ ਕੋਈ ਹੋਰ ਏਦਾਂ ਦੀ ਘਟਨਾ ਨਾ ਵਾਪਰ ਜਾਵੇ ਜਿਹੜੇ ਇਸ ਮਾਮਲੇ ਤੇ ਨਾ ਜਾਣਦੇ ਹੋਣ ਆਪਾਂ ਤਾਂ ਜਾਣੀ ਉਹ ਗੱਲਾਂ ਵੀ ਏਦਾਂ ਹੋ ਨਾ ਜਾਵੇ ਉਸ ਗੱਲ ਦੇ ਉੱਤੇ ਆਪਾਂ ਜਿਹੜੀ ਵਿਚਾਰ ਆ ਉਹ ਕਰ ਰਹੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਚੱਲਦਾ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਤੇ ਭਾਜੀ ਆਪਾਂ ਇੱਕ ਜਦੋਂ ਬ੍ਰੇਕ ਤੋਂ ਪਹਿਲਾਂ ਗੱਲ ਛੇੜੀ ਸੀ ਬਈ ਬੱਚੇ ਦੰਦ ਕਿਉਂ ਕਰੀਚਦੇ ਆ ਬੜੀ ਇੱਕ ਵੱਡੀ ਸਮੱਸਿਆ ਇਹ ਹੈਗੀ ਆ ਦੰਦ ਕਰੀਚਣਾ ਇਹ ਛੋਟੇ ਬੱਚਿਆਂ ਦੇ ਵਿੱਚ ਵੈਸੇ ਜ਼ਿਆਦਾ ਪਾਇਆ ਜਾਂਦਾ ਵੱਡਿਆਂ ਦੇ ਵਿੱਚ ਵੀ ਪਾਇਆ ਜਾਂਦਾ ਵੀ ਦੰਦ ਜਿਹੜੇ ਆ ਰਾਤ ਨੂੰ ਸੁੱਤੇ ਪਏ ਖਾਸ ਤੌਰ ਤੇ ਉਹ ਦੰਦ ਜਿਹੜੇ ਆ ਕਰੀਚਦੇ ਆ ਤੇ ਵੈਸੇ ਤਾਂ ਇਹ ਕਿਹਾ ਜਾਂਦਾ ਵੀ ਜਦੋਂ ਬੱਚੇ ਜਿਹੜੇ ਆ ਏਦਾਂ ਦੰਦ ਕਰੀਚਦੇ ਆ ਤਾਂ ਉਹਦੇ ਵਿੱਚ ਉਹਨਾਂ ਦੇ ਪੇਟ ਦੇ ਵਿੱਚ ਕੀੜੇ ਹੁੰਦੇ ਆ ਤੇ ਵਿਗਿਆਨ ਵੈਸੇ ਇਹਨਾਂ ਗੱਲਾਂ ਨੂੰ ਨਹੀਂ ਮੰਨਦੀ ਤੁਹਾਡਾ ਕੀ ਮਾਮ ਕਹਿਣ ਹੈਗਾ ਇਸ ਮਾਮਲੇ ਦੇ ਵਿੱਚ ਵੀ ਇਹ ਸਮੱਸਿਆ ਜਾਣਦੇ ਤੁਸੀਂ ਇਹਦੇ ਬਾਰੇ ਕੁਛ
ਜੀ ਇਸ ਬਾਰੇ ਮੈਂ ਥੋੜਾ ਜਿਹਾ ਜ਼ਰੂਰ ਚਾਨਣਾ ਪਾਉਣ ਦੀ ਕੋਸ਼ਿਸ਼ ਕਰੂੰਗਾ ਆਸਟ੍ਰੇਲੀਆ ਚ ਸ਼ਾਇਦ ਇਹ ਗੱਲ ਮੈਂ ਦੇਖਿਆ ਡਾਕਟਰ ਨਾਲ ਸਾਡੇ ਬੱਚੇ ਲੈ ਕੇ ਗਏ ਸੀ ਉਹਦੇ ਬਾਰੇ ਵੀ ਏਦਾਂ ਹੀ ਗੱਲ ਚੱਲ ਰਹੀ ਸੀ ਉਹ ਇਸ ਗੱਲ ਨੂੰ ਨਹੀਂ ਮੰਨਦੇ ਪਰ ਅਸਲ ਚ ਜਿਹੜਾ ਸਾਡਾ ਆਯੁਰਵੈਦਿਕ ਹੋਮਿਓਪੈਥੀ ਇਹ ਇਸ ਗੱਲ ਨੂੰ ਮੰਨ ਕੇ ਚੱਲਦੀ ਆ ਕਿ ਪੇਟ ਚ ਕੀੜੇ ਹੋਣ ਤਾਂ ਬੱਚੇ ਦੰਦ ਖਰੀਦਦੇ ਆ ਇਹ ਦੋਨਾਂ ਦੇ ਵਿੱਚ ਫਰਕ ਹੈਗਾ ਆਲੋਪੈਥੀ ਚ ਵੀ ਸਾਡੇ ਦੇਸ਼ ਵਿੱਚ ਤੇ ਮੇਰੇ ਖਿਆਲ ਚ ਹਰ 6 ਮਹੀਨੇ ਬਾਅਦ ਬੱਚੇ ਨੂੰ ਡੀਵਾਰਮ ਕੀਤਾ ਜਾਂਦਾ ਕੀੜੇ ਵਾਲੀ ਦਵਾਈ ਉਹਨੂੰ ਜਿਹੜੇ ਪੇਟ ਚ ਕੀੜੇ ਉਹਨਾਂ ਦੀ ਦਵਾਈ ਗੋਲੀ ਦਿੱਤੀ ਜਾਂਦੀ ਆ ਪਾ ਕੇ ਤੇ ਆਸਟ੍ਰੇਲੀਆ ਚ ਵੀ ਮੈਂ ਦੇਖਿਆ ਸੀ ਕਿ ਇੱਥੇ ਸਾਰੇ ਪਰਿਵਾਰ ਨੂੰ ਹੀ ਡੀਵਾਰਮ ਕਰਦੇ ਆ ਜਦੋਂ ਇੱਕ ਬੱਚੇ ਦੀ ਤੁਸੀਂ ਚੀਜ਼ ਲੈ ਜਾਂਦੇ ਹੋ ਤੇ ਉਹ ਕਹਿੰਦੇ ਕਿ ਸਾਰੇ ਪਰਿਵਾਰ ਨੂੰ ਡੀਵਾਰਮ ਕਰੋ ਕਿਉਂਕਿ ਇਹਨਾਂ ਦੀ ਟੋਇਲਟ ਦੀ ਸਾਂਝ ਇਹਨਾਂ ਦੀ ਚਾਵਲ ਦੀ ਸਾਂਝ ਹੁੰਦੀ ਆ ਤੇ ਉਹਦੇ ਕਰਕੇ ਵੀ ਕਈ ਵਾਰੀ ਹੁੰਦਾ ਪਰ ਬੱਚੇ ਦੇ ਦੰਦ ਖਰੀਚਣ ਦਾ ਮੇਨ ਮਕਸਦ ਦਾ ਇੱਕ ਇਹ ਆ ਇੱਕ ਇਹ ਜ਼ਰੂਰ ਆ ਮੈਂ ਸੁਜੈਸਟ ਕਰੂੰਗਾ ਸਾਰੇ ਮਾਪਿਆਂ ਨੂੰ ਕਿ ਉਹ ਬੱਚਿਆਂ ਨੂੰ ਰਾਤ ਨੂੰ ਬਰੱਸ਼ ਜਾਂ ਗਰਮ ਪਾਣੀ ਦੀ ਚੂਲੀ ਜ਼ਰੂਰ ਕਰਾਉਣ ਤੇ ਉਹਦੇ ਨਾਲ ਵੀ ਬੜਾ ਫਰਕ ਪਏਗਾ ਬੱਚੇ ਦੇ ਦੰਦ ਖਰੀਚਣ ਦੀ ਆਦਤ ਜਿਹੜੀ ਆ ਉਹ ਬਦਲੇਗੀ ਜੀ
ਜੀ ਭਾਜੀ ਇਹ ਫਿਰ ਕਿੱਦਾਂ ਪਰਿਵਾਰਕ ਸਮੱਸਿਆ ਹੁੰਦੀ ਜਿੱਦਾਂ ਵੀ ਇੱਕ ਬੱਚਿਆਂ ਨੂੰ ਆ ਤਾਂ ਇਹਦਾ ਮਤਲਬ ਹੈ ਮਾਂ ਬਾਪ ਨੂੰ ਵੀ ਉਹ ਕੀੜਿਆਂ ਦੀ ਸਮੱਸਿਆ ਹੈਗੀ ਆ
ਦੇਖੋ ਇਹ ਤਾਂ ਵਰਮ ਜਿਹੜੇ ਆ ਉਹ ਇੱਕ ਦੂਸਰੇ ਤੋਂ ਹੋ ਸਕਦੇ ਜਦੋਂ ਅਸੀਂ ਇੱਕ ਸ਼ੀਟ ਟਾਇਲਟ ਸੀਟ ਦੀ ਸਾਂਝ ਕਰਦੇ ਹਾਂ ਕਿਉਂਕਿ ਇੱਥੇ ਸਿਟਿੰਗ ਹੈਗੀਆਂ ਵਾ ਤੇ ਆਪਣੇ ਦੂਸਰੀਆਂ ਹੁੰਦੀਆਂ ਪੈਰਾਂ ਭਾਰ ਬੈਠਣ ਵਾਲੀਆਂ ਜ਼ਿਆਦਾ ਇੰਡੀਆ ਦੇ ਵਿੱਚ ਤੇ ਉਹਦੇ ਕਰਕੇ ਹੋ ਸਕਦਾ ਵਰਮ ਇੱਕ ਤੋਂ ਦੂਸਰੇ ਨੂੰ ਜਾ ਸਕਦੇ ਇਸ ਕਰਕੇ ਇੱਥੇ ਸਾਰਿਆਂ ਨੂੰ ਡੀਵਾਰਮ ਕਰਦੇ ਵੈਸੇ ਤਾਂ ਇੰਡੀਆ ਵਿੱਚ ਮਿੱਟੀ ਘੱਟਾ ਇੰਨਾ ਕਿ ਹਵਾ ਦੇ ਵਿੱਚੋਂ ਮੀਬੀਆ ਰਾਹੀਂ ਵੀ ਜਿਹੜੇ ਆਪਾਂ ਸਾਹ ਲੈਂਦੇ ਹਾਂ ਉਹਦੇ ਰਾਹੀਂ ਵੀ ਜਰਮ ਸਾਡੇ ਅੰਦਰ ਜਾਂਦੇ ਨੇ ਤੇ ਉਹ ਵੀ ਸਮੇਂ ਨਾਲ ਬਣਦੇ ਨੇ ਤੇ ਦਲਜੀਤ 6 ਤਰ੍ਹਾਂ ਦੇ ਮਤਲਬ ਕੀੜੇ ਆਮ ਕਰਕੇ ਗਿਣੇ ਜਾਂਦੇ ਆ ਕਈ ਤੇ ਕਹਿੰਦੇ ਆ ਕਿ ਸੂਰ ਦੇ ਜਿਹੜੀ ਚਰਬੀ ਆ ਉਹਦੇ ਵਿੱਚ ਇੱਕ ਕੀੜਾ ਬੜਾ ਖਤਰਨਾਕ ਹੁੰਦਾ ਤੇ ਬੰਦ ਗੋਭੀ ਦੇ ਵਿੱਚ
ਟੇਪ ਬੌਬ ਸ਼ਾਇਦ ਕਹਿੰਦੇ
ਹਾਂਜੀ ਹਾਂਜੀ ਤੇ ਬੰਦ ਗੋਭੀ ਵਿੱਚ ਵੀ ਕੀੜਾ ਹੁੰਦਾ ਜਿਹੜਾ ਮੁੜ ਕੇ ਉਮਰ ਭਰ ਵੀ ਸਾਨੂੰ ਅੰਦਰੋਂ ਅੰਦਰੀ ਉਹਦਾ ਪਲਦਾ ਰਹਿੰਦਾ ਤੇ ਇਹ ਸਾਰੀਆਂ ਜਿਹੜੇ 6 ਕਿਸਮ ਦੇ ਕੀੜੇ ਆ ਇਹਨਾਂ ਦੀਆਂ ਡਾਕਟਰਾਂ ਵੱਲੋਂ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਖਾਸ ਕਰਕੇ ਮੈਂ ਇਹ ਸੁਜੈਸਟ ਕਰੂੰਗਾ ਕਿ ਬੱਚੇ ਦੀਆਂ ਆਦਤਾਂ ਅਨੁਸਾਰ ਦੰਦ ਕ੍ਰੀਚਣ ਦੇ ਕਾਰਨ ਜਿਹੜਾ ਹੁੰਦਾ ਉਹਦੇ ਕੌਂਸਟੀਪੇਸ਼ਨ ਵੀ ਕਈ ਵਾਰੀ ਹੁੰਦੀ ਆ, ਉਹਦੇ ਕਰਕੇ ਵੀ ਹੁੰਦਾ, ਕੀੜਿਆਂ ਕਰਕੇ ਵੀ ਹੁੰਦਾ
ਜੀ.
ਤੇ ਜੇ ਕੋਈ ਹੋਮੋਪੈਥ ਕਿਸੇ ਨਾਲ ਤੁਸੀਂ ਕੰਸਲਟ ਕਰ ਸਕਦੇ ਹੋ ਤਾਂ ਉਹ ਜ਼ਰੂਰ ਕਰਿਓ, ਕਿਉਂਕਿ ਉਹਦੇ ਵਿੱਚ ਇਹਦਾ ਜਿਹੜਾ ਪੱਕਾ ਇਲਾਜ ਹੈ, ਮਤਲਬ ਇਹ ਕੋਈ ਦੂਸਰੇ ਰਾਏ ਨਹੀਂ ਹੈ ਕਿ ਉਹਦੇ ਵਿੱਚ ਕੋਈ. ਹਾਂਜੀ ਜੀ ਦਲਜੀ
ਜੀ. ਤੇ ਜਿੱਥੇ ਇੱਕ ਦੇਖੋ ਭਾਜੀ, ਬਹੁਤ ਵੱਡੀ ਤੁਸੀਂ ਗੱਲ ਅੱਜ ਬਹੁਤ ਵੱਡੀ ਜਾਣਕਾਰੀ ਇਹ ਦਿੱਤੀ ਆ ਕਿ ਪੇਟ ਦੇ ਕੀੜੇ ਬੜੀ ਇਹ ਤਕੜੀ ਸਮੱਸਿਆ, ਖਾਸ ਤੌਰ ਤੇ ਬੱਚਿਆਂ ਦੇ ਵਿੱਚ ਤੇ ਵੱਡਿਆਂ ਦੇ ਵਿੱਚ ਵੀ ਹੈਗੀ ਆ. ਪਰ ਇੱਥੇ ਜਿਹੜੇ ਡਾਕਟਰ ਆ ਉਹ ਵੈਸੇ ਇਸ ਗੱਲ ਨੂੰ ਡਿਨਾਈ ਨੀ ਕਰਦੇ ਉਹ ਵੀ ਇਹ ਪੇਟ ਦੇ ਕੀੜਿਆਂ ਦਾ ਕਰਕੇ ਨਹੀਂ ਹੁੰਦੇ, ਪਰ ਇੱਥੇ ਇਹ ਵੀ ਮੰਨਿਆ ਜਾਂਦਾ ਵੀ ਦੰਦਾਂ ਵਿੱਚ ਕਿਸੇ ਤਰ੍ਹਾਂ ਦਾ ਸੁਰਾਖ ਹੋ ਜਾਵੇ ਜਾਂ ਦੰਦਾਂ ਦੀ ਬਣਾਵਟ ਸਹੀ ਨਾ ਹੋਵੇ ਜਾਂ ਦੰਦਾਂ ਵਿੱਚ ਕੋਈ ਫਿਲਿੰਗ ਕੀਤੀ ਆ ਉਹ ਸਹੀ ਨੀ ਹੈਗੀ, ਤੇ ਉਹਦੇ ਕਰਕੇ ਵੀ ਕਰੀਚਦੇ ਆ. ਪਰ ਕਹਿੰਦੇ ਵੀ ਮਾਨਸਿਕ ਤਣਾਅ ਜਿਹੜਾ ਆ ਉਹ ਵੀ ਬੱਚੇ ਤੋਂ ਅਜਿਹਾ ਕਰਾ ਲੈਂਦਾ ਹੈ. ਕਈ ਵਾਰੀ ਪਰਿਵਾਰਕ ਕੋਈ ਤਣਾਅ ਹੁੰਦਾ ਜਾਂ ਸਕੂਲ ਦੀ ਕੋਈ ਸਮੱਸਿਆ ਹੁੰਦੀ ਆ, ਜ਼ਿਆਦਾ ਕੰਮ ਦਾ ਬੋਝ ਹੋ ਜਾਂਦਾ ਜਾਂ ਆਪਣੇ ਦੋਸਤਾਂ ਦੇ ਨਾਲ ਸਹੀ ਤਾਲਮੇਲ ਨਹੀਂ ਹੁੰਦਾ, ਉਹਦੇ ਕਰਕੇ ਬੱਚੇ ਰਾਤ ਨੂੰ ਸੁੱਤੇ ਪਏ ਉਹ ਜਿੱਦਾਂ ਕਹਿ ਲਓ ਕਿ ਸੁਪਨੇ ਦੇ ਵਿੱਚ ਜਾਂ ਉਹ ਜਿੱਦਾਂ ਉਹ ਯਾਦ ਕਰਦੇ ਆ ਉਹ ਗੱਲ ਨੂੰ ਜਾਂ ਕਿਸੇ ਆਪਣੇ ਗੁੱਸੇ ਨੂੰ ਜਿਹੜਾ ਅੰਦਰੋਂ ਅੰਦਰੀ ਪੀ ਰਹੇ ਆ, ਕਿਸੇ ਦੇ ਉੱਤੇ ਗੁੱਸਾ ਕੱਢ ਰਹੇ ਆ, ਉਸ ਵੇਲੇ ਵੀ ਜਿਹੜਾ ਇਹ ਦੰਦ ਕਰੀਚਣੇ ਹੈਗੇ ਆ. ਜਿੱਦਾਂ ਤੁਸੀਂ ਸੁਝਾਅ ਬਹੁਤ ਵਧੀਆ ਦਿੱਤਾ ਸੀ ਵੀ ਕੋਸੇ ਪਾਣੀ ਦੇ ਨਾਲ ਨਹਾ ਕੇ ਸੌਣ ਜਾਂ ਚੂਲੀ ਵਗੈਰਾ ਕਰਨ, ਬਰੱਸ਼ ਵਗੈਰਾ ਕਰਕੇ ਸੌਣ ਰਾਤ ਨੂੰ, ਇੱਕ ਤਾਂ ਇਹ ਹੈਗਾ. ਦੂਜਾ ਵੀ ਜਿਹਨਾਂ ਬੱਚਿਆਂ ਦਾ ਸਮਾਜ ਗਿਆਸੂ ਹੈਗਾ, ਕੁਛ ਨਾ ਕੁਛ ਸਵਾਲ ਕਰਨ ਦੇ ਬੱਚਿਆਂ ਨੂੰ ਹੁੰਦੀ ਆਦਤ, ਉਹਨਾਂ ਨੂੰ ਸਵਾਲਾਂ ਦੇ ਜਵਾਬ ਜ਼ਰੂਰ ਦੇਈ ਚਲੋ ਨਾਲ ਦੀ ਨਾਲ, ਉਹਨਾਂ ਤਾਂ ਕਿ ਜਗਿਆਸਾ ਜਿਹੜੀ ਆ ਉਹ ਸ਼ਾਂਤ ਹੁੰਦੀ ਰਹੇ ਨਾਲ ਨਾਲ. ਤੇ ਲੰਮੇ ਸਾਹ ਲੈਣ ਦੀ ਕਸਰਤ ਜਿਹੜੀ ਬੱਚਿਆਂ ਨੂੰ ਹਰ ਰੋਜ਼ ਕਰਵਾਓ ਜੀ ਭਾਜੀ.
ਬਿਲਕੁਲ ਬਿਲਕੁਲ ਦਲਜੀਤ, ਬਹੁਤ ਸੋਹਣਾ ਤੁਸੀਂ ਦਿੱਤਾ ਸੁਜੈਸ਼ਨ, ਤੇ ਮੈਨੂੰ ਵੀ ਇਹ ਗੱਲ ਚੰਗੀ ਲੱਗੀ ਆ. ਬੱਚਿਆਂ ਨੂੰ ਅਸਲ ਵਿੱਚ ਇੱਥੇ ਸਕੂਲ ਵਿੱਚ ਤਾਂ ਮੇਰੇ ਖਿਆਲ ਤੋਂ ਸਕੂਲ ਦੀ ਪੜ੍ਹਾਈ ਦੀ ਤੇ ਕੋਈ ਟੈਨਸ਼ਨ ਨਹੀਂ ਹੁੰਦੀ, ਘਰਾਂ ਵਿੱਚ ਮਾਂ ਪਿਓ ਦੀ ਲੜਾਈ ਜਾਂ ਕਿਸੇ ਗੱਲ ਤੋਂ ਟੈਨਸ਼ਨ ਹੋ ਜਾਂਦੀ ਜਾਂ ਉਹਨਾਂ ਨੂੰ ਉਹਨਾਂ ਦੀ ਮਨਪਸੰਦ ਗਾਉਣਾ ਨਹੀਂ ਮਿਲਦਾ ਤਾਂ ਟੈਨਸ਼ਨ ਹੁੰਦੀ ਆ, ਤੇ ਇਹਦੇ ਕਰਕੇ ਉਹਨਾਂ ਦੀ ਨੀਂਦ ਵਿੱਚ ਵੀ ਵਿਘਨ ਪੈਂਦਾ. ਬਾਕੀ ਰਹੀ ਬੱਚਿਆਂ ਦੇ ਦੰਦਾਂ ਇੱਥੇ ਬਹੁਤ ਘੱਟ ਸੁਰਾਖ ਵਾਲੀ ਤਕਲੀਫ ਹੈਗੀ, ਕਿਉਂਕਿ ਇੱਥੇ ਦੰਦਾਂ ਦਾ ਟ੍ਰੀਟਮੈਂਟ ਵੈਸੇ ਵੀ ਮਹਿੰਗਾ, ਤੇ ਮਾਪੇ ਵੀ ਆਪਣੇ ਬੱਚਿਆਂ ਦਾ ਦੰਦਾਂ ਦਾ ਖਿਆਲ ਰੱਖਦੇ ਆ, ਮੈਂ ਇਹ ਨੋਟ ਕੀਤਾ ਸੀ. ਤੇ ਇਸ ਕਰਕੇ ਮੈਨੂੰ ਇਉਂ ਜਾਪਦਾ ਕਿ ਜਿਹੜੇ ਦੰਦਾਂ ਦੇ ਵਿੱਚ ਕੀੜਾ ਲੱਗਣਾ ਜਾਂ ਸੁਰਾਖ ਹੋਣਾ ਉਹ ਚਾਂਸਿਸ ਬਹੁਤ ਘੱਟ ਆ. ਹਾਂ, ਉਹਨਾਂ ਬੱਚਿਆਂ ਦੇ ਹੁੰਦੇ ਆ ਜਿਹੜੇ ਰਾਤ ਨੂੰ ਕੋਈ ਕੈਂਡੀਜ਼ ਵਗੈਰਾ ਜਾਂ ਚੋਕਲੇਟ ਵਗੈਰਾ ਖਾ ਕੇ ਤੇ ਮੁੜ ਕੇ ਉਹ ਦੰਦ ਸਾਫ਼ ਨਹੀਂ ਕਰਦੇ, ਉਹਨਾਂ ਦੇ ਜ਼ਰੂਰ ਕੇਰੀਜ਼ ਵਗੈਰਾ ਹੋ ਸਕਦੀ ਆ, ਤੇ ਉਹ ਵੀ ਇੱਕ ਕਾਰਨ ਹੋ ਸਕਦਾ, ਇਹਦੇ ਚ ਕੋਈ ਦੂਸਰੀ ਰਾਇ ਨਹੀਂ
ਜੀ. ਜੀ ਤੇ ਖੈਰ ਭਾਜੀ, ਆਪਾਂ ਇੱਕ ਗਾਣਾ ਸੁਣਦੇ ਹਾਂ ਤੇ ਗਾਣਾ ਸੁਣ ਕੇ ਫਿਰ ਬਾਅਦ ਵਿੱਚ ਆਉਂਦੇ ਹਾਂ. ਦੋਸਤੋ ਤੁਸੀਂ ਵੀ ਇੱਦਾਂ ਜੁੜੇ ਰਹੋ, ਲਹਿਰਾ ਪ੍ਰੋਗਰਾਮ ਚੱਲ ਰਿਹਾ ਹਰਮਨ ਰੇਡੀਓ ਦੇ ਉੱਤੇ ਤੇ ਸਾਂਝ ਬਣਾਈ ਰੱਖਦੇ ਹਾਂ.
ਸਿਰਾਂ ਦੇ ਬੱਟੇ ਇਹ ਇਤਿਹਾਸ ਕਮਾਇਆ ਹੁੰਦੇ ਨੇ, ਸਿਰਾਂ ਦੇ ਬੱਟੇ ਇਹ ਇਤਿਹਾਸ ਕਮਾਇਆ ਹੁੰਦੇ ਨੇ, ਸ਼ਹੀਦ ਜਾਗਦੀਆਂ ਕੌਮਾਂ ਦਾ ਸਰਮਾਇਆ ਹੁੰਦੇ ਨੇ, ਸ਼ਹੀਦ ਜਾਗਦੀਆਂ ਕੌਮਾਂ ਦਾ ਸਰਮਾਇਆ ਹੁੰਦੇ ਨੇ, ਸ਼ਹੀਦ ਜਾਗਦੀਆਂ ਕੌਮਾਂ ਦਾ ਸਰਮਾਇਆ ਹੁੰਦੇ ਨੇ.
ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਦੇ ਉੱਤੇ ਤੇ ਭਾਜੀ ਹੁਣ ਆਪਣੀ ਅੱਧੇ ਕੁ ਘੰਟੇ ਤੱਕ ਦੀ ਜਿਹੜੀ ਰਹਿ ਗਈ ਆ ਸਾਂਝ ਜਿਹੜੀ ਦੋਸਤਾਂ ਦੇ ਨਾਲ ਆਪਾਂ ਕਰਨੀ ਆ ਤੇ ਭਾਜੀ ਇੱਕ ਜਿਹੜਾ ਰਾਜਸੀ ਪੱਧਰ ਦੇ ਉੱਤੇ ਮਨਾਇਆ ਗਿਆ ਸਰਬੰਸ ਦਾਨੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਾ ਜਨਮ ਇਸ ਮਾਮਲੇ ਤੇ ਵੀ ਆਪਾਂ ਗੱਲ ਜਿਹੜੀ ਕਰਾਂਗੇ ਕਿ ਬਹੁਤ ਸਾਰੇ ਦੋਸਤ ਇਹ ਵੀ ਕਹਿੰਦੇ ਰਹੇ ਵੀ 5 ਜਨਵਰੀ ਨੂੰ ਜਿਹੜਾ ਮਨਾਉਣਾ ਚਾਹੀਦਾ ਕਿਉਂਕਿ 25 ਦਸੰਬਰ ਨੂੰ ਜਿਹੜਾ ਆਪਾਂ ਮਨਾਉਂਦੇ ਇਹਨਾਂ ਦਿਨਾਂ ਦੇ ਵਿੱਚ ਆਪਾਂ ਸ਼ਹਾਦਤਾਂ ਦੀ ਵੀ ਗੱਲ ਕੀਤੀ ਆ ਚਾਹੇ ਉਹ ਵਿਛੋੜੇ ਦੀ ਗੱਲ ਹੈ ਚਾਹੇ ਉਹ ਸ਼ਹਾਦਤਾਂ ਦੀ ਗੱਲ ਹੈਗੀ ਆ ਪਰ ਫੇਰ ਵੀ ਇੱਕ ਜਿਹੜੀ ਪਿਰਤ ਪਾਈ ਸੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਇੱਕ ਨਵੀਂ ਪਿਰਤ ਪਾਈ ਆ 351ਵਾਂ ਪ੍ਰਕਾਸ਼ ਦਿਵਸ ਜਿਹੜਾ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਮਨਾਇਆ ਗਿਆ ਕੱਲ ਤੇ ਉਹਦੇ ਵਿੱਚ ਇਹ ਸੀ ਵੀ ਸਾਰੇ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਜਥੇਦਾਰ ਆ ਉਹਨਾਂ ਨੂੰ ਵੀ ਬੁਲਾਇਆ ਗਿਆ ਸੀ ਸਾਰੇ ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਵੀ ਬੁਲਾਇਆ ਗਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਵੀ ਰਾਜ ਪੱਧਰੀ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ ਸੀਗਾ ਪਰ ਇੱਕ ਜਿਹੜੀ ਰਾਜਸੀ ਪਾਰਟੀਆਂ ਦੇ ਆਗੂ ਆ ਉਹ ਆਪਣੀ ਰਾਜਸੀ ਹੋਮੇ ਜਿਹੜੇ ਆ ਉਹ ਭਾਜੀ ਮਾਰ ਨਹੀਂ ਸਕੇ ਤੇ ਪੰਜਾਬ ਸਰਕਾਰ ਨੇ ਵੈਸੇ ਤਾਂ ਇਹ ਰਾਜ ਪੱਧਰੀ ਸਮਾਗਮ ਨੂੰ ਸਿਆਸੀ ਰੰਗਤ ਨਹੀਂ ਨਾ ਦੇਣ ਦਾ ਇੱਕ ਯਤਨ ਕੀਤਾ ਆ ਕਿਉਂਕਿ ਮੰਚ ਤੋਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸਮੇਤ ਹੋਰ ਵੀ ਜਿੰਨੇ ਵੀ ਬੁਲਾਰੇ ਬੋਲੇ ਆ ਉਹਨਾਂ ਨੇ ਕੋਈ ਸਿਆਸੀ ਗੱਲ ਨਹੀਂ ਕੀਤੀ ਸਿਰਫ ਧਾਰਮਿਕ ਗੱਲਾਂ ਕੀਤੀਆਂ ਮਹਾਰਾਜ ਦੇ ਬਾਰੇ ਗੱਲ ਕੀਤੀਆਂ ਸਿੱਖੀ ਦੇ ਬਾਰੇ ਗੱਲਾਂ ਕੀਤੀਆਂ ਪਰ ਫੇਰ ਵੀ ਕਿਸੇ ਹੋਰ ਪਾਰਟੀ ਨੇ ਕੋਈ ਪਹਿਲਕਦਮੀ ਨਹੀਂ ਦਿਖਾਈ ਉੱਥੇ ਸ਼ਮੂਲੀਅਤ ਕਰਨ ਦੇ ਵਿੱਚ ਤੇ ਇੱਕ ਤਰ੍ਹਾਂ ਨਾਲ ਇਹ ਸ਼ੋਅ ਕਰ ਦਿੱਤਾ ਵੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹੈਗੀ ਆ ਉਹ ਇੱਕ ਅਕਾਲੀ ਦਲ ਦਾ ਹੀ ਇੱਕ ਹਿੱਸਾ ਹੈਗੀ ਆ ਵੈਸੇ ਚੰਗਾ ਤਾਂ ਇਹ ਹੁੰਦਾ ਵੀ ਸਾਰੇ ਜਿਹੜੇ ਇੱਕ ਮੰਚ ਦੇ ਉੱਤੇ ਇਕੱਠੇ ਹੁੰਦੇ ਤੇ ਜਦੋਂ ਪੁੱਛਿਆ ਗਿਆ ਵੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਤੇ ਉਹਨਾਂ ਨੇ ਕਿਹਾ ਬਈ ਸੱਦਾ ਨੀ ਅਸਲ ਵਿੱਚ ਦਿੱਤਾ ਗਿਆ ਸੀਗਾ ਜਾਂ ਦਿੱਤਾ ਗਿਆ ਸੀ ਜਾਂ ਨਹੀਂ ਉਹ ਕਹਿੰਦੇ ਕੁਛ ਕਹਿ ਨਹੀਂ ਸਕਦੇ ਪਰ ਸੁਖਵੀਰ ਬਾਦਲ ਹੋਣਾ ਦਾ ਪਹਿਲੇ ਪਟਨਾ ਸਾਹਿਬ ਦਾ ਪ੍ਰੋਗਰਾਮ ਤੈਅ ਸੀਗਾ ਪਰ ਜਿਹੜੇ ਬੰਦੇ ਨਹੀਂ ਵੀ ਗਏ ਉਹ ਪਟਨਾ ਸਾਹਿਬ ਤੇ ਉਹ ਪੰਜਾਬ ਦੇ ਵਿੱਚ ਸੀ ਉਹਨਾਂ ਨੂੰ ਸ਼ਮੂਲੀਅਤ ਜਿਹੜੀ ਜ਼ਰੂਰ ਕਰਨੀ ਚਾਹੀਦੀ ਤੇ ਇੱਕ ਬੜੀ ਗੱਲ ਰੜਕੀ ਤੇ ਕੱਲ ਕਾਫੀ ਇਹ ਚੱਲੀ ਵੀ ਗੱਲ ਕਿ ਉਹ ਸਰੋਪਾ ਨਾ ਦੇਣ ਉੱਤੇ ਬਈ ਜਦੋਂ ਐਤਵਾਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣ ਪੁੱਜੇ ਆ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਉਹਨਾਂ ਨੂੰ ਸਰੋਪਾ ਜਿਹੜਾ ਹੱਥ ਦੇ ਵਿੱਚ ਇਹ ਫੜਾ ਦਿੱਤਾ ਗਿਆ ਤੁਸੀਂ ਦੇਖਿਆ ਹੋਣਾ ਕਿ ਆਮ ਤੌਰ ਤੇ ਇਹ ਪਿਰਤ ਆ ਕਿ ਗਲ ਦੇ ਵਿੱਚ ਪਾਈ ਜਾਂਦੀ ਆ ਤੇ ਮਨਮੋਹਨ ਸਿੰਘ ਹੁਣਾਂ ਨੇ ਬੜੀ ਇੱਕ ਚਲੋ ਕੰਮ ਜਿਹੜੇ ਕੀਤੇ ਇੱਕ ਬਹੁਤ ਸਿੱਖਾਂ ਦੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਪਛਾਣ ਬਣਾਈ ਸੀ ਉਹਨਾਂ ਨੇ ਕਿ ਇੱਕ ਸਿੱਖ ਜਿਹੜਾ ਪ੍ਰਧਾਨ ਮੰਤਰੀ ਆ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਸੀ ਅਸੀਂ ਪਾਰਟੀਬਾਜ਼ੀ ਛੱਡੋ ਕਿਹਦੀ ਪਾਰਟੀ ਨਾਲ ਉਹ ਜੁੜੇ ਹੋਏ ਆ ਜਾਂ ਕਿੱਦਾਂ ਇੱਕ ਉਹ ਜਾਣੀ ਕੌਮ ਦਾ ਜਿਹੜਾ ਨਾਂ ਉਹਨਾਂ ਨੇ ਉੱਚਾ ਕੀਤਾ ਤੇ ਉਹਨਾਂ ਨੂੰ ਏਦਾਂ ਨਾਂ ਦੇਣਾ ਇਹੋ ਜਿਹੇ ਮੌਕਿਆਂ ਦੇ ਉੱਤੇ ਅਸੀਂ ਗਲਤ ਸੰਦੇਸ਼ ਨੀ ਦੇ ਰਹੇ ਭਾਜੀ
ਬਿਲਕੁਲ ਇਹਦੇ ਚ ਕੋਈ ਦੂਸਰੀ ਰਾਏ ਨੀ ਆ ਵਿਤਕਰਾ ਤਾਂ ਗੁਰਦੁਆਰਾ ਸਾਹਿਬ ਚ ਕਿਸੇ ਨਾਲ ਵੀ ਨੀ ਹੋਣਾ ਚਾਹੀਦਾ ਚਾਹੇ ਉਹ ਮਨਮੋਹਨ ਸਿੰਘ ਹੋਏ ਮਨਮੋਹਨ ਸਿੰਘ ਨੇ ਚੰਗੇ ਕੰਮ ਕੀਤੇ ਨੇ ਸਿੱਖੀ ਦਾ ਨਾਮ ਵੀ ਉੱਚਾ ਕੀਤਾ ਹੈ ਤੇ ਉਹਨੂੰ ਤੇ ਉਹਦਾ ਹੱਕ ਵੀ ਬਣਦਾ ਪਰ ਅਸਲ ਵਿੱਚ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਨਾ ਇਹ ਸ਼੍ਰੋਮਣੀ ਕਮੇਟੀ ਅਕਾਲੀ ਦਲ ਦੀ ਕਹਿ ਲਓ ਇੱਕ ਤੁਸੀਂ ਤਾਂ ਹੋਰ ਤਰੀਕੇ ਨਾਲ ਕਿਹਾ ਮੈਂ ਤਾਂ ਇਹ ਕਹਾਂਗਾ ਕਿ ਇਹ ਸਿਆਸਤ ਅਕਾਲੀ ਦਲ ਦੀ ਸਿਆਸਤ ਦੀ ਪਹਿਲੀ ਪੌੜੀ ਆ ਜਿਥੋਂ ਚੜ ਕੇ ਇਹ ਸ਼੍ਰੋਮਣੀ ਕਮੇਟੀ ਮੈਂਬਰ ਬਣਨ ਤੋਂ ਬਾਅਦ ਐਮ ਐਲ ਏ ਜਾਂ ਐਮ ਪੀ ਬਣਨ ਦੇ ਚਾਂਸ ਅੱਗੇ ਬਣਦੇ ਆ। ਇਸ ਕਰਕੇ ਸ਼੍ਰੋਮਣੀ ਕਮੇਟੀ ਤੋਂ ਜਿਹੜਾ ਇਹਨਾਂ ਦਾ ਗਲਬਾ ਵਾ ਜਿਹੜਾ ਕਬਜ਼ਾ ਉਹ ਜਾ ਨਹੀਂ ਰਿਹਾ ਤੇ ਨਾ ਜਾਣ ਦੇ ਚਾਂਸ ਕਰਕੇ ਹੀ ਦੂਸਰੇ ਜਿਹੜੇ ਦਲ ਆ ਉਹ ਅਕਾਲੀ ਦਲ ਦੇ ਨਾਲੋਂ ਥੋੜੇ ਥੋੜੇ ਵੱਖਰੇ ਰਹਿੰਦੇ ਨੇ। ਤੇ ਸ਼ਮੂਲੀਅਤ ਦੀ ਗੱਲ ਜਿਹੜੀ ਹੁੰਦੀ ਆ ਜਦੋਂ ਬਾਦਲ ਸਾਹਿਬ ਹੁੰਦੇ ਸੀ ਉਦੋਂ ਭਾਜਪਾ ਨੂੰ ਸੱਦ ਲੈਂਦੇ ਸੀ ਉਪਰੋਂ ਉਹਨਾਂ ਲੀਡਰਾਂ ਨੂੰ ਸੱਦ ਲੈਂਦੇ ਸੀ ਉਦੋਂ ਇਹਨਾਂ ਨੂੰ ਕਦੇ ਸੱਦਾ ਵੀ ਨਹੀਂ ਸੀ ਦਿੰਦੇ। ਇਹ ਤੇ ਕੈਪਟਨ ਸਾਹਿਬ ਦਾ ਇੱਕ ਮੈਂ ਕਹਾਂ ਫਰਾਕ ਦਿਲੀ ਆ ਕਿ ਉਹਨਾਂ ਨੇ ਸਾਰਿਆਂ ਨੂੰ ਸੱਦਾ ਦਿੱਤਾ ਨਾ ਆਉਣਾ ਜਾਂ ਆਉਣਾ ਉਹਨਾਂ ਦੇ ਵੱਖਰੀ ਗੱਲ ਆ ਸਿਆਸੀ ਤੌਰ ਤੇ ਉਸ ਗੱਲ ਨੂੰ ਉਹਨਾਂ ਨੇ ਲਿਆ ਪਰ ਸਿਆਸਤ ਨੂੰ ਇਹਦੇ ਵਿੱਚ ਨਹੀਂ ਘੜੀਸਣਾ ਚਾਹੀਦਾ। ਧਰਮ ਅਲੱਗ ਚੀਜ਼ ਆ ਉਹ ਸਾਡੇ ਕਾਰਜ ਸਾਰੇ ਸਾਂਝੇ ਹੋਣੇ ਚਾਹੀਦੇ ਆ। ਸਿਆਸਤ ਆਪਣੇ ਥਾਂ ਵਾ ਜਿੱਥੇ ਤੁਸੀਂ ਅਸੈਂਬਲੀ ਚ ਬਹਿੰਦੇ ਹੋ ਜਾਂ ਸੰਸਦ ਵਿਚ ਬਹਿੰਦੇ ਹੋ ਉੱਥੇ ਤੁਸੀਂ ਅਗਲੇ ਦੇ ਬੁਰੇ ਕੰਮਾਂ ਦੀ ਵਿਰੋਧ ਤਾਂ ਕਰੋ ਪਰ ਜਿੱਥੇ ਸਾਰਿਆਂ ਦੀ ਗੱਲ ਸਾਂਝੀ ਆ ਮੇਰੇ ਖਿਆਲ ਚ ਨਹੀਂ ਉੱਥੇ ਕੋਈ ਇਸ ਤਰ੍ਹਾਂ ਦਾ ਵਿਰੋਧ ਹੋਣਾ ਚਾਹੀਦਾ। ਪਰ ਫੇਰ ਵੀ ਇੱਕ ਇੱਕ ਚੰਗਾ ਕਦਮ ਆ ਜਿਹੜਾ ਉਹਨਾਂ ਨੇ ਬੁਲਾਇਆ ਉੱਥੇ ਯਾਦ ਕੀਤਾ ਉਹਨਾਂ ਨੂੰ। ਤੇ ਰਹੀ ਗੱਲ ਜਿਹੜੀ 5 ਤਰੀਕ ਦੀ ਤੇ 25 ਤਰੀਕ ਦੀ ਇਹ ਤਾਂ ਬਹੁਤ ਸਾਰੇ ਵਿਦਵਾਨਾਂ ਨੇ ਸਾਨੂੰ ਪਹਿਲਾਂ ਵੀ ਇੱਕ ਚੰਗੀ ਰਾਏ ਦਿੱਤੀ ਸੀ ਇੱਕ ਚੰਗਾ ਕੈਲੰਡਰ ਦਿੱਤਾ ਸੀ। ਮਿੰਟੂ ਭਾਜੀ ਵੀ ਕੱਲ ਵਾਲੇ ਪ੍ਰੋਗਰਾਮ ਚ ਕੁਛ ਗੱਲ ਕਰ ਰਹੇ ਸੀ ਤੇ ਬਹੁਤ ਕੁਝ ਪੂਰੇਵਾਲ ਸਾਹਿਬ ਨੇ ਵਧੀਆ ਤਰੀਕੇ ਨਾਲ ਕੈਲੰਡਰ ਬਣਾ ਕੇ ਦਿੱਤਾ ਸੀ ਕੌਮੀ ਕੈਲੰਡਰ ਕਹਿ ਸਕਦੇ ਉਹਨੂੰ। ਤੇ ਜੇ ਨਹੀਂ ਉਹ ਕੋਈ ਅਮਲ ਕਰ ਰਿਹਾ ਉਹ ਵੀ ਕਹਿੰਦਾ ਹੁੰਦਾ ਮੈਂ ਨਾ ਮਾਨੂੰ ਵਾਲੀ ਗੱਲ ਆ। ਤੇ 5 ਤਰੀਕ ਇੱਕ ਫਿਕਸ ਡੇਟ ਜੇ ਬਣਦੀ ਸੀ ਸ਼ਹੀਦਾਂ ਦੇ ਜਿਹੜਾ ਸ਼ਹੀਦੀ ਹਫ਼ਤਾ ਇਹਦੇ ਤੋਂ ਥੋੜਾ ਜਿਹਾ ਹਟਵਾਂ ਜਿਹਾ ਹੋ ਜਾਂਦਾ ਨਹੀਂ ਤਾਂ ਇਹ ਤਾਂ ਕਦੀ ਕਿਸੇ ਦੇ ਘਰ ਨਹੀਂ ਹੋਇਆ ਕਿ ਘਰ ਵਿੱਚ ਕੋਈ ਬਜ਼ੁਰਗ ਜਾਂ ਆਮ ਕਰਕੇ ਸਾਡੇ ਘਰਾਂ ਚ ਕੋਈ ਬਜ਼ੁਰਗ ਚੜ੍ਹਾਈ ਕਰਦੇ ਤੇ ਅਸੀਂ ਸਾਲ ਸਾਲ ਘਰ ਚ ਵਿਆਹ ਨਹੀਂ ਰੱਖਦੇ ਕਿ ਉਸੇ ਦਿਨ ਪੁੱਤਰਾਂ ਦੀਆਂ ਸ਼ਹੀਦੀਆਂ ਮਨਾਈਆਂ ਜਾ ਰਹੀਆਂ ਹੁਣ ਤੇ ਉਧਰ ਪਿਤਾ ਦਾ ਜਨਮ ਦਿਨ ਮਨਾਇਆ ਜਾ ਰਿਹਾ ਗੱਲ ਥੱਬਦੀ ਨਹੀਂ ਆ। ਬਾਕੀ ਹਰ ਇੱਕ ਦੀ ਆਪਣੀ ਆਪਣੀ ਸੋਚ ਆ ਜੀ ਉਹਦੇ ਬਾਰੇ ਕਹਿ ਨਹੀਂ ਸਕਦੇ
ਜੀ ਜੀ। ਤੇ ਉਧਰ ਪਟਨਾ ਸਾਹਿਬ ਦੇ ਵਿੱਚ ਕਾਫੀ ਜਲੌ ਦੇ ਨਾਲ ਮਨਾਏ ਗਏ ਆ ਸਮਾਗਮ ਹੋਏ ਆ ਮਹਾਰਾਜ ਦੇ ਜਨਮ ਦਿਨ ਦੇ ਸੰਬੰਧ ਦੇ ਵਿੱਚ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਹਾਜ਼ਰੀ ਵੀ ਜਿਹੜੀ ਭਰੀ ਆ। ਤੇ ਜਿੱਦਾਂ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਆ ਅਕਾਲੀ ਦਲ ਪਟਨਾ ਦੇ ਵਿੱਚ ਜਾ ਕੇ ਬੜੀ ਪ੍ਰਸ਼ੰਸਾ ਕੀਤੀ ਆ ਨਿਤਿਸ਼ ਕੁਮਾਰ ਹੋਣਾ ਨੇ ਤੇ ਪਿਛਲੇ ਸਾਲ ਵੀ ਉਹਨਾਂ ਦੇ ਪ੍ਰਬੰਧਾਂ ਦੀ ਅੱਜ ਤੱਕ ਗੱਲ ਕੀਤੀ ਜਾ ਰਹੀ ਆ ਵੀ ਉਹਨਾਂ ਦੇ ਪ੍ਰਬੰਧ ਜਿਹੜੇ ਪਾ ਕਮਾਲ ਸੀਗੇ ਨਿਤਿਸ਼ ਕੁਮਾਰ ਸਰਕਾਰ ਦੇ ਤੇ ਇਸ ਵਾਰ ਵੀ ਉਹਨਾਂ ਨੇ ਜਿਹੜੇ ਪ੍ਰਬੰਧ ਆ ਬਹੁਤ ਵਧੀਆ ਕੀਤੇ ਆ ਤੇ ਕਿਸੇ ਨੇ ਜਾਣੀ ਇਹ ਨੀ ਕਿਹਾ ਵੀ ਪ੍ਰਬੰਧ ਕਿਸੇ ਵੱਲੋਂ ਘੱਟ ਸੀਗੇ ਤੇ ਉਹਨਾਂ ਨੇ ਪੂਰੀ ਜਾਣੀ ਆਪਣੀ ਸਰਕਾਰ ਦੇ ਵੱਲੋਂ ਪੂਰੀ ਤਨਦੇਹੀ ਦੇ ਨਾਲ ਕੰਮ ਜਿਹੜਾ ਉੱਥੇ ਕੀਤਾ ਉਹਨਾਂ ਦੀ ਤਾਂ ਪ੍ਰਸ਼ੰਸਾ ਕੀਤੀ ਜਾ ਰਹੀ ਆ ਪਰ ਜਿਹੜੀ ਇੱਥੇ ਘਰ ਦੀ ਸਰਕਾਰ ਆ ਇਹਨਾਂ ਦੇ ਲਈ ਨੀ ਦੋ ਸ਼ਬਦ ਬੋਲੇ ਗਏ ਵੀ ਇਹਨਾਂ ਨੇ ਵੀ ਕੋਈ ਸਮਾਗਮ ਰੱਖਿਆ ਗਿਆ ਆ
ਉੱਥੇ ਭਾਜਪਾ ਦੀ ਸਪੋਰਟ ਵਾ ਉਸ ਸਰਕਾਰ ਨੂੰ ਤੇ ਜਰੂਰੀ ਗੱਲ ਆ ਵੀ ਉਹਨਾਂ ਦੀ ਉਹਨਾਂ ਨੇ ਪ੍ਰਸ਼ੰਸਾ ਹੀ ਕਰਨੀ ਸੀ ਕਿਉਂਕਿ ਭਾਜਪਾ ਦੇ ਰਹਿਨਮਾਈ ਹੇਠੀ ਤਾਂ ਸਾਡਾ ਜਿਹੜਾ ਮੌਜੂਦਾ ਅਕਾਲੀ ਦਲ ਚੱਲ ਰਿਹਾ ਇਸ ਕਰਕੇ ਮੈਨੂੰ ਨਹੀਂ ਜਾਪਦਾ ਵੀ ਇਹ ਗੱਲ ਦੇ ਵਿੱਚ ਕੋਈ ਵਜਨ ਹੈਗਾ ਕਿ ਆਪਾਂ ਉਹਨਾਂ ਦੀ ਗੱਲ ਕਰੀਏ ਉਹਨਾਂ ਨੇ ਕਰਨਾ ਹੀ ਇਵੇਂ ਸੀ ਔਰ ਕੀਤਾ ਉਹਨਾਂ ਨੇ ਜੀ
ਬਿਲਕੁਲ। ਤੇ ਉਧਰੋਂ ਇੱਕ ਇਸ ਗੱਲ ਦਾ ਵੀ ਕਾਫੀ ਨੋਟ ਕੀਤੀ ਗਈ ਆ ਪੱਤਰਕਾਰ ਭਾਈਚਾਰੇ ਵੱਲੋਂ ਵੀ ਜਿਹੜੇ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਸੀ ਉਹਨਾਂ ਨੇ ਜਿਹੜਾ ਪ੍ਰੋਗਰਾਮ ਜਾਰੀ ਕੀਤਾ ਸੀ ਉਹਦੇ ਵਿੱਚ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਇਹਨਾਂ ਸਾਰਿਆਂ ਦੇ ਨਾਂ ਛਾਪੇ ਗਏ ਸੀ ਵੀ ਇਹ ਸਾਰੇ ਸ਼ਮੂਲੀਅਤ ਕਰ ਰਹੇ ਆ ਪਰ ਇਹਨਾਂ ਵਿੱਚੋਂ ਇੱਕ ਵੀ ਬੰਦਾ ਪਹੁੰਚਿਆ ਨੀ ਤੇ ਇਹ ਨਾਂ ਛਾਪਣ ਤੋਂ ਵੀ ਨਾਂ ਛਾਪ ਦਿੱਤੇ ਗਏ ਵੀ ਆ ਰਹੇ ਆ ਪਰ ਪਹੁੰਚੇ ਨੀ। ਪ੍ਰਧਾਨ ਮੰਤਰੀ ਸਾਹਿਬ ਵਿਰਾਟ ਕੋਹਲੀ ਦੇ ਤਾਂ ਵਿਆਹ ਤੇ ਜਾ ਜਾਂਦੇ ਆ ਇੱਧਰ ਥੋੜਾ ਜਿਹਾ ਔਖਾ ਹੋ ਗਿਆ ਉਹਨਾਂ ਦੇ ਬਿਜ਼ੀ ਹੋ ਗਿਆ ਕਿਤੇ
ਤੇ ਵਿਰਾਟ ਕੋਹਲੀ ਦੇ ਵਿਆਹ ਤੇ ਜਾਣਾ ਅਲੱਗ ਚੀਜ਼ ਸੀ ਪਰ ਉਹ ਪਿਛਲੇ ਦਿਨਾਂ ਮਿੰਟੂ ਭਾਜੀ ਰੋਸ ਕਰ ਲਿਆ ਕਿ ਮੈਨੂੰ ਤੇ ਬੁਲਾਇਆ ਨੀ ਤੇ ਮੋਦੀ ਨੂੰ ਬੁਲਾ ਲਿਆ ਵਿਰਾਟ ਕੋਹਲੀ ਦਾ ਕਹਿੰਦੇ ਮੇਰੇ ਕੋਲ ਇਹ ਤਾਂ ਤਸਵੀਰਾਂ ਛੱਪਦੀਆਂ ਜੀ ਇਹ ਜ਼ਰੂਰੀ ਨੀ ਹੁੰਦਾ ਕਿ ਉਹ ਨੇਤਾ ਲੋਕ ਪਹੁੰਚਣੇ ਇਹਨਾਂ ਥਾਵਾਂ ਤੇ ਕਿਉਂਕਿ ਉਹਨਾਂ ਨੂੰ ਇੱਥੇ ਕਈ ਪਾਬੰਦੀਆਂ ਸਹਿਣੀਆਂ ਪੈਂਦੀਆਂ ਤੇ ਵਿਆਹ ਤੇ ਵਿਆਹ ਹੀ ਹੁੰਦੇ ਆ ਨਾ ਦਲਜੀਤ ਵਿਆਹ ਦੀ ਗੱਲ ਚੱਲੀ ਆ ਤੁਸੀਂ ਦੱਸਦੇ ਕਿ ਤੁਹਾਡੇ ਸਹੁਰੇ ਘਰ ਚ ਵਿਆਹ ਵਾ ਜੀ
ਨਹੀਂ ਮੈਂ ਤਾਂ ਭਾਜੀ ਜਾ ਨੀ ਰਿਹਾ ਅਸਲ ਵਿੱਚ ਗੱਲ ਆਪਾਂ ਇਹ ਕਰ ਰਹੇ ਸੀਗੇ ਵੀ ਵਿਆਹ ਆ ਗਿਆ ਜਾਣੀ ਇੰਡੀਆ ਦੇ ਵਿੱਚ ਵਿਆਹ ਰੱਖ ਲਿਆ ਜਾਂਦਾ ਉਸ ਵੇਲੇ ਕਹਿ ਲਿਆ ਜਾਂਦਾ ਵੀ ਤੁਹਾਡੀ ਜਿਹੜੀ ਸ਼ਮੂਲੀਅਤ ਆ ਬੜੀ ਜ਼ਰੂਰੀ ਹੋ ਜਾਂਦੀ ਆ ਹਨਾ ਵਿਆਹ ਦੇ ਵਿੱਚ ਤੇ ਮੈਂ ਉਹੀ ਗੱਲ ਕਰਦਾ ਕਿ ਵਿਆਹ ਦੇ ਵਿੱਚ ਬਿਲਕੁਲ ਜੀ ਤੇ ਇਸ ਕਰਕੇ ਜੀ ਤੇ ਇਸ ਕਰਕੇ ਘਰ ਦੇ ਗਏ ਵੀ ਆ ਬਾਕੀ ਫੈਮਿਲੀ ਵਾਲੇ ਗਏ ਵੀ ਆ ਮੈਂ ਉਹੀ ਗੱਲ ਕਰਦਾ ਕਿ ਕਈ ਵਾਰੀ ਬੜਾ ਔਖਾ ਹੋ ਜਾਂਦਾ ਇੰਡੀਆ ਜਾਣਾ ਕਿ ਤੁਹਾਨੂੰ ਵਿਆਹ ਦੇ ਉੱਤੇ ਸੱਦ ਲਿਆ ਜਾਂਦਾ ਪਰ ਉਹਨਾਂ ਨੂੰ ਇਹ ਨੀ ਪਤਾ ਹੁੰਦਾ ਵੀ ਇੱਕ ਤਾਂ ਇੱਥੇ ਬੜੇ ਰੁਝੇਵੇਂ ਹੋ ਜਾਂਦੇ ਆ ਖਾਸ ਤੌਰ ਤੇ ਇੱਕ ਸਾਲ ਦੇ ਵਿੱਚ ਤੁਹਾਨੂੰ ਦੋ ਵਾਰੀ ਜਾਣਾ ਪੈ ਜਾਵੇ ਫਿਰ ਇੱਕ ਤਾਂ ਇਹ ਔਖਾ ਹੋ ਜਾਂਦਾ ਦੂਜਾ ਆ ਵੀ ਬੜਾ ਮਹਿੰਗਾ ਹੁੰਦਾ ਆ ਅੱਜ ਕੱਲ੍ਹ ਟਿਕਟਾਂ ਵੀ ਕਾਫੀ ਮਹਿੰਗੀਆਂ ਹੁੰਦੀਆਂ ਤੁਹਾਨੂੰ ਪਤਾ ਆ ਕਿ ਤੁਸੀਂ ਜਾਣੀ ਘੱਟੋ ਘੱਟ 5-6 ਲੱਖ ਦਾ ਜਿਹੜਾ ਖਰਚਾ ਆ ਉਹ 10-15 ਦਿਨ ਦਾ ਪੈ ਜਾਂਦਾ ਹੈ ਜਾਣੀ ਬੰਦਾ ਫਿਰ ਉੱਤੇ ਕਟਕਦਾ ਆ ਜਾਂਦਾ ਇਹ ਵੀ ਵੈਸੇ ਤਾਂ ਖਰਚੇ ਜਿੰਨੇ ਵੀ ਆਪਾਂ ਗੱਲ ਕਰਦੇ ਹਾਂ ਵੀ ਲਿਮੀਟੇਸ਼ਨ ਖਰਚਿਆਂ ਦੀਆਂ ਆਪਾਂ ਨੂੰ ਰੱਖਣੀਆਂ ਚਾਹੀਦੀਆਂ ਆ ਪਰ ਫਿਰ ਉਹੀ ਗੱਲ ਹੋ ਜਾਂਦਾ ਵੀ ਜਿੱਦਾਂ ਸਰਜੀਤ ਭਾਜੀ ਆਪਣੇ ਕਹਿੰਦੇ ਸੀ ਵੀ ਬਣਦਾ ਆ ਇੰਨਾ ਕੁ ਤਾਂ ਬਣਦਾ ਆ ਇਹ ਜਿਹੜਾ ਕਹਿਣ ਆ ਵੀ ਇੰਨਾ ਕੁ ਤਾਂ ਬਣਦਾ ਆ ਜਦੋਂ ਆਪਾਂ ਕਹਿੰਦੇ ਵੀ ਤੁਹਾਡੇ ਸਾਲਾ ਸਾਹਿਬ ਦਾ ਵਿਆਹ ਆ ਜਾਂ ਸਾਲੀ ਸਾਹਿਬਾ ਦਾ ਵਿਆਹ ਆ ਜਾਂ ਸਾਡੇ ਭਰਾ ਦਾ ਵਿਆਹ ਆ ਇਹ ਬੰਦਾ ਇਹ ਉੱਥੇ ਸਮਾਜ ਵੀ ਇਹੀ ਕਹਿੰਦਾ ਬਈ ਇੰਨਾ ਕੁ ਤਾਂ ਚਲੋ ਯਾਰ ਬਣਦਾ ਹੀ ਆ ਸਾਡਾ ਆਉਣਾ ਬਣਦਾ ਹੀ ਆ ਹਨਾ ਪਰ ਆਉਣਾ ਬਣਦਾ ਆ ਪਰ ਉਹਦੇ ਲਈ ਕਾਫੀ ਤੁਹਾਨੂੰ ਜਿਹੜਾ ਕਾਫੀ ਜਿਹੜੀਆਂ ਪਰੇਸ਼ਾਨੀਆਂ ਜਾਂ ਤੁਹਾਨੂੰ ਇੱਧਰ ਉੱਧਰ ਹੋਣਾ ਪੈਂਦਾ ਆ ਉਹ ਜਿਹੜੀਆਂ ਗੱਲਾਂ ਸ਼ਾਇਦ ਉਹ ਨਹੀਂ ਨੋਟ ਕਰ ਪਾਉਂਦੇ ਤੇ ਖੈਰ ਇੰਨਾ ਕਿ ਮੈਂ ਕਹਿੰਦਾ ਵੀ ਬਲੇਵੇਂ ਜਿਹੇ ਵਿੱਚ ਕਹਿ ਦੂੰਗਾ ਤਾਂ ਵਧੀਆ ਆ
ਇਹ ਬਲੇਵੇਂ ਕਿਉਂ ਪਾ ਰਹੇ ਹੋ ਤੁਸੀਂ ਗੱਲ ਕੋਈ ਲਕਾ ਰਹੇ ਹੋ
ਡਾਕਟਰ ਸੁਖਦੇਵ ਸਿੰਘ ਭਾਵਲ ਤੋਂ ਜੁੜੇ ਆ ਡਾਕਟਰ ਸਾਹਿਬ ਹੈਗੇ ਇਹ ਵੀ ਤੇ ਐਡੀਲੇਡ ਅੱਜ ਕੱਲ ਆਪਣੇ ਨਾਲ ਤੇ ਉਹਨਾਂ ਨੇ ਕਿਹਾ ਵੀ ਪ੍ਰੋਗਰਾਮ ਪਹਿਲਾਂ ਸਾਸਰੀ ਗੱਲ ਬੁਲਾਈ ਹੈ ਸਾਨੂੰ ਵੀ ਚਲੋ ਸਾਹਿਬ ਹੁਣ
ਸਤਿ ਸ੍ਰੀ ਅਕਾਲ ਜੀ
ਤੇ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਤੇ ਬਹੁਤ ਵਧੀਆ ਜਾਣਕਾਰੀ ਬਹੁਤ ਵਧੀਆ ਗੋਡ ਬਲੈਸ ਯੂ ਤੇ ਡਾਕਟਰ ਸਾਹਿਬ ਸਾਡਾ ਵੀ ਬਹੁਤ ਬਹੁਤ ਥੈਂਕਸ ਆ ਤੇ ਅੱਗੇ ਆਪਣੇ ਚਾਹਲ ਸਾਹਿਬ ਬਹੁਤ ਵਧੀਆ ਰਿਪੋਰਟਿੰਗ ਵੀ ਕਰਦੇ ਆ ਤੇ ਉਹਨਾਂ ਨੇ ਵੀ ਆਪਣੇ ਨਾਲ ਜਾਣਕਾਰੀ ਜਿਹੜੀ ਸਾਂਝੀ ਭਾਜੀ ਕੀਤੀ ਆ ਤੇ ਇਹ ਜਾਣਕਾਰੀ ਆਪਾਂ ਜ਼ਰੂਰ ਦੋਸਤਾਂ ਦੇ ਨਾਲ ਸਾਂਝੀ ਕਰ ਲਈਏ ਕਿ ਜਿਹੜੇ 2016 ਦੀ ਇੱਥੇ ਮਰਦਮਸ਼ੁਮਾਰੀ ਹੋਈ ਆ ਸੈਂਸਸ ਹੋਏ ਆ 2016 ਦੇ ਵਿੱਚ ਉਹਦੀ ਪ੍ਰੋਫਾਈਲ ਉਹਨਾਂ ਨੇ ਸਾਂਝੀ ਕੀਤੀ ਆ ਵੀ ਜਿਹੜੀ ਪੰਜਾਬੀ ਕਮਿਊਨਿਟੀ ਆ ਉਹਦੇ ਵਿੱਚ ਆਸਟ੍ਰੇਲੀਆ ਦੀ ਜਿਹੜੀ ਪੰਜਾਬੀ ਕਮਿਊਨਿਟੀ ਆ ਇਹ ਮਰਦਮਸ਼ੁਮਾਰੀ ਜਿਹੜਾ ਲੇਟੈਸਟ ਸੈਂਸਸ ਡਾਟਾ ਹੈਗਾ ਉਹਦੇ ਵਿੱਚ ਇਹ ਕਿਹਾ ਗਿਆ ਬਈ ਫਾਸਟ ਗਰੋਇੰਗ ਪੰਜਾਬੀ ਕਮਿਊਨਿਟੀ ਹੈਗੀ ਆ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਗਰੋ ਕਰ ਰਹੀ ਆ ਇਹ ਜਿਹੜੀ ਕਿ ਨਵੀਂ ਆਈ ਆ ਤੇ ਸਭ ਤੋਂ ਵੱਡੀ ਗੱਲ ਹੈ ਵੀ ਯੰਗ ਜ਼ਿਆਦਾ ਹੈਗੇ ਆ ਤੇ ਮੇਲ ਮੈਂਬਰ ਇਹਦੇ ਵਿੱਚ ਜ਼ਿਆਦਾ ਹੈਗੇ ਆ ਪੰਜਾਬੀ ਕਮਿਊਨਿਟੀ ਦੇ ਵਿੱਚ ਤੇ ਜਿਹਨਾਂ ਦੀ ਏਜ ਗਰੁੱਪ ਕੋਈ 25-34 ਸਾਲਾਂ ਦੇ ਵਿੱਚ ਜ਼ਿਆਦਾਤਰ ਮੈਜੋਰਟੀ ਜਿਹੜੀ 25-34 ਸਾਲਾਂ ਦੀ ਵਿੱਚ ਦੀ ਉਮਰ ਜਿਹੜੀ ਹੈਗੀ ਆ ਤੇ ਇਹਦੇ ਵਿੱਚ ਇਹ ਆ ਵੀ ਟੋਪ ਜਿਹੜੀਆਂ 10 ਇੱਥੇ ਦੀਆਂ ਭਾਸ਼ਾਵਾਂ ਹੈਗੀਆਂ ਉਹਦੇ ਵਿੱਚ ਪੰਜਾਬੀ ਜਿਹੜੀ ਆ ਬਹੁਤ ਜਾਣੀ ਕਹਿ ਲਓ ਵੀ ਵੱਡੀ ਗਿਣਤੀ ਦੇ ਵਿੱਚ ਬੋਲੀ ਜਾਂਦੀ ਹੈ 10 ਪਹਿਲੀਆਂ ਭਾਸ਼ਾਵਾਂ ਦੇ ਵਿੱਚ ਇਹ ਆ ਚੁੱਕੀ ਹੈ ਤੇ ਫਾਸਟੈਸਟ ਗਰੋ ਬਾਕੀ ਭਾਸ਼ਾਵਾਂ ਦੇ ਨਾਲੋਂ ਜ਼ਿਆਦਾ ਜਿਹੜੀ ਗਰੋ ਕਰ ਰਹੀ ਹੈ ਇਹ ਭਾਸ਼ਾ ਜਿਹੜੀ ਘਰਾਂ ਦੇ ਵਿੱਚ ਬੋਲੀ ਜਾਂਦੀ ਆ ਤੇ ਜਿਹੜੀਆਂ ਵੱਡੀਆਂ ਸਿਟੀਜ਼ ਹੈਗੀਆਂ ਜਿੱਦਾਂ ਮੈਲਬੋਰਨ ਸਿਡਨੀ ਬ੍ਰਿਸਬੇਨ ਉਹਨਾਂ ਦੇ ਵਿੱਚ ਇਹ 7ਵੀਂ ਜਿਹੜੀ ਇੰਗਲਿਸ਼ ਤੋਂ ਬਾਅਦ ਜਿਹੜੀ 7ਵੀਂ ਭਾਸ਼ਾ ਦੇ ਤੌਰ ਤੇ ਅੱਗੇ ਡਿਵੈਲਪ ਜਿਹੜੀ ਹੁੰਦੀ ਆ ਇਹ ਵੀ ਵਧੀਆ ਗੱਲ ਹੈ ਭਾਜੀ ਕਿ ਪੰਜਾਬੀ ਜਿਹੜੀ ਆਪਾਂ ਵੈਸੇ ਕਹਿ ਦਿੰਦੇ ਹਾਂ ਕਿ ਭਾਸ਼ਾ ਤਾਂ ਆਪਣੀ ਕਾਫੀ ਤਰੱਕੀ ਕਰ ਰਹੀ ਆ
ਦੇਖੋ ਦਲਜੀਤ ਇਹ ਪੰਜਾਬੀ ਭਾਸ਼ਾ ਦੀ ਗੱਲ ਕਰੀਏ ਨਾ ਤੇ ਇਹਦੇ ਵਿੱਚ ਬਾਕੀ ਭਾਸ਼ਾਵਾਂ ਚ ਕੋਈ ਅੱਖਰ ਜਿਵੇਂ ਇੰਗਲਿਸ਼ ਦੀ ਗੱਲ ਲਾ ਲਓ ਰਾੜਾ ਰਾਰਾ ਇੱਕੋ ਜਿਹਾ ਹੀ ਜਾਪਦਾ ਵਾ ਤੇ ਪਰ ਪੰਜਾਬੀ ਜਿਹੜੀ ਆ ਹਰ ਲਫ਼ਜ਼ ਨੂੰ ਬੋਲ ਸਕਦੀ ਆ ਸਾਡੇ ਗਲੇ ਦੇ ਵਿੱਚ ਉਹਦੀ ਆਵਾਜ਼ ਨਿਕਲ ਸਕਦੀ ਆ ਤੁਸੀਂ ਕਦੇ ਨੋਟ ਕਰਿਓ ਅੰਗਰੇਜ਼ਾਂ ਦੇ ਬਹੁਤ ਸਾਰੇ ਗੋਰਿਆਂ ਦੇ ਲਫ਼ਜ਼ ਜਿਹੜੇ ਨੇ ਉਹ ਪੂਰੇ ਨਹੀਂ ਬੋਲ ਸਕਦੇ ਪੰਜਾਬੀ ਦੇ ਲਫ਼ਜ਼ਾਂ ਨੂੰ ਪਰ ਅਸੀਂ ਪੰਜਾਬੀ ਵਿੱਚ ਅੰਗਰੇਜ਼ੀ ਦੇ ਸਾਰੇ ਲਫ਼ਜ਼ਾਂ ਨੂੰ ਬੋਲ ਸਕਦੇ ਹਾਂ ਤੇ ਹੋਰ ਵੀ ਭਾਸ਼ਾਵਾਂ ਦੇ ਜ਼ਰੂਰੀ ਨਹੀਂ ਪੰਜਾਬੀ ਫਾਰਸੀ ਦੇ ਵੀ ਬਹੁਤ ਸਾਰੇ ਅਲਫਾਜ਼ ਆ ਜਿਹੜੇ ਅਲਫਾਜ਼ ਹੀ ਲੈ ਲਓ ਅਲਫਾਜ਼ ਵੀ ਫਾਰਸੀ ਦਾ ਲਫ਼ਜ਼ ਆ ਇਹਨੂੰ ਆਪਾਂ ਬੋਲ ਲੈਂਦੇ ਹਾਂ ਪੰਜਾਬੀ ਦੇ ਵਿੱਚ ਤੇ ਇਹਦੇ ਵਿੱਚ ਕੋਈ ਦੂਸਰੀ ਰਾਏ ਨਹੀਂ ਕਿ ਪੰਜਾਬੀ ਇੱਕ ਇਹੋ ਜਿਹੀ ਕਾਮਨ ਭਾਸ਼ਾ ਵਾ ਜਿਹਨੂੰ ਆਪਾਂ ਇੰਟਰਨੈਸ਼ਨਲ ਤੇ ਵੀ ਜੇ ਲਾਗੂ ਕਰਨਾ ਚਾਹੀਏ ਨਾ ਤੇ ਇਹ ਬਾਕੀ ਭਾਸ਼ਾਵਾਂ ਨੂੰ ਜ਼ਰੂਰ ਆਪਣੀ ਗਲਵੱਕੜੀ ਚ ਲੈ ਸਕਦੀ ਆ ਇਸ ਕਰਕੇ ਵੀ ਸ਼ਾਇਦ ਇਹਦਾ ਪ੍ਰਫੁੱਲਿਤ ਹੋਣਾ ਇੱਕ ਸੁਭਾਵਕ ਹੀ ਥਾਂ ਬਣਦਾ ਜੀ
ਜੀ ਤੇ ਆਪਣੇ ਨਾਲ ਦੋਸਤ ਜੁੜੇ ਆ ਜਸ ਘੁੰਮਣ ਸਾਹਿਬ। ਜਸ ਘੁੰਮਣ ਸਾਹਿਬ ਤੁਹਾਡਾ ਹੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿਚ। ਸਾਨੂੰ ਵੀ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ ਤੇ ਉਹਨਾਂ ਨੇ ਕਿਹਾ ਵੀ ਜਿਹੜਾ ਧਰਮ ਆ ਅਸੀਂ ਅਸਲ ਦੇ ਵਿਚ ਧਰਮ ਨੂੰ ਯੂਜ ਕਰਦੇ ਆ, ਅਸੀਂ ਫੋਲੋ ਨਹੀਂ ਕਰਦੇ ਰਿਲੀਜਨ ਨੂੰ। ਇਹ ਤਾਂ ਚਲੋ ਖੈਰ ਆਪਾਂ ਕਹਿ ਦਈਏ ਵੀ ਹੈ ਹੀ ਤੇ ਏਦਾਂ ਹੀ ਆ, ਜਿੱਥੇ ਲੋੜ ਆ ਅਸੀਂ ਵਰਤ ਲੈਣੇ ਆ, ਫੋਲੋ ਤਾਂ ਹੁਣ ਕਰਨ ਦੀ ਦੂਰ ਹੀ ਗੱਲ ਰਹਿ ਗਈ। ਵਧੀਆ ਕਹੀ ਗੱਲ ਉਹਨਾਂ ਨੇ।
ਜੀ ਬਿਲਕੁਲ ਸੋਹਣੀ ਗੱਲ ਹੈ
ਜੀ। ਤੇ ਅੱਗੇ ਆਪਾਂ ਗੱਲ ਕਰਦੇ ਆ ਕੁਲਭੂਸ਼ਣ ਜਾਧਵ ਹੋਣਾ ਦੀ, ਜਿਹੜੇ ਕਿ ਕਥਿਤ ਜਸੂਸੀ ਦੇ ਲਈ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਆ ਪਾਕਿਸਤਾਨ ਦੀ ਜੇਲ੍ਹ ਦੇ ਵਿਚ ਕੁਲਭੂਸ਼ਣ ਜਾਧਵ। ਤੇ ਕੱਲ ਵਿਦੇਸ਼ ਮੰਤਰਾਲੇ ਦੇ ਦਫ਼ਤਰ ਦੇ ਵਿਚ ਉਹਨਾਂ ਦੀ ਪਤਨੀ ਤੇ ਮਾਤਾ ਨੇ ਮੁਲਾਕਾਤ ਕੀਤੀ। ਬੜਾ ਇਹ ਇੱਕ ਪੇਚੀਦਾ ਮਾਮਲਾ ਜਿਹੜਾ ਬਣਿਆ ਹੋਇਆ ਕੁਲਭੂਸ਼ਣ ਹੋਣਾ ਦਾ, ਕੁਲਭੂਸ਼ਣ ਜਾਧਵ ਹੋਣਾ ਦਾ। ਤੇ ਪਾਕਿਸਤਾਨ ਇਹ ਕਹਿ ਰਿਹਾ ਵੀ ਇਹ ਬਲੂਚਿਸਤਾਨ, ਬੜਾ ਬਲੂਚਿਸਤਾਨ ਦਾ ਬੜਾ ਇੱਕ ਟਕਰਾਅ ਚੱਲ ਰਿਹਾ ਆ। ਆਪਾਂ ਕਹਿ ਦਈਦਾ ਆ ਵੀ ਜੰਮੂ ਕਸ਼ਮੀਰ ਦੀ ਇੱਕ ਸਮੱਸਿਆ ਹੈਗੀ ਆ, ਇਸ ਵੇਲੇ ਜਿਹੜਾ ਪਾਕਿਸਤਾਨ ਆ ਬਲੂਚਿਸਤਾਨ ਦੀ ਸਮੱਸਿਆ ਜਿਹੜੀ ਆ ਉਹਦੇ ਨਾਲ ਵੀ ਦੋ ਚਾਰ ਹੋ ਰਿਹਾ ਆ। ਮੈਂ ਥੋੜਾ ਜਿਹਾ ਉਹਦੇ ਬਰੀਫ ਦੇ ਵਿੱਚ ਦੱਸ ਦਵਾਂ। ਤੇ ਭਾਜੀ ਬਲੂਚਿਸਤਾਨ ਜਿਹੜਾ ਆ ਅਸਲ ਦੇ ਵਿੱਚ ਇਹ ਜਿਹੜਾ ਆਪਣਾ ਵੱਖਰਾ ਰਾਜ ਦੀ ਕਰ ਰਿਹਾ ਆ ਵੀ ਸਾਨੂੰ ਜਿਹੜਾ ਵੱਖਰਾ ਰਾਜ ਦਿੱਤਾ ਜਾਵੇ। ਤੇ ਬਲੂਚਿਸਤਾਨ ਅੱਧਾ ਜੇ ਆਪਾਂ ਕਹਿ ਦਈਏ ਵੀ ਪਾਕਿਸਤਾਨ ਅੱਧਾ ਰੱਖ ਲਓ ਵੀ ਖਤਮ ਹੋ ਜਾਣਾ ਜੇ ਬਲੂਚਿਸਤਾਨ ਵੱਖਰਾ ਬਣ ਜਾਂਦਾ। ਬਹੁਤ ਵਿਰੋਧ ਜਿਹੜਾ ਆ ਉਸ ਵਿੱਚ ਸੂਬੇ ਵਿੱਚ ਚੱਲ ਰਿਹਾ ਆ, ਗੜਬੜ ਗ੍ਰਸਤ ਜੇ ਸੂਬਾ ਆਪਾਂ ਕਹਿ ਦਈਏ ਬਲੂਚਿਸਤਾਨ ਇਸ ਵੇਲੇ ਪਾਕਿਸਤਾਨ ਦੇ ਵਿੱਚ ਬਣਿਆ ਹੋਇਆ ਆ। ਤੇ ਬਲੂਚਿਸਤਾਨ ਹੀ ਇੱਦਾਂ ਦਾ ਹੈਗਾ ਵੀ ਰੀੜ ਦੀ ਹੱਡੀ ਆ ਪਾਕਿਸਤਾਨ ਦੀ, ਜਿਹਦੇ ਵਿੱਚ ਨੈਚੁਰਲਸ ਜਿਹੜੀਆਂ ਚੀਜ਼ਾਂ ਆ ਉਹ ਮਿਲਦੀਆਂ ਆ। ਇਸ ਕਰਕੇ ਬਲੂਚਿਸਤਾਨ ਜੇ ਬਲੂਚਿਸਤਾਨ ਦੇ ਵਿੱਚ ਗੜਬੜ ਹੋਈ ਆ ਤੇ ਪਾਕਿਸਤਾਨ ਨੂੰ ਬਹੁਤ ਤਕੜੀ ਜਿਹੜੀ ਉਹਦੇ ਵਿੱਚ ਮਾਰ ਪੈ ਰਹੀ ਆ। ਤੇ ਪਾਕਿਸਤਾਨ ਇਸ ਗੱਲ ਦਾ ਹਮੇਸ਼ਾ ਹੀ ਇਹ ਦੋਸ਼ ਲਾਉਂਦਾ ਰਿਹਾ ਆ ਵੀ ਜਿੰਨੀ ਗੜਬੜ ਆ ਬਲੂਚਿਸਤਾਨ ਦੇ ਵਿੱਚ ਉਹ ਭਾਰਤ ਕਰਵਾ ਰਿਹਾ ਆ। ਤੇ ਇਸੇ ਮਾਮਲੇ ਦੇ ਵਿੱਚ ਇਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪਾਕਿਸਤਾਨ ਇਹ ਕਹਿ ਰਿਹਾ ਆ ਕਿ ਕੁਲਭੂਸ਼ਣ ਜਾਧਵ ਨੂੰ ਬਲੂਚਿਸਤਾਨ ਦੇ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਤੇ ਉਹ ਉੱਥੇ ਜਸੂਸੀ ਕਰ ਰਿਹਾ ਸੀ ਬਲੂਚਿਸਤਾਨ ਦੇ ਵਿੱਚ, ਤੇ ਗੜਬੜ ਜਿਹੜੇ ਕਰ ਰਹੇ ਆ ਉਹਨਾਂ ਦੇ ਨਾਲ ਇਹਨਾਂ ਦੀ ਸਾਂਝ ਸੀਗੀ। ਪਰ ਦੂਜੇ ਪਾਸੇ ਭਾਰਤ ਇਹ ਕਹਿ ਰਿਹਾ ਵੀ ਕੁਲਭੂਸ਼ਣ ਜਾਧਵ ਨੂੰ ਅਸਲ ਦੇ ਵਿੱਚ ਇਰਾਨ ਦੇ ਵਿੱਚੋਂ ਗ੍ਰਿਫ਼ਤਾਰ ਜਿਹੜਾ ਆ ਕੀਤਾ ਆ ਤੇ ਉਹਨੂੰ ਜਿਹੜਾ ਆ ਧੱਕੇ ਦੇ ਨਾਲ ਹੀ ਜਿਹੜਾ ਗ੍ਰਿਫ਼ਤਾਰ ਕੀਤਾ ਆ। ਇਹ ਇੱਕ ਦੋਸ਼ ਜਿਹੜੇ ਦੋਨੇ ਦੇਸ਼ਾਂ ਦੇ ਲਾ ਰਹੇ ਆ ਇੱਕ ਦੂਜੇ ਦੇ ਉੱਤੇ। ਤੇ ਕੁਲਭੂਸ਼ਣ ਜਾਧਵ ਨੂੰ ਉਹਨਾਂ ਨੇ ਫਾਂਸੀ ਦੀ ਸਜ਼ਾ ਵੀ ਵੈਸੇ ਸੁਣਾਈ ਹੋਈ ਆ, ਪਰ ਜਿਹੜਾ ਆਪਣੇ ਕਹਿ ਲਓ ਵੀ ਅੰਤਰਰਾਸ਼ਟਰੀ ਮੰਚਾਂ ਦੇ ਉੱਤੇ ਭਾਰਤ ਨੇ ਇਹਦਾ ਬਹੁਤ ਵਾਰ ਵਿਰੋਧ ਕੀਤਾ ਆ। ਉਹ ਤੋਂ ਪਹਿਲਾਂ ਕੌਮਾਂਤਰੀ ਅਦਾਲਤ ਦੇ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਗਿਆ ਸੀ, ਉਹਦੇ ਵਿੱਚ ਉਹਨਾਂ ਦੀ ਫਾਂਸੀ ਦੇ ਉੱਤੇ ਰੋਕ ਲਗਾ ਦਿੱਤੀ ਗਈ ਸੀ। ਇਸ ਗੱਲ ਦਾ ਵੀ ਪਾਕਿਸਤਾਨ ਬੜਾ ਵਿਰੋਧ ਕਰ ਰਿਹਾ ਵੀ ਸਾਨੂੰ ਜਿਹੜੀ ਫਾਂਸੀ ਦੇਣ ਦੀ ਇਜਾਜ਼ਤ ਜਿਹੜੀ ਦਿੱਤੀ ਜਾਵੇ, ਪਰ ਅੰਤਰਰਾਸ਼ਟਰੀ ਅਦਾਲਤ ਦਾ ਦਬਾਅ ਪੈਣ ਕਰਕੇ ਉਹ ਜਿਹੜੀ ਫਾਂਸੀ ਅਜੇ ਤੱਕ ਰੁਕੀ ਹੋਈ ਆ। ਪਰ ਹੁਣ ਕੱਲ ਜਿਹੜਾ ਆ ਉਹਨਾਂ ਨੇ ਉਹਨਾਂ ਦੀ ਇਜਾਜ਼ਤ ਦਿੱਤੀ ਸੀ ਕੁਲਭੂਸ਼ਣ ਜਾਧਵ ਦੀ ਮਾਤਾ ਤੇ ਪਤਨੀ ਨੂੰ ਉਹਨਾਂ ਦੇ ਨਾਲ ਮਿਲਣ ਦੀ, ਤੇ ਪਾਕਿਸਤਾਨ ਨੇ ਇਹ ਕਿਹਾ ਵੀ ਇਹ ਦੇਸ਼ ਦੇ ਬਾਨੀ ਜਿਹੜੇ ਸੀਗੇ ਮੁਹੰਮਦ ਅਲੀ ਜਨਾਹ, ਉਹਨਾਂ ਦਾ ਜਨਮ ਦਿਨ ਵੀ ਸੀਗਾ ਤੇ ਉਹਨਾਂ ਦੇ ਜਨਮ ਦਿਨ ਦੇ ਵਿੱਚ ਮਾਨਵੀ ਭਾਵਨਾ ਦੇ ਵਜੋਂ ਪੇਸ਼ ਕੀਤਾ ਗਿਆ। ਪਰ ਅੱਜ ਦੀਆਂ ਅਖਬਾਰਾਂ ਦੇ ਵਿੱਚ ਜੋ ਇਹ ਕਿਹਾ ਗਿਆ ਵੀ ਇਹ ਵੀ ਇੱਕ ਸ਼ੀਸ਼ਾ ਗੱਭੇ ਜਿੱਦਾਂ ਕਹਿ ਲਓ ਵੀ ਸ਼ੀਸ਼ਾ ਮੁਲਾਕਾਤ ਜਿਹੜੀ ਹੋਈ ਆ, ਗੱਭੇ ਸ਼ੀਸ਼ਾ ਲੱਗਾ ਹੋਇਆ ਆ, ਇੰਟਰਕੌਮ ਦੇ ਉੱਤੇ ਗੱਲਬਾਤ ਜਿਹੜੀ ਹੋਈ ਆ। ਖੈਰ ਇਹਨੂੰ ਆਪਾਂ ਇਹ ਕਹਿ ਦਈਏ ਵੀ ਜਿੱਦਾਂ ਮਰਜ਼ੀ ਚਲੋ ਇੱਕ ਦੂਜੇ ਦੇ ਨਾਲ ਗੱਲਬਾਤ ਹੋਈ ਆ, ਦੇਖਿਆ ਇੱਕ ਦੂਜੇ ਦੇ ਨਾਲ ਇੱਕ ਦੂਜੇ ਦੇ ਨਾਲ ਮਿਲੇ ਆ, ਤੇ ਜਿਹੜੇ ਕੂਟਨੀਤਿਕ ਨਾਲ ਗਏ ਆ ਭਾਰਤ ਦੇ ਵੱਲੋਂ ਉਹਨਾਂ ਦੇ ਨਾਲ ਉਹਨਾਂ ਨੂੰ ਨਹੀਂ ਮਿਲਣ ਦਿੱਤਾ ਗਿਆ, ਤੇ ਇਸ ਗੱਲ ਦਾ ਵੀ ਭਾਰਤ ਨੇ ਕਿਹਾ ਵੀ ਸਾਨੂੰ ਨਹੀਂ ਮਿਲਣ ਦਿੱਤਾ ਗਿਆ, ਤੇ ਉਹਦੇ ਆਪਣੇ ਵੀ ਕਾਰਨ ਹੋਣਗੇ ਪਾਕਿਸਤਾਨ ਦੇ। ਤੇ ਹੁਣ ਆਪਾਂ ਥੋੜਾ ਜਿਹਾ ਦੱਸ ਦਈਏ ਵੀ ਬਲੂਚਿਸਤਾਨ ਦੇ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਪਾਕਿਸਤਾਨ ਇਹ ਕਹਿ ਰਿਹਾ, ਉਹਨਾਂ ਨੇ ਇਹ ਵੀ ਦਾਅਵਾ ਕੀਤਾ ਵੀ ਉਹਦੇ ਕੋਲ ਭਾਰਤੀ ਪਾਸਪੋਰਟ ਸੀ ਤੇ ਉਹਦੇ ਵਿੱਚ ਉਹਦੀ ਪਛਾਣ ਜਿਹੜੀ ਆ ਹੁਸੈਨ ਮੁਬਾਰਕ ਪਟੇਲ ਵਜੋਂ ਦੱਸੀ ਗਈ। ਪਰ ਭਾਰਤ ਦਾ ਕਹਿਣਾ ਹੈਗਾ ਵੀ ਇਹਨੂੰ ਇਰਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਿੱਥੇ ਉਹ ਭਾਰਤੀ ਜਲ ਸੈਨਾ ਦੇ ਵਿੱਚੋਂ ਸੇਵਾ ਮੁਕਤ ਹੋਣ ਤੋਂ ਬਾਅਦ ਕਾਰੋਬਾਰ ਕਰ ਰਿਹਾ ਸੀ, ਇਹ ਜਾਣੀ ਭਾਰਤ ਦਾ ਕਹਿਣਾ ਹੈਗਾ। ਤੇ ਕੱਲ ਦੀ ਜਿਹੜੀ ਆਪਾਂ ਦੱਸੀਏ ਵੀ ਕੱਲ ਪੱਤਰਕਾਰਾਂ ਨੂੰ ਬਹੁਤੀ ਕੋਈ ਗੱਲਬਾਤ ਨਹੀਂ ਹੋਣ ਦਿੱਤੀ, ਉਹਨਾਂ ਨਾਲ ਦੂਰੋਂ ਹੀ ਸਵਾਲ ਜਿਹੜੇ ਉਹਨਾਂ ਦੇ ਨਾਲ ਪਤਨੀ ਤੇ ਮਾਤਾ ਤੋਂ ਜਿਹੜੇ ਆ ਪੁੱਛੇ ਗਏ ਆ। ਤਸਵੀਰਾਂ ਤੇ ਵੀਡੀਓ ਜਿਹੜੀ ਆ ਉਹ ਜਾਰੀ ਕਰ ਦਿੱਤੀ ਗਈ ਆ ਪਾਕਿਸਤਾਨ ਦੇ ਵੱਲੋਂ। ਐਕਚੁਲੀ ਉਹਨਾਂ ਨੇ ਜਿੱਦਾਂ ਕਹਿ ਲਓ ਬਈ ਪਾਕਿਸਤਾਨ ਨੇ ਅੰਤਰਰਾਸ਼ਟਰੀ ਮੰਚ ਨੂੰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਆ ਵੀ ਦੇਖੋ ਅਸੀਂ ਜਿਹੜਾ ਕਾਨੂੰਨ ਦੀ ਪਾਲਣਾ ਕਰ ਰਹੇ ਹਾਂ, ਅਸੀਂ ਦੇਖੋ ਕਿੰਨੇ ਜ਼ਿਆਦਾ ਵਧੀਆ ਬੰਦੇ ਹੈਗੇ ਆ, ਅਸੀਂ ਦੇਖੋ ਮਨਾ ਰਹੇ ਆ ਉਹਨਾਂ ਦੇ ਨਾਲ, ਤੇ ਧੰਨਵਾਦ ਵੀ ਕੀਤਾ ਆ ਪਰਿਵਾਰ ਨੇ, ਪਤਨੀ ਤੇ ਮਾਤਾ ਨੇ ਵੀ ਪਾਕਿਸਤਾਨ ਸਰਕਾਰ ਦਾ। ਤੇ ਦੂਜੇ ਪਾਸੇ ਪਾਕਿਸਤਾਨ ਨੇ ਇਹ ਵੀ ਕਿਹਾ ਆ ਵੀ ਜਿਹੜੇ ਭਾਵੇਂ ਇਹ ਭਾਰਤੀ ਅੱਤਵਾਦ ਦਾ ਚਿਹਰਾ ਇਲਜ਼ਾਮ ਲਾਇਆ ਉਹਦੇ ਉੱਤੇ, ਪਰ ਨਾਲ ਉਹਨਾਂ ਕਿਹਾ ਵੀ ਆਖਰੀ ਨੀ ਅਸੀਂ ਫੇਰ ਵੀ ਜਿਹੜੀ ਉਹਨਾਂ ਦੀ ਮੁਲਾਕਾਤ ਆ ਉਹ ਕਰਵਾ ਸਕਦੇ ਆ। ਤੇ ਇਸ ਮਾਮਲੇ ਦੇ ਉੱਤੇ ਤੁਹਾਨੂੰ ਕੁਛ ਕਹਿਣਾ ਹੋਵੇ?
ਜੀ ਜੀ, ਦੇਖੋ ਇਹ ਹੁੰਦੇ ਆ ਕੂਟਨੀਤਿਕ ਨੀਤੀਆਂ ਬੜੀਆਂ ਹੁੰਦੀਆਂ ਨੇ ਜਿਹਦੇ ਵਿੱਚ ਕਦੀ ਦਬਾਅ ਵੀ ਪੈਂਦਾ ਉੱਪਰੋਂ ਇੰਟਰਨੈਸ਼ਨਲ, ਤੇ ਫਿਰ ਇਸੇ ਕਰਕੇ ਸ਼ਾਇਦ ਮੁਲਾਕਾਤ ਉਹ ਲਈ ਮਾਤਾ ਜੀ ਤੇ ਪਤਨੀ ਦੀ ਕਰਾਈ ਗਈ ਆ। ਤੇ ਜਿਹੜੀ ਗੱਲ ਰਹੀ ਮੁਲਾਕਾਤ ਦੇ ਵਿੱਚ ਸ਼ੀਸ਼ਾ ਰੱਖਣਾ, ਉਹ ਕੋਈ ਏਡੀ ਗੱਲ ਨੀ ਆ, ਆਵਾਜ਼ ਇੱਕ ਦੂਸਰੇ ਦੀ ਸੁਣ ਰਹੀ ਆ, ਤਸਵੀਰਾਂ ਦਿਸ ਰਹੀਆਂ ਨੇ
ਤੇ
ਇੱਕ ਦੂਸਰੇ ਨੂੰ ਉਹਨਾਂ ਮਿਲ ਲਿਆ, ਤੇ ਬਹੁਤ ਵਧੀਆ ਗੱਲ ਆ, ਉਹਨਾਂ ਨੇ ਮਿਲਾ ਦਿੱਤਾ। ਤੇ ਬਾਕੀ ਜਿਹੜੀ ਗੱਲ, ਇਹ ਤਾਂ ਪਹਿਲੀ ਵਾਰ ਹੋਇਆ ਕਿ ਭਾਰਤ ਜਾਂ ਪਾਕਿਸਤਾਨ ਆਪਣੇ ਜਸੂਸ ਨੂੰ ਜਾਂ ਕਿਸੇ ਨੂੰ ਭੇਜ ਕੇ ਮੁੜ ਕੇ ਇਹ ਗੱਲ ਕਹਿ ਦਿੰਦੇ ਆ ਕਿ ਅਸੀਂ ਤਾਂ ਇਹਨੂੰ ਜਾਣਦੇ ਵੀ ਨਹੀਂ। ਇਹ ਪਹਿਲੀ ਵਾਰ ਹੋਇਆ ਕਿ ਕੁਲਭੂਸ਼ਣ ਨੂੰ ਇਹਨਾਂ ਨੇ ਪਛਾਣ ਵੀ ਦਿੱਤੀ ਆ, ਤੇ ਇਹ ਵੀ ਗੱਲ ਮੰਨੀ ਆ ਕਿ ਇਰਾਨ ਚ ਗਿਆ ਸੀ। ਪਰ ਜਦੋਂ ਵੀ ਕਿਸੇ ਦੇਸ਼ ਦੀ ਕੋਈ ਜਸੂਸੀ ਹੁੰਦੀ ਆ ਜਾਂ ਗੱਲ ਹੁੰਦੀ ਆ, ਤੇ ਉਹਦੇ ਪਿੱਛੇ ਜਿਹੜੇ ਹੁੰਦੀਆਂ ਧਿਰਾਂ ਹੁੰਦੀਆਂ, ਉਹ ਦੇਸ਼ ਦੇ ਪਿੱਛੇ ਦੀ ਜੋ ਵਾਗਡੋਰ ਜਿਹੜੀ ਉਹਦੀ ਸੰਭਾਲ ਰਹੀਆਂ ਹੁੰਦੀਆਂ, ਉਹ ਮੰਨਦੇ ਨੀ ਆਮ ਕਰਕੇ ਵੀ ਇਹ ਸਾਡਾ ਹੀ ਬੰਦਾ ਸੀ ਜਾਂ ਜਸੂਸੀ ਦੇ ਪੱਖ ਨਾਲ ਗਿਆ ਸੀ। ਉਹ ਕਿਸ ਕਰਕੇ ਗਿਆ ਸੀ ਇਹ ਤਾਂ ਸਰਕਾਰ ਜਾਣਦੀ ਹੈ, ਗ੍ਰਹਿ ਮੰਤਰੀ ਜਾਣਦੇ ਹੋਣਗੇ, ਗ੍ਰਹਿ ਵਿਭਾਗ ਜਾਣਦਾ ਹੋਏਗਾ, ਪਰ ਇਹਨਾਂ ਗੱਲਾਂ ਨੂੰ ਲੀਕ ਨੀ ਕੀਤਾ ਜਾਂਦਾ। ਤੇ ਸਦਾ ਇਹੋ ਕਿਹਾ ਜਾਂਦਾ ਕਿ ਉਹ ਫਲਾਣੇ ਥਾਂ ਤੋਂ ਮੌਜੂਦ ਸੀ, ਫੜ ਕੇ ਉਹਨੂੰ ਉੱਥੇ ਲਿਆਂਦਾ ਗਿਆ। ਤੇ ਦੂਸਰੇ ਪਾਸੇ ਜਿਹਨੇ ਫੜਿਆ ਹੁੰਦਾ ਉਹ ਇਹ ਕਹਿ ਦਿੰਦੇ ਆ ਕਿ ਸਾਡੇ ਇਹਨਾਂ ਦਖਲ ਅੰਦਾਜ਼ੀ ਕੀਤੀ ਸੀ। ਜਦੋਂ ਵੀ ਪੰਜਾਬ ਵਿੱਚ ਕੋਈ ਗੜਬੜ ਹੁੰਦੀ ਰਹੀ ਜਾਂ ਕਸ਼ਮੀਰ ਚ ਹੁੰਦੀ ਆ ਹੁਣ ਵੀ, ਤਾਂ ਪਾਕਿਸਤਾਨ ਦਾ ਨਾਂ ਲਾ ਦਿੱਤਾ ਜਾਂਦਾ ਦਲਜੀਤ। ਇਸੇ ਤਰ੍ਹਾਂ ਹੀ ਭਾਰਤ ਦਾ ਨਾਂ ਜਿਵੇਂ ਤੁਸੀਂ ਆਪ ਹੀ ਦੱਸਿਆ ਕਿ ਉਹ ਲੱਗਦਾ ਹੁੰਦਾ ਬਲੋਚਿਸਤਾਨ ਦੇ ਭਾਵਨਾ ਚ। ਜੀ
ਜੀ ਜੀ, ਤੇ ਖੈਰ ਆਪਾਂ ਇਹ ਗੱਲ ਜਦੋਂ ਆਪਾਂ ਕਰਦੇ ਆ, ਤੇ ਕੁਲਭੂਸ਼ਣ ਦੇ ਮਾਮਲੇ ਦੇ ਵਿੱਚ ਵੀ ਚਲੋ ਰੱਖ ਲਓ ਕਿ ਜੇ ਜਸੂਸੀ ਜਿਹੜੀ ਆ ਕਰਵਾਉਂਦੇ ਆ, ਪਹਿਲਾਂ ਉਹਨਾਂ ਤੋਂ ਪ੍ਰਾਣ ਵੀ ਲਿਆ ਜਾਂਦਾ, ਈਵਨ ਕਿ ਪਰਿਵਾਰਕ ਮੈਂਬਰਾਂ ਨੂੰ ਵੀ ਨਹੀਂ ਦੱਸਿਆ ਜਾਂਦਾ ਵੀ ਕੀ ਕੰਮ ਕਰਵਾਇਆ ਜਾ ਰਿਹਾ, ਇਹ ਵੀ ਇੱਕ ਸ਼ੱਕੀ ਉਹਨਾਂ ਦੀ ਭੂਮਿਕਾ ਹੈਗੀ। ਪਰ ਦੂਜੇ ਪਾਸੇ ਸਰਬਜੀਤ ਵਰਗੇ ਆ ਉਹ ਲਾਹਾ ਵੀ ਲੈ ਜਾਂਦੇ ਆ, ਕਈ ਵਾਰੀ ਉਹਦਾ ਪਰਿਵਾਰ ਆ ਲਾਹਾ ਲੈ ਗਿਆ, ਤੇ ਧੱਕੇ ਨਾਲ ਹੀ ਪਰਿਵਾਰ ਜਿਹੜਾ ਲੈ ਗਿਆ, ਕਈ ਵਾਰੀ ਇੱਦਾਂ ਦੇ ਮਸਲੇ ਵੀ ਹੋ ਗਏ ਆ, ਦੂਰ ਦੋਸਤ ਜਾਣਦੇ ਹੋਣਗੇ। ਗੌਰਵ ਸ਼ਰਮਾ ਸਾਹਿਬ ਆਪਣੇ ਨਾਲ ਜੁੜੇ ਆ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਉਹਨਾਂ ਨੇ ਕਿਹਾ ਵੀ ਅੱਜ ਮੈਂ ਦੇਵ ਨਾਲ ਆਇਆ। ਵੈਸੇ ਭਾਜੀ ਉਹਨਾਂ ਨੇ ਬੜੀਆਂ ਅਹਿਮ ਜਾਣਕਾਰੀਆਂ ਅੱਜ ਮਿਸ ਕਰ ਦਿੱਤੀਆਂ ਆ, ਅਸੀਂ ਕੀੜੇ ਜਿਹੜੇ ਪੇਟ ਦੇ ਕੀੜਿਆਂ ਦੀਆਂ ਵੀ ਗੱਲਾਂ ਕੀਤੀਆਂ ਅੱਜ ਆਪਾਂ, ਵੈਸੇ ਸ਼ਹੀਦਾਂ ਬਾਰੇ ਵੀ ਗੱਲਾਂ ਕੀਤੀਆਂ, ਤੇ ਗੌਰਵ ਸ਼ਰਮਾ ਸਾਹਿਬ ਤੁਸੀਂ ਰਿਪੀਟ ਦੇ ਉੱਤੇ ਪ੍ਰੋਗਰਾਮ ਸੁਣ ਸਕਦੇ ਆ। ਤੇ ਉਹਨਾਂ ਨੇ ਅੱਜ ਮੈਸੇਜ ਭੇਜਿਆ ਵੀ ਇੱਕ ਕੁਆਸਚਨ ਆਨਸਰ ਪੇਪਰ ਜਿਹੜਾ ਆ ਭੇਜਿਆ, ਤੇ ਪੰਜ ਦੇਸ਼ ਭਗਤਾਂ ਦੇ ਨਾਂ ਲਿਖੋ ਜਾਣੀ ਪੇਪਰ ਆਇਆ ਹੋਇਆ ਆ, ਤੇ ਥੱਲੇ ਬੱਚੇ ਨੇ ਕਿਸੇ ਨੇ ਲਿਖਿਆ ਆ ਜੀ ਪੰਜ ਦੇਸ਼ ਭਗਤਾਂ ਦੇ, ਭਾਜੀ ਮੈਂ ਨਾਂ ਬੋਲਣ ਲੱਗਾ ਆ ਧਿਆਨ ਨਾਲ ਸੁਣਿਓ। ਪਹਿਲਾ ਹੈਗਾ ਜੀ ਸ਼ਹੀਦ ਭਗਤ ਸਿੰਘ, ਸ਼ਹੀਦ ਮਦਨ ਲਾਲ ਢੀਂਗਰਾ, ਸ਼ਹੀਦ ਕਰਤਾਰ ਸਿੰਘ, ਚੌਥੇ ਨੰਬਰ ਤੇ ਹੈਗਾ ਜੀ ਸ਼ਹੀਦ ਸੁਖਵੀਰ ਸਿੰਘ ਬਾਦਲ, ਪੰਜਵਾਂ ਹੈਗਾ ਸ਼ਹੀਦ ਪ੍ਰਕਾਸ਼ ਸਿੰਘ ਫਾਦਲ। ਤੇ ਬੱਚੇ ਵੀ ਕਈ ਵਾਰੀ ਜੀ ਕਮਾਲੇ ਹੀ ਕਰ ਦਿੰਦੇ ਆ ਹਨਾ। ਤੇ ਇੱਕ ਕੁਐਸਚਨ ਪੇਪਰ ਪਹਿਲਾਂ ਵੀ ਇੱਕ ਦਿਨ ਮੈਸੇਜ ਦੇ ਵਿੱਚ ਆਇਆ ਸੀ, ਆਪਣੇ ਦੋਸਤਾਂ ਨੇ ਭੇਜਿਆ ਸੀ ਕਿ ਗਾਂ ਦੇ ਲੇਖ ਦੇ ਉੱਤੇ ਚਾਨਣਾ ਪਾਓ, ਤੇ ਉਹਨਾਂ ਨੇ ਕੀ ਇੱਕ ਗਾਂ ਬਣਾ ਕੇ ਪਿੱਛੋਂ ਇੱਕ ਲੈਂਪ ਦੇ ਨਾਲ ਉੱਪਰ ਚਾਨਣਾ ਪਾਇਆ ਹੋਇਆ ਸੀ ਕੁਐਸਚਨ ਪੇਪਰ ਦੇ ਉੱਤੇ। ਉਹ ਇਸ ਕਰਕੇ ਕੀਤਾ ਜਾਂਦਾ ਵੀ ਜਦੋਂ ਕਹਿੰਦੇ ਹੁੰਦੇ ਹਾਂਜੀ ਵੀ ਕੁਛ ਆਉਂਦਾ ਨੀ ਹੁੰਦਾ, ਫਿਰ ਤਿੰਨ ਘੰਟੇ ਕਿੱਦਾਂ ਪਾਸ ਕਰਨੇ ਆ, ਫਿਰ ਕੁਛ ਨਾ ਕੁਛ ਤਾਂ ਕਰਨਾ ਬਣਦਾ ਹੀ ਆ ਨਾ ਭਾਜੀ ਛੱਡਣ ਦੇ ਨਾਲ।
ਬਿਲਕੁਲ ਜੀ
ਬਿਲਕੁਲ ਜੀ, ਤੇ ਕਹਿੰਦੇ ਹੁੰਦੇ ਆ ਵੀ ਕੁਛ ਨਾ ਕਰਨ ਦੇ ਨਾਲੋਂ ਕੁਛ ਕਰਨਾ ਚੰਗਾ। ਤੇ ਉਧਰੋਂ ਕਿਸਾਨ ਕਰਜ਼ਾ ਮਾਫ਼ੀ ਦੀ ਬੜੀ ਆਪਾਂ ਗੱਲ ਇਹ ਵੀ ਜ਼ਰੂਰ ਕਰ ਲਈਏ ਬਈ ਕੈਪਟਨ ਸਰਕਾਰ ਨੇ ਕਿਹਾ ਸੀ ਬਈ ਜਿਹੜੀਆਂ ਪਹਿਲੀਆਂ ਜਿਹੜੀਆਂ ਜਿੱਤਣ ਤੋਂ ਪਹਿਲਾਂ ਕਾਨਫਰੰਸਾਂ ਉਹਨਾਂ ਦੀਆਂ ਹੋਈਆਂ ਸੀ, ਉਹਨਾਂ ਨੇ ਕਿਹਾ ਸੀ ਵੀ ਤੁਸੀਂ ਜਿਹੜਾ ਥੋੜਾ ਚਿਰ ਹੋਰ ਠਹਿਰ ਜਾਓ, ਵੀ ਤੁਸੀਂ ਆਤਮ ਹੱਤਿਆ ਨਾ ਕਰੋ, ਮੇਰੀ ਸਰਕਾਰ ਆਉਣ ਦਿਓ, ਫਿਰ ਉਸ ਤੋਂ ਬਾਅਦ ਕਰਜ਼ਾ ਮਾਫ਼ੀ ਜਿਹੜੀ ਹਰ ਹਾਲਤ ਦੇ ਵਿੱਚ ਹੋ ਜਾਣੀ ਆ। 10 ਮਹੀਨੇ ਹੋ ਗਏ ਸਰਕਾਰ ਬਣੀ ਨੂੰ, ਪਰ ਇਸ ਵਰੇ ਵੀ ਅਜੇ ਤੱਕ ਕੋਈ ਸੰਭਾਵਨਾ ਨਹੀਂ ਹੈਗੀ ਕਰਜ਼ਾ ਮਾਫ਼ੀ ਦੀ। ਤੇ ਹੁਣ ਜਿਹੜੀ ਸਰਕਾਰ ਆ ਉਹ ਕਰਜ਼ਾ ਮਾਫ਼ੀ ਜਾਂ ਕਰਜ਼ਾ ਰਾਹਤ ਜਿਹੜੀ ਆ ਉਹ 30 ਅਪ੍ਰੈਲ ਤੱਕ ਹਰ ਹਾਲਤ ਦੇ ਵਿੱਚ ਲਾਗੂ ਕਰਨ ਦਾ ਜਿਹੜਾ ਮਨ ਆ ਉਹ ਬਣਾ ਚੁੱਕੀ ਆ। ਪਰ ਹੁਣ ਜਿਹੜੀ ਕਰਜ਼ਾ ਮਾਫ਼ੀ ਵਾਲੀ ਇਹ ਜਿਹੜੀ ਰਕਮ ਆ ਇਹ 7400 ਕਰੋੜ ਰੁਪਏ ਦੇ ਨੇੜ ਤੱਕ ਸੀਮਤ ਹੋ ਗਈ ਆ। ਸਰਕਾਰੀ ਸੂਤਰ ਇਹ ਦੱਸਦੇ ਆ ਵੀ ਸਹਿਕਾਰੀ ਤੇ ਵਪਾਰਕ ਬੈਂਕਾਂ ਤੋਂ ਜਿਹੜੇ ਕਰਜ਼ਾ ਲੈਣ ਵਾਲੇ ਆ 12.38 ਲੱਖ ਕਿਸਾਨਾਂ ਦੇ ਵਿੱਚੋਂ ਜਿਹੜੀ ਵੱਡੀ ਗਿਣਤੀ ਆ ਉਹ ਕਿਸਾਨ ਜਿਹੜਾ ਆ ਕਰਜ਼ਾ ਮਾਫ਼ੀ ਦੀ ਯੋਜਨਾ ਚੋਂ ਹੀ ਬਾਹਰ ਕਰ ਦਿੱਤੇ ਗਏ ਆ। ਹੁਣ ਸਿਰਫ 2.5 ਏਕੜ ਜ਼ਮੀਨ ਮਾਲਕੀ ਵਾਲੇ ਕਿਸਾਨਾਂ ਦਾ 2 ਲੱਖ ਰੁਪਏ ਦਾ ਕਰਜ਼ਾ ਜਿਹੜਾ ਮਾਫ਼ ਹੋਣਾ। ਅੱਗੇ 5 ਏਕੜ ਵਾਲੇ ਪਹਿਲਾਂ ਕਿਹਾ ਗਿਆ ਸੀ 5 ਏਕੜ ਵਾਲੇ ਉਦੋਂ ਬਾਅਦ ਚ ਕੀਤੇ ਜਾਣਗੇ, ਪਹਿਲਾਂ 2.5 ਏਕੜ ਵਾਲਿਆਂ ਦਾ ਹੁਣ ਜਿਹੜਾ ਕਰਜ਼ਾ ਆ ਉਹ ਮਾਫ਼ ਹੋਣਾ ਆ। ਫਿਰ ਉਹ ਤੋਂ ਬਾਅਦ 5 ਏਕੜ ਵਾਲੇ ਜਿਹੜੇ ਆ ਪਰ ਉਹਨਾਂ ਦੇ ਸਿਰ ਦੇ ਉੱਤੇ 2 ਲੱਖ ਰੁਪਏ ਦਾ ਕਰਜ਼ਾ ਆ। ਇਸ ਕਰਕੇ ਜਿਹਨਾਂ ਕਿਸਾਨਾਂ ਦੇ ਉੱਤੇ 2 ਲੱਖ ਰੁਪਏ ਤੋਂ ਵੱਧ ਕਰਜ਼ਾ ਆ ਉਹਨਾਂ ਦਾ ਇੱਕ ਧੇਲਾ ਵੀ ਮਾਫ਼ ਨਹੀਂ ਕੀਤਾ ਜਾਣਾ, ਤੇ ਇਹ ਤਾਂ ਫਿਰ ਉਹਨਾਂ ਨੇ ਤਾਂ ਜ਼ਿਆਦਾ ਸਮੱਸਿਆ ਹੋ ਜਾਣੀ ਆ। ਜਾਣੀ ਜੇ 2 ਲੱਖ ਤੋਂ ਘਟਿਆ ਤਾਂ ਉਹ ਮਾਫ਼ ਕੀਤਾ ਜਾਣਾ, ਅਦਰਵਾਈਜ਼ ਜਿਹੜਾ ਨਹੀਂ। ਤੇ ਇਹਦੇ ਵਿੱਚ ਇਹ ਕਿਹਾ ਗਿਆ ਵੀ ਹੁਣ ਸਿਰਫ 3,94,000 ਕਿਸਾਨਾਂ ਦਾ ਇਹ ਕਰਜ਼ਾ ਮਾਫ਼ ਹੋਣਾ। ਜਾਣੀ ਟੋਟਲ ਹੈਗੇ ਆ 12.5 ਲੱਖ ਦੇ ਕਰੀਬ, ਉਹਨਾਂ ਚੋਂ ਸਿਰਫ 4 ਲੱਖ ਦੇ ਕਰੀਬ ਜਿਹੜਾ ਕਰਜ਼ਾ ਆ ਕਿਸਾਨਾਂ ਦਾ ਖਤਮ ਹੋਣਾ ਆ, ਬਾਕੀ ਜਿਹੜੇ ਆ 9 ਲੱਖ ਦੇ ਕਰੀਬ ਅਜੇ ਰਹਿ ਜਾਣੇ ਆ। ਪਹਿਲਾਂ ਇਹ ਜਿਹੜੀ ਪਹਿਲਾਂ ਪਹਿਲ ਜਿਹੜੀ ਇਹ ਕਰਜ਼ੇ ਦੀ ਰਾਸ਼ੀ ਆ ਇਹ 1500 ਕਰੋੜ 1,15,500 ਕਰੋੜ ਰੁਪਇਆ ਜਿਹੜਾ ਪਹਿਲਾਂ ਮਿੱਥੀ ਗਈ ਸੀ, ਹੁਣ ਘਟਦਿਆਂ ਸਿਰਫ 7400 ਕਰੋੜ ਰੁਪਏ ਤੱਕ ਜਿਹੜੀ ਰਹਿ ਗਈ ਆ। ਤੇ ਇੱਕ ਭਾਜੀ ਇਹਦੇ ਵਿੱਚ ਇਹ ਵੀ ਇੱਕ ਸਮੱਸਿਆ ਹੈਗੀ ਆ ਵੀ ਜ਼ਿਆਦਾਤਰ ਜਿਹੜੇ ਕਿਸਾਨ ਆ ਉਹਨਾਂ ਨੇ ਆੜ੍ਹਤੀਆਂ ਤੋਂ ਕਰਜ਼ਾ ਲਿਆ ਹੋਇਆ ਆ, ਉਸ ਮਾਮਲੇ ਦੇ ਵਿੱਚ ਵੀ ਅਜੇ ਕੋਈ ਰਾਹਤ ਦੇਣ ਦਾ ਐਲਾਨ ਨਹੀਂ। ਸਿਰਫ ਇਹ ਸਹਿਕਾਰੀ ਬੈਂਕਾਂ ਜਿਹੜੀਆਂ ਆ ਉਹਨਾਂ ਤੋਂ ਕਰਜ਼ਾ ਜਿਹੜਾ ਆ ਮਾਫ਼ ਕਰਨ ਦੀ ਗੱਲ ਕੀਤੀ ਆ। ਤੇ ਦੇਖਦੇ ਆ ਕਿ ਆਉਂਦੇ ਹੋਏ ਕੁਛ ਹੁੰਦਾ ਕਿ ਨਹੀਂ ਆਉਣ ਵਾਲੇ ਦਿਨਾਂ ਚ।
ਗੱਲ ਕੀਤੀ ਜਿਵੇਂ ਤੁਸੀਂ ਕਹਿ ਦਿੱਤਾ ਨਾ ਗੱਲ ਕੀਤੀ ਗਈ ਆ, ਇਹ ਗੱਲ ਹੀ ਮੇਰੇ ਨੂੰ ਜ਼ਿਆਦਾ ਚੱਲਦੀ ਰਹਿਣੀ ਆ 5 ਸਾਲ ਤੱਕ। 5ਵੇਂ ਸਾਲ ਚ ਜਾ ਕੇ ਜਰੂਰ ਕੁਛ ਨਾ ਕੁਛ ਸਰਕਾਰ ਕਰੂਗੀ, ਕਿਉਂਕਿ ਸਾਡੀਆਂ ਸਰਕਾਰਾਂ ਜਿਹੜੇ ਲਾਰੇ ਲਾ ਕੇ ਜਿਹੜੇ ਮੈਨੀਫੈਸਟੋ ਦੇ ਕੇ ਗੱਦੀ ਤੇ ਬਹਿੰਦੀਆਂ, ਉਸ ਤੋਂ ਬਾਅਦ ਉਹਨਾਂ ਲੋਕਾਂ ਦਾ ਕਰਨਾ ਭੁੱਲ ਜਾਂਦੀਆਂ। ਮੈਂ ਇਹ ਨੀ ਕਹਿੰਦਾ ਕਿ ਕਰਜ਼ੇ ਮਾਫ਼ ਹੋਣੇ ਚਾਹੀਦੇ ਆ, ਕਿਉਂਕਿ ਸਰਕਾਰ ਤਾਂ ਅੱਗੇ ਆਪ ਹੀ ਕਰਜ਼ਾਈ ਆ, ਉਹਨੇ ਕਰਜ਼ੇ ਮਾਫ਼ ਕੀ ਕਰਨੇ ਆ। ਪਰ ਅਸਲੋਂ ਇਹੋ ਜਿਹਾ ਲਾਰਾ ਲਾਉਣਾ ਵੀ ਮਾੜੀ ਗੱਲ ਆ। ਬਾਅਦ ਵਿੱਚ ਜਿਹੜੀਆਂ ਖੁਦਕਸ਼ੀਆਂ ਦਾ ਕਾਰਨ ਬਣਦਾ ਉਹ ਇਹ ਲਾਰੇ ਹੀ ਹੁੰਦੇ ਆ। ਇਹਦੇ ਨਾਲ ਚੰਗਾ ਇਹ ਸੀ ਕਿ ਉਹਨਾਂ ਨੂੰ ਹੋਰ ਕਿਸੇ ਤਰੀਕੇ ਨਾਲ ਕਿਸਾਨਾਂ ਦੀ ਮਦਦ ਕੀਤੀ ਜਾਂਦੀ ਕਿ ਉਹ ਆਪਣੇ ਪੈਰਾਂ ਤੇ ਅੱਗੇ ਵਾਸਤੇ ਸਟੈਂਡ ਹੋ ਜਾਣ। ਜੇ ਇਹ ਕਹਿਣਾ ਕਿ ਉਹਨਾਂ ਦਾ ਕਰਜ਼ਾ ਲਾ ਦਿਓ, ਹੁਣ ਉਸ ਤੋਂ ਬਾਅਦ ਕੀ ਹੋਏਗਾ ਕਿ ਦਿੱਲੀ ਫਿਰ ਕਰਜ਼ੇ ਲੈਣਗੇ, ਫਿਰ ਅਗਲੀ ਸਰਕਾਰ ਲਾਰੇ ਲਾਏਗੀ, ਫਿਰ ਖੁਦਕਸ਼ੀਆਂ ਹੋਣਗੀਆਂ, ਫਿਰ ਸਰਕਾਰ ਕਰਜ਼ੇ ਲਾਉਣ ਦੀ ਕੋਸ਼ਿਸ਼ ਕਰੂਗੀ। ਇਸ ਜੇ ਇਹੋ ਸਰਕਲ ਚੱਲਦਾ ਰਿਹਾ ਤਾਂ ਪੰਜਾਬ ਤਾਂ ਅੱਗੇ ਹੀ ਬਹੁਤ ਥੱਲੇ ਲੱਗਾ ਹੋਇਆ, ਮੇਰੇ ਖਿਆਲ ਚ ਹੋਰ ਜ਼ਿਆਦਾ ਲੱਗ ਜਾਏਗਾ। ਜੀ
ਜੀ ਬਿਲਕੁਲ, ਇਸ ਕਰਕੇ ਹੁਣ ਦੇਖਦੇ ਆ, ਕਿਉਂਕਿ ਭਾਜੀ ਹੋਰ ਵੀ ਇੱਕ ਹੈਗਾ ਕਿ ਹੁਣ ਜਿਹੜਾ ਕਿਸਾਨੀ ਆ ਇਹ ਲਾਹੇਵੰਦ ਧੰਦਾ ਰਿਹਾ ਨੀ, ਇਸ ਕਰਕੇ ਸਰਕਾਰ ਨੂੰ ਜਿਹੜੀਆਂ ਹੋਰ ਵੀ ਇੱਦਾਂ ਦੀਆਂ ਸਕੀਮਾਂ ਬਣਾਉਣੀਆਂ ਚਾਹੀਦੀਆਂ ਕਿ ਤਾਂ ਕਿ ਜਿਹੜੇ ਕਿਸਾਨੀ ਆ ਉਹਨੂੰ ਹੋਰ ਵੀ ਤਰੀਕਿਆਂ ਦੇ ਨਾਲ ਜਿਹੜੀ ਇਨਕਮ ਦਾ ਸਾਧਨ ਜਿਹੜਾ ਬਣਾ ਲਿਆ ਜਾਵੇ। ਇਸ ਗੱਲ ਦੇ ਉੱਤੇ ਵੀ ਸਾਨੂੰ ਥੋੜਾ ਜਿਹਾ ਸੋਚ ਵਿਚਾਰ ਕਰਨੀ ਪੈਣੀ ਆ। ਜੀ ਤੇ ਆਪਣੇ ਨਾਲ ਚਾਹ ਸਾਹਿਬ ਉਹਨਾਂ ਨੇ 2 ਫੋਟੋਆਂ ਭਾਜੀ ਭੇਜੀਆਂ, ਇੱਕ ਤਾਂ ਉਹਨਾਂ ਨੇ ਇਹ ਭੇਜੀਆਂ ਵੀ ਆਪਣੇ ਜਿਹੜੇ ਬੰਦੇ ਆ ਵੀ ਕਿੱਦਾਂ ਕੰਮ ਲੈਂਦੇ ਆ ਥਾਂ ਦਾ ਵੀ ਜਾਂ ਨਜਾਇਜ਼। ਇੱਕ ਪਾਸੇ ਅਸੀਂ ਸਰਕਾਰਾਂ ਨੂੰ ਵੈਸੇ ਕੋਸਦੇ ਰਹਿੰਦੇ ਹਾਂ, ਜਿੱਦਾਂ 2 ਬਣੇ ਹੋਏ ਆ ਹਾਈਵੇ ਆ, ਹਾਈਵੇ ਤੁਸੀਂ ਦੇਖੋ ਵੀ ਇੱਕ ਮੋਟਰਵੇ ਰੱਖੋ ਤੁਸੀਂ, ਉਹਦੇ ਵਿਚਕਾਰ ਜਿਹੜਾ ਆ ਇੰਟਰਸੈਕਸ਼ਨ ਜਾਂ ਆਪਾਂ ਕਹਿ ਦਈਏ ਜਾਂ ਗਬਲਾ ਜਿਹੜਾ ਥਾਂ ਖਾਲੀ ਛੱਡਿਆ ਜਾਂਦਾ, ਦੋਨਾਂ ਦੇ ਵਿੱਚ ਵੈਸੇ ਦਰਖਤ ਬਹੁਤ ਵਧੀਆ ਲੱਗੇ ਹੁੰਦੇ ਆ ਥਾਂ, ਕੋਈ ਉਹ ਤੁਸੀਂ ਰੱਖ ਲਓ ਵੀ ਕਰਮਕ ਦਾ ਇੱਕ ਥਾਂ ਜਿਹੜਾ ਲਗਾਤਾਰ ਛੱਡਿਆ ਜਾਂਦਾ ਜਿਹੜਾ ਕਿ ਦੋਨਾਂ ਹਾਈਵੇ ਦੇ ਵਿਚਕਾਰ ਗੈਪ ਜਿਹੜਾ ਛੱਡਿਆ ਜਾਂਦਾ ਹਨਾ, ਤੇ ਉਹਦੇ ਵਿੱਚ ਵੀ ਲੋਕਾਂ ਨੇ ਪਾਤੀਆਂ ਪੱਤੀਆਂ ਹੋਈਆਂ ਆ, ਜਾਣੀ ਉਸ ਥਾਂ ਨੂੰ ਉਹ ਜਿਹੜਾ ਗੋਹਾ ਹੁਣ ਪੈਣਾ ਆ ਉਹ ਬੂਟੇ ਵੀ ਦੇਖ ਲਓ ਮਰ ਜਾਣੇ ਆ, ਤੇ ਇਸ ਮਾਮਲੇ ਦੇ ਉੱਤੇ ਰੋਕ ਕੋਈ ਨੀ ਹੈਗੀ। ਜਾਂ ਹੁਣ ਅਸੀਂ ਇਹ ਕਹਿ ਦਿੰਦੇ ਹਾਂ ਵੀ ਸਰਕਾਰਾਂ ਹੀ ਰੋਕਣ, ਹੁਣ ਸਰਕਾਰਾਂ ਕੀ ਕੰਮ ਕਰਨ। ਦੂਜੇ ਪਾਸੇ ਇੱਕ ਰਿਪੋਰਟ ਮੈਂ ਹੋਰ ਦੇਖ ਰਿਹਾ ਸੀ ਵੀ ਅਸੀਂ ਹਮੇਸ਼ਾ ਜਿਹੜੇ ਦੋਸ਼ ਲਾਉਂਦੇ ਹਾਂ ਕਿ ਸੜਕਾਂ ਜਿਹੜੀਆਂ ਆ ਵਧੀਆ ਨੀ ਬਣ ਪਾਉਂਦੀਆਂ, ਸੜਕਾਂ ਦੇ ਹਾਲਾਤ ਬਹੁਤ ਮਾੜੇ ਆ ਪੰਜਾਬ ਦੇ। ਪਰ ਇੱਕ ਮੈਂ ਡਾਟਾ ਦੇਖ ਰਿਹਾ ਸੀ ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀਆਂ ਸੜਕਾਂ ਆ ਟੁੱਟਣ ਦਾ ਕਾਰਨ ਇਹ ਆ ਕਿ ਓਵਰਲੋਡਡ ਜਿਹੜੇ ਵਹੀਕਲ ਹੈਗੇ ਆ ਉਹ ਚੱਲ ਰਹੇ ਉਹਦੇ ਉੱਤੇ। ਜਾਣੀ ਤੁਸੀਂ ਟਰੱਕਾਂ ਦੀ ਤੁਸੀਂ ਐਗਜ਼ਾਮਪਲ ਲੈ ਲਓ, ਬੱਸਾਂ ਦੀ ਐਗਜ਼ਾਮਪਲ ਲੈ ਲਓ ਕਿ ਉਹ ਆਪਣੀ ਕਪੈਸਿਟੀ ਦੇ ਨਾਲੋਂ ਜ਼ਿਆਦਾ ਜਿਹੜੀ ਆ ਘੁਮਾ ਕੇ ਕਰ ਰਹੇ, ਜਿਹਦੇ ਨਾਲ ਕਿ ਸੜਕਾਂ ਦੇ ਉੱਤੇ ਜ਼ਿਆਦਾ ਪ੍ਰੈਸ਼ਰ ਪੈ ਕੇ ਸੜਕਾਂ ਜਿਹੜੀਆਂ ਟੁੱਟ ਰਹੀਆਂ। ਇਸ ਕਰਕੇ ਅਸੀਂ ਸਰਕਾਰਾਂ ਦੇ ਉੱਤੇ ਬਹੁਤ ਦੋਸ਼ ਜਿਹੜੇ ਲਾਉਂਦੇ ਹਾਂ, ਪਰ ਸਾਨੂੰ ਜਿਹੜਾ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਵੀ ਇਹ ਵੀ ਸਾਡੀ ਇਖਲਾਕੀ ਫਰਜ਼ ਬਣਦਾ। ਤੇ ਇੱਕ ਆਪਣੇ ਹੋਰ ਉਹਨਾਂ ਨੇ ਮੈਸੇਜ ਭੇਜਿਆ ਵੀ ਮੋਦੀ ਸਾਹਿਬ ਕਹਿ ਰਹੇ ਆ ਵੀ ਮੈਂ ਸਾਰੀ ਦੁਨੀਆਂ ਘੁੰਮ ਲਈ, ਥੱਲੇ ਬਿੰਨੂ ਢਿੱਲੋਂ ਦੀ ਫੋਟੋ ਹੈਗੀ ਆ, ਉਹਨੇ ਸਵਾਲ ਕੀਤਾ ਵੀ ਸਹੁਰੇ ਗਿਆ ਕਦੇ?
ਠੀਕ ਆ, ਵਧੀਆ
ਜੀ। ਤੇ ਉਹਨਾਂ ਨੇ ਆਪਣੇ ਜਸ ਘੁੰਮਣ ਉਹਨਾਂ ਨੇ ਇੱਕ ਹੋਰ ਜਵਾਬ ਦਿੱਤਾ ਆ, ਉਹ ਕਹਿੰਦੇ ਵੀ ਛੇਵਾਂ ਸ਼ਹੀਦ ਵੀ ਹੈਗਾ ਬੇਬੇ ਸੁਰਿੰਦਰ ਕੌਰ ਵਾਈਫ ਆਫ ਬਹਾਦਰ ਸਾਹਿਬ। ਖੈਰ ਇਹ ਜਸ ਘੁੰਮਣ ਜੀ ਉਹਨਾਂ ਨੇ ਜਵਾਬ ਦਿੱਤਾ। ਤੇ ਭਾਜੀ ਹੁਣ ਆਪਣਾ ਟਾਈਮ ਲਗਭਗ ਸਮਾਪਤੀ ਬਣ ਲਿਆ, ਤੇ ਹੁਣ ਫਿਰ ਇਜਾਜ਼ਤ ਲਈਏ ਦੋਸਤਾਂ ਤੋਂ।
ਇਜਾਜ਼ਤ ਵੀ ਤੇ ਜੇ ਕੋਈ ਫਰਮਾਇਸ਼ਾਂ ਹੈਗੀਆਂ ਤੇ ਉਹ ਜ਼ਰੂਰ
ਜੀ
ਗੀਤ ਭਾਜੀ ਨੂੰ ਕਹਾਂਗਾ, ਸਰਬਜੀਤ ਨੂੰ ਵੀ ਉਹ
ਜੀ
ਲਾਈਨ ਚ ਲਾ ਦੇਣ। ਤੇ ਬਾਕੀ ਸਰ ਦੋਸਤਾਂ ਨੂੰ ਇਹ ਜ਼ਰੂਰ ਗੁਜ਼ਾਰਿਸ਼ ਹੈ ਕਿ ਤੁਸੀਂ ਪਿਛਲੇ ਦਿਨਾਂ ਤੋਂ ਕਾਫੀ ਰੁਝੇਵਿਆਂ ਭਰੀ ਜ਼ਿੰਦਗੀ ਤੇ ਰਹੇ ਹੋ, ਤੇ ਹੁਣ ਆਸਟ੍ਰੇਲੀਆ ਚ ਛੁੱਟੀਆਂ ਵੀ ਚੱਲ ਰਹੀਆਂ ਨੇ, ਤੇ ਛੁੱਟੀਆਂ ਦੇ ਵਿੱਚ ਆਪਣੇ ਬੱਚਿਆਂ ਨੂੰ ਜਿੱਥੇ ਘੁਮਾਓ ਫਰਾਓ ਸਭ ਕੁਛ ਦੱਸੋ, ਉੱਥੇ ਆਪਣੇ ਇਤਿਹਾਸ ਆਪਣੇ ਵਿਰਸੇ ਨਾਲ ਜ਼ਰੂਰ ਜੋੜਿਓ। ਇਹਨਾਂ ਦਿਨਾਂ ਵਿੱਚ ਇਹ ਲਾਹਾ ਜ਼ਰੂਰ ਲਿਓ। ਅੱਜ ਕੱਲ੍ਹ ਸੋਸ਼ਲ ਮੀਡੀਆ, ਟੀਵੀ, ਯੂਟਿਊਬ ਸਭ ਤੇ ਬਹੁਤ ਕੁਝ ਪਿਆ ਹੋਇਆ, ਤੇ ਕੋਸ਼ਿਸ਼ ਕਰਿਓ ਕਿ ਆਪਣੇ ਬੱਚਿਆਂ ਨੂੰ ਚਾਰ ਸਾਹਿਬਜ਼ਾਦਿਆਂ ਦੀ ਮੂਵੀ ਤੇ ਚਾਰ ਸਾਹਿਬਜ਼ਾਦਿਆਂ ਦੀ 2 ਪਾਰਟ ਵੀ ਮੇਰੇ ਖਿਆਲ ਯੂਟਿਊਬ ਤੇ ਆ ਗਈ ਆ, ਉਹ ਵੀ ਜ਼ਰੂਰ ਦਿਖਾਉਣ ਤਾਂ ਕਿ ਉਹਨਾਂ ਨੂੰ ਥੋੜਾ ਬਹੁਤ ਆਪਣੇ ਇਤਿਹਾਸ ਬਾਰੇ ਜਾਣਕਾਰੀ ਨਾਲੋ ਨਾਲ ਮਿਲਦੀ ਰਹੇ। ਜੀ ਦਿਲਜੀਤ
ਜੀ ਜੀ, ਤੇ ਬਹੁਤ ਬਹੁਤ ਥੈਂਕਸ ਤੁਹਾਡਾ ਭਾਜੀ ਕਿ ਤੁਸੀਂ ਸਾਂਝ ਜਿਹੜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਣਾਈ ਆ। ਤੇ ਦੋਸਤੋ ਆਪਣਾ 2 ਘੰਟੇ ਦੇ ਕਰੀਬ ਆਪਣਾ ਇਹ ਸਾਂਝ ਰਹੀ ਆ, ਤੇ ਤੁਸੀਂ ਸੁਝਾਅ ਜਿਹੜੇ ਆ ਪ੍ਰੋਗਰਾਮ ਦੇ ਵਿੱਚ ਪੰਜਾਬ ਪ੍ਰੋਗਰਾਮ ਦੇ ਲਈ ਜਿਹੜੇ ਆ ਤੁਸੀਂ ਭੇਜ ਸਕਦੇ ਆ ਟੈਲੀਗ੍ਰਾਮ ਨੰਬਰ ਦੇ ਉੱਤੇ ਜਾਂ ਈਮੇਲ ਕਰ ਸਕਦੇ ਆ ਤੁਸੀਂ, ਐਪ ਦੇ ਉੱਤੇ ਵੀ ਤੁਸੀਂ ਵਰਤ ਸਕਦੇ ਆ। ਤੇ ਦੋਸਤੋ ਇਦਾਂ ਪ੍ਰੋਗਰਾਮ ਸਾਡੇ ਸੁਣਦੇ ਰਿਹਾ ਕਰੋ, ਤੇ ਲਹਿਰਾਂ ਪ੍ਰੋਗਰਾਮ ਹੁਣ ਆਪਾਂ ਸਮਾਪਤ ਕਰਨ ਦੀ ਇਜਾਜ਼ਤ ਦਿਓ, ਤੇ ਫੇਰ ਆਪਾਂ ਅਗਲੇ ਹਫ਼ਤੇ ਮੰਗਲਵਾਰ ਵਾਲੇ ਦਿਨ ਮਿਲਦੇ ਹਾਂ। ਤੇ ਉਦੋਂ ਤੱਕ ਆਪਣਾ ਖਿਆਲ ਰੱਖਿਓ, ਜਿੱਦਾਂ ਭਾਜੀ ਉਹਨਾਂ ਨੇ ਦੱਸਿਆ ਵੀ ਆਪਣੀ ਵਿਰਾਸਤ ਦੇ ਨਾਲ ਜਿਹੜੀ ਸਾਂਝ ਆ ਉਹ ਜ਼ਰੂਰ ਬਣਾਇਓ, ਤੇ ਆਪਣਾ ਖਿਆਲ ਰੱਖਿਓ, ਰੱਬ ਰੱਖਾ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।